ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪੈਰੋ ਮਹੱਲਾ ਪੰਜਵਾ, ਭਗਤਾ ਮਨ ਆਨੰਦ ਗੋਬਿੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀਸ਼ਾ ਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਨੀਯਤ ਕੀਤੇ ਹੋਏ ਸਮੇਂ ਅਨੁਸਾਰ ਆਓ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰੀਏ। ਜਿਸ ਪ੍ਰਕਾਰ ਭੈਰੋ ਰਾਗ ਦੇ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਹਨ, ਸਰਵਣ ਕਰੋ ਜੀ।
ਭੈਰੋ ਮਹੱਲਾ ਪੰਜਵਾ,
ਭੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ।
ਭਗਤਾ ਮਨ ਆਨੰਦ ਗੋਬਿੰਦ।
ਗੋਬਿੰਦ ਪਰਮਾਤਮਾ ਜੋ ਗੋਬਿੰਦਾਂ ਕਰਕੇ ਬਿੰਦ ਜਾਣਨ ਯੋਗ ਹੈ, ਤੇ ਜਿਹੜੇ ਭਗਤ ਹਨ ਜਾਣੀ ਸੇਵਕ ਜੋ ਪ੍ਰਭੂ ਦੀ ਭਗਤੀ ਕਰਨ ਵਾਲੇ, ਉਹਨਾਂ ਭਗਤ ਜਨਾਂ ਦੇ ਮਨ ਹਿਰਦੇ ਵਿੱਚ ਸਦਾ ਹੀ ਆਨੰਦ ਤੇ ਸਦਾ ਹੀ ਸੁਖ ਤੇ ਆਨੰਦ ਬਣਿਆ ਰਹਿੰਦਾ ਹੈ।
ਅਸਥਿਤ ਭਏ ਬਿਨਸੀ ਸਭ ਚਿੰਦ।
ਉਹ ਬ੍ਰਹਮ ਸਰੂਪ ਵਿੱਚ ਅਸਥਿਤ ਕੀ ਇਸਥਿਤ ਪਏ ਹੋਏ, ਉਹਨਾਂ ਦੀ ਸਭ ਸਾਰੀ ਚਿੰਦ ਨਾਮ ਚਿੰਤਾ ਦਾ ਬਿਨਸੀ ਨਾਸ ਹੋ ਗਈ ਹੈ।
ਭੈ ਭ੍ਰਮ ਬਿਨਸ ਗਏ ਖਿਨ ਮਾਹੇ।
ਉਹਨਾਂ ਭਗਤਾਂ ਦੇ ਅੰਦਰੋਂ ਇੱਕ ਖਿਨ ਛਿਨ ਦੇ ਮਾਹੇ ਵਿੱਚ ਸੱਤ ਪ੍ਰਕਾਰ ਦੇ ਭੈ ਡਰ, ਪੰਜ ਪ੍ਰਕਾਰ ਦਾ ਭਰਮ ਬਿਨਸ ਨਾਸ ਹੋ ਗਏ ਹਨ ਸਾਰੇ।
ਪਾਰ ਬ੍ਰਹਮ ਰਸਿਆ ਮਨ ਆਏ।
ਪਾਰ ਬ੍ਰਹਮ ਪਰਮਾਤਮਾ ਆਪ ਉਹਨਾਂ ਦੇ ਮਨ ਹਿਰਦੇ ਵਿੱਚ ਆ ਕੇ ਵਸਿਆ, ਵਸ ਗਿਆ, ਸਖਿਆਤਾਕਾਰ ਹੋਇਆ ਹੈ।
ਰਾਮ ਰਾਮ ਸੰਤ ਸਦਾ ਸਹਾਇ।
ਰਾਮ ਰਮਿਆ ਹੋਇਆ ਰਾਮ ਪਰਮਾਤਮਾ ਸਦਾ ਹਮੇਸ਼ਾ ਹੀ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦਾ ਸਹਾਇ ਸਹਾਇਕ ਹੈ ਜੀ।
ਘਰ ਬਾਹਰ ਨਾਲੇ ਪਰਮੇਸ਼ਰ।
ਘਰ ਹਿਰਦੇ ਅਤੇ ਬਾਹਰ ਸੰਸਾਰ ਵਿੱਚ ਉਹ ਪਰਮਾਤਮਾ ਸੰਤ ਜਨਾਂ ਦੇ ਨਾਲੇ ਨਾਲ ਹੀ ਰਹਿੰਦਾ ਹੈ, ਅਤੇ ਸਭ ਸਾਰੀਆਂ ਜਿਹੜੀਆਂ ਘਰ ਬਾਹਰ ਨਾਲੇ ਪਰਮੇਸ਼ਰ ਅੱਗੇ ਬੋਲੀ ਰਵ ਰਿਹਾ।
ਰਵ ਰਹਿਆ ਪੂਰਨ ਸਭ ਠਾਇ।
ਸਭ ਸਾਰੀਆਂ ਠਾਏ ਥਾਵਾਂ ਵਿੱਚ ਪੂਰਨ ਰਵ ਵਿਆਪਕ ਹੋ ਰਿਹਾ ਹੈ ਜੀ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ,
ਧੰਨਵਾਲ ਜੋਵਨ ਜੁਗਤ ਗੋਪਾਲ।
ਗੋਪਾਲ ਪਰਮਾਤਮਾ ਨੇ ਹੀ ਤਨ ਰੋਕੜੀ ਮਾਲ ਹਾਥੀ ਘੋੜੇ ਆਦਿ ਜਾਨਵਰ ਪਸ਼ੂ ਜਾਂ ਫਿਰ ਜੋਵਨ ਜਵਾਨੀ ਤੇ ਇਤਿਹਾਦ ਜੁਗਤ ਜੁਗਤੀਆਂ ਦੇਣਾ ਕੀਤੀਆਂ, ਜੋ ਗੋਪਾਲ ਪ੍ਰਭੂ ਦੇ ਨਾਲ ਮਨ ਕਰਕੇ ਜੁਗਤ ਜੁੜੇ ਰਹਿੰਦੇ ਹੈ, ਉਹਨਾਂ ਪਾਸ ਪਰਮਾਤਮਾ ਦਾ ਨਾਮ ਰੂਪੀ ਧਨ ਸਰਵਣ ਮੰਨਣ ਰੂਪੀ ਮਾਲ ਹੈ, ਤੇ ਸ਼ੌਕ ਅਵਸਥਾ ਰੂਪੀ ਇਹ ਜਵਾਨੀ ਹੈ ਉਹਨਾਂ ਦੇ ਕੋਲ।
ਜੀਵ ਪ੍ਰਾਣ ਨਿਤ ਸੁਖ ਪ੍ਰਤਪਾਲ।
ਪ੍ਰਭੂ ਸਭ ਜੀਵਾਂ ਨੂੰ ਪ੍ਰਾਣ ਸਵਾਸ ਦੇ ਨੇਤਾ ਪ੍ਰਤੀ ਸੁਖ ਦੇ ਨਾਲ ਪ੍ਰਤਪਾਲਣਾ ਕਰਦਾ ਹੈ ਜੀ।
ਆਪਣੇ ਦਾਸ ਕੋ ਦੇ ਰਾਖੈ ਹਾਥ।
ਪ੍ਰਭੂ ਆਪਣੇ ਦਾਸ ਸੇਵਕਾਂ ਨੂੰ ਆਪਣੀ ਕਿਰਪਾ ਭਰਿਆ ਹੱਥ ਦੇ ਕੇ ਵਿਕਾਰਾਂ ਤੋਂ ਬਚਾ ਕੇ ਰਾਖੇ ਰੱਖਦਾ ਹੈ।
ਨਿਮਖ ਨਾ ਛੋੜੈ ਸਦ ਹੀ ਸਾਥ।
ਇੱਕ ਨਿਮਖ ਅੱਖ ਦੀ ਚਮਕਣ ਜਿੰਨੇ ਸਮੇਂ ਦੇ ਵਿੱਚ ਵੀ ਛੱਡਦਾ ਨਹੀਂ ਹੈ, ਬਲਕਿ ਸਦਾ ਹਮੇਸ਼ਾ ਹੀ ਸਾਥ ਨਾਲ ਰਹਿੰਦਾ ਹੈ। ਜੋ ਪ੍ਰਭੂ ਦੇ ਸਿਮਰਨ ਨੂੰ ਇੱਕ ਨਿਮਖ ਮਾਤਰ ਵੀ ਛੱਡਦੇ ਨਹੀਂ ਹਨ, ਉਹ ਪ੍ਰਭੂ ਸਦਾ ਹੀ ਉਹਨਾਂ ਦੇ ਫਿਰ ਸਾਥ ਅੰਗ ਸੰਗ ਰਹਿੰਦਾ ਹੈ।
ਹਰ ਸਾ ਪ੍ਰੀਤਮ ਅਵਰ ਦਾ ਕੋਈ।
ਹਰ ਪਰਮਾਤਮਾ ਸਾ ਸਰੀਖਾ, ਉਹਦੇ ਵਰਗਾ, ਉਹਦੇ ਜਿਹਾ, ਉਹਦੇ ਸਦਰਸ਼ ਪ੍ਰੀਤਮ ਪਿਆਰਾ ਅਵਰ ਹੋਰ ਕੋਈ ਨਹੀਂ ਹੈ।
ਸਾਰ ਸੰਭਾਲੇ ਸਾਚਾ ਸੋਇ।
ਸੋਇ ਉਹ ਸੱਚਾ ਤ੍ਰੈਕਾਲਵਾਦ ਰੂਪ ਪ੍ਰਭ ਸੱਚਾ ਹੀ ਸਾਰ ਖਬਰ ਲੈ ਕੇ ਸੰਭਾਲੇ ਸੰਭਾਲਣਾ ਕਰਦਾ ਹੈ।
ਮਾਤ ਪਿਤਾ ਸੁਤ ਬੰਧ ਨਾਰਾਇਣ।
ਭਗਤਾਂ ਨੇ ਮਾਤ ਮਾਂ ਤੇ ਪਿਤਾ ਬਾਪ ਦੇ ਤਾਂ ਸੁਤ ਪੁੱਤਰ ਤੇ ਬੰਧ ਸੰਬੰਧੀ ਆਦਿ, ਜਾਂ ਫਿਰ ਇਹ ਭਗਤਾਂ ਨੇ ਜਿਵੇਂ ਮਾਂ ਦਾ ਰਿਸ਼ਤਾ ਬੜਾ ਪਿਆਰਾ ਰਿਸ਼ਤਾ ਹੁੰਦਾ ਹੈ, ਪਿਤਾ ਦਾ ਰਿਸ਼ਤਾ ਹੈ, ਸੁਤ ਪੁੱਤਰ ਦੇ ਰਿਸ਼ਤੇ ਬੰਧ ਸੰਬੰਧੀ ਨੇ, ਇਹਨਾਂ ਸਾਰਿਆਂ ਨਾਲੋਂ ਨਾਰਾਇਣ ਪਰਮਾਤਮਾ ਹੀ ਪਿਆਰਾ ਸਮਝਿਆ ਤੇ ਇਹਨਾਂ ਰਿਸ਼ਤੇ ਨਾਤਿਆਂ ਦੀ ਥਾਂ ਪਰਮਾਤਮਾ ਹੀ ਸਮਝਿਆ ਹੋਇਆ ਹੈ, ਜਾਂ ਫਿਰ ਖਿਮਾ ਰੂਪੀ ਮਾਤਾ ਹੈ, ਸੰਤੋਖ ਰੂਪੀ ਪਿਤਾ ਹੈ, ਗਿਆਨ ਰੂਪੀ ਪੁੱਤਰ ਹੈ, ਸਰਵਣ ਮੰਨਣ ਰੂਪੀ ਸੰਬੰਧੀ ਉਹ ਨਾਰਾਇਣ ਹੀ ਦੇਣਾ ਕਰਦਾ ਹੈ ਤੇ ਇਸ ਪ੍ਰਕਾਰ ਦੇ ਗੁਣ ਉਹੀ ਦਿੰਦਾ ਹੈ।
ਆਦ ਜੁਗਾਦ ਭਗਤ ਗੁਣ ਗਾਇਣ,
ਉਹ ਆਦ ਜੁਗਾਦ ਸਦਾ ਸਦਾ ਭਗਤ ਭਗਤੀ ਕਰਨ ਵਾਲੇ ਗੁਰਮੁਖ ਜਨ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਗਾਉਣਾ ਕਰਦੇ ਹਨ ਜੀ।
ਤਿਸ ਕੀ ਧਰ ਪ੍ਰਭ ਕਾ ਮਨ ਜੋਰ,
ਉਹਨਾਂ ਭਗਤਾਂ ਨੂੰ ਤੇ ਉਸ ਪ੍ਰਭੂ ਦੀ ਹੀ ਧਰ ਠੀਕ ਹੈ, ਮਨ ਹਿਰਦੇ ਵਿਚ ਉਸ ਪ੍ਰਭੂ ਦਾ ਪਰਮਾਤਮਾ ਦਾ ਹੀ ਜੋਰ ਬਲ ਗਿਆਨ ਹੈ।
ਏਕ ਬਿਨਾ ਦੂਜਾ ਨਹੀਂ ਹੋਰ,
ਉਹਨਾਂ ਭਗਤਾਂ ਨੇ ਇਸੇ ਨਿਸ਼ਚਾ ਕੀਤਾ ਕਿ ਪਰਮਾਤਮਾ ਤੋਂ ਬਗੈਰ ਹੋਸ਼ ਉਸ ਵਰਗਾ ਦੂਜਾ ਦੂਸਰਾ ਕੋਈ ਨਹੀਂ ਹੈ।
ਨਾਨਕ ਕਹਿ ਮਨ ਇਹੋ ਪੁਰਖਾਰਥ,
ਸਤਿਗੁਰੂ ਕਥਨ ਕਰਦੇ ਸਾਡੇ ਮਨ ਦੇ ਹਿਰਦੇ ਦੇ ਵਿਚ ਇਹੋ ਪੁਰਖਾਰਥ ਉਦਮ ਹੈ ਕਿ
ਪ੍ਰਭੂ ਹਮਾਰਾ ਸਾਰੇ ਸਵਾਰਥ,
ਹਮਾਰਾ ਸਾਡਾ ਪਰਮਾਤਮਾ ਹੀ ਸਾਡੇ ਵਿਵਹਾਰ ਪਰਮਾਰਥ ਆਦਿ ਦੇ ਸਾਰੇ ਸਵਾਰਥ ਪ੍ਰਯੋਜਨ ਸਾਰੇ ਸਵਾਰੇ ਗਾ।
ਭੈਰੋ ਮਹੱਲਾ ਪੰਜਵਾ,
ਭੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਕੋਈ ਸ਼ਬਦ ਹੈ ਜੀ।
ਭੈ ਕੋ ਭੋ ਪੜਿਆ ਸਿਮਰਤ ਹਰ ਨਾਮ,
ਇਹਨੂੰ ਭਾਈ ਧਿਆਨ ਕਰਨਾ, ਇਹਨੂੰ ਪੜਿਆ ਪਾਠ ਨਹੀਂ ਕਰਨਾ ਹੈ। ਪੜਿਆ ਪੈਣ ਤੋਂ ਭਾਵ ਹੈ ਪੜਨ ਤੋਂ ਨਹੀਂ ਹੈ, ਇਹ ਪੋਲਾ ਉਚਾਰਨਾ ਹੈ। ਹਰ ਪਰਮਾਤਮਾ ਦਾ ਨਾਮ ਸਿਮਰਤ ਸਿਮਰਦਿਆਂ ਪੈ ਦੇਣ ਵਾਲੀ ਜਮ ਆਦਿਕਾਂ ਕੌ ਦਰਥ ਇਹਨੂੰ ਜਮ ਆਦਿਕਾਂ ਨੂੰ ਵੀ ਸਿਮਰਨ ਕਰਨ ਵਾਲੇ ਤੋਂ ਪਾਉ ਡਰ, ਪੜਿਆ ਪਿਆ ਰਹਿੰਦਾ ਪੈ ਜਾਂਦਾ। ਇਸ ਕਰਕੇ ਇਹ ਪਰਮਾਤਮਾ ਦੇ ਸਿਮਰਨ ਕਰਨ ਵਾਲੇ ਐ ਡਰਦੇ ਰਹਿੰਦੇ, ਇਸ ਕਰਕੇ ਡਰ ਕੇ ਦੂਰ ਹੀ ਰਹਿੰਦੇ ਨੇ ਜਮਦੂਤ ਉਹਨਾਂ ਤੋਂ। ਨਿਰਭਉ ਜਪੈ ਸਗਲ ਭਉ ਮਿਟੈ, ਨਾਮ ਦੀਆਂ ਬਰਕਤਾਂ ਹਨ।
ਸਗਲ ਵਿਆਦ ਮਿਟੀ ਤ੍ਰਿਹੋ ਗੁਣ ਕੀ,
ਨਾਮ ਜਪਣ ਵਾਲੇ ਦੀ ਜਿਹੜੇ ਤਿੰਨ ਗੁਣ ਹਨ, ਤਿੰਨਾਂ ਗੁਣਾਂ ਦੀ ਤ੍ਰਿਗੁਣੀ ਮਾਇਆ ਦੀ ਸਗਲ ਸਾਰੀ ਵਿਆਦ ਵਿਆਦੀ ਮਿੱਟੀ ਮਿਟ ਗਈ ਹੈ। ਇਹ ਪਾਠ ਬੋਲਾ ਕਰਨਾ, ਮਿੱਟੀ ਨਾ ਬਣੇ, ਮਿੱਟੀ ਦਾ ਭਾਵ ਨਹੀਂ, ਮਿੱਟੀ ਮਿਟਾਉਣ ਤੋਂ ਭਾਵ ਹੈ, ਮਿਟ ਗਈ ਹੈ। ਇਸ ਕਰਕੇ
ਦਾਸ ਕੇ ਹੋਏ ਪੂਰਨ ਕਾਮ,
ਉਸ ਦਾਸ ਸੇਵਕ ਦੇ ਸਾਰੇ ਕਾਮ ਕੰਮ ਪੂਰਨ ਪੂਰੇ ਹੋਏ ਹਨ ਜੀ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਹਰ ਕੇ ਲੋਕ ਸਦਾ ਗੁਣ ਗਾਵੇ ਹੈ,
ਹਰ ਪਰਮਾਤਮਾ ਦੇ ਲੋਕ ਭਾਵ ਸੰਤ ਜਨ ਸਦਾ ਹਮੇਸ਼ਾ ਪਰਮਾਤਮਾ ਦੇ ਗੁਣ ਗਾਵੇ ਗਾਉਣਾ ਕਰਦੇ ਹਨ ਜੀ।
ਤਿੰਨ ਕੋ ਮਿਲਿਆ ਪੂਰਨ ਧਾਮ,
ਉਹਨਾਂ ਨੂੰ ਪੂਰਨ ਪੂਰਾ ਧਾਮ ਪ੍ਰਕਾਸ਼ ਮਿਲਿਆ ਹੈ।
ਜਨ ਕਾ ਦਰਸ ਬਾਂਛੈ ਦਿਨ ਰਾਤੀ,
ਜਿਹੜਾ ਧਰਮਰਾਜ ਹੈ ਉਹ ਵੀ ਉਹਨਾਂ ਦੇ ਇਹ ਸਾਰੀ ਤੁਕਟੀ ਬੋਲਦੇ ਜੀ।
ਹੋਏ ਪੁਨੀਤ ਧਰਮਰਾਜ ਜਾਮ,
ਧਰਮਰਾਜਾ ਅਤੇ ਜਾਮ ਜਮਦੂਤ ਵੀ ਪੁਨੀਤ ਪਵਿੱਤਰ ਹੋਏ ਹੋਣ ਵਾਸਤੇ ਉਹਨਾਂ ਜਨ ਭਗਤਾਂ ਦਾ ਦਿਨ ਰਾਤੀ ਰਾਤ ਦਿਨ ਦਰਸ਼ ਜਿਹੜਾ ਦਰਸ਼ਨ ਕਰਨਾ ਵਾਂਛਾ ਚਾਹੁੰਦੇ ਰਹਿੰਦੇ ਨੇ। ਉੱਥੇ ਪੁੰਨੀ ਪਾਪੀ ਜਾਂਦੇ ਹੈ, ਉਹ ਕਹਿੰਦੇ ਇਹਨਾਂ ਦੇ ਦਰਸ਼ਨ ਹੋਣ ਸਾਡਾ ਵੀ ਭਲਾ ਹੋਵੇ।
ਕਾਮ ਕ੍ਰੋਧ ਲੋਭ ਮਦ ਨਿੰਦਾ,
ਹਾਂਜੀ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਲੋਭ ਲਾਲਚ ਮਦ ਮਸਤੀ ਤੇ ਇਉਂ ਮੋਹ ਜਿਹੜੀ ਪਰਿਵਾਰ ਦੀ ਮਮਤਾ ਦੇ ਵੱਸ ਉਹ ਖਿੱਚ ਹੈ, ਨਿੰਦਾ ਅਪਕੀਰਤੀ ਅਤੇ ਅਭਿਮਾਨ ਇਹ ਸਾਰਾ ਜੋ ਹੈ ਹੰਕਾਰ ਆਦਿ ਵਿਕਾਰ।
ਸਾਧ ਸੰਗ ਮਿਟਿਆ ਅਭਿਮਾਨ,
ਇਹ ਅਭਿਮਾਨ ਹੰਕਾਰ ਦੇ ਸਮੇਤ ਸਾਧ ਸੰਗ ਸਾਧੂਆਂ ਦੀ ਸੰਗਤ ਕਰਕੇ ਮਿਟਿਆ ਨਿਵਿਰਤ ਹੋ ਜਾਂਦਾ ਹੈ।
ਐਸੇ ਸੰਤ ਭੀਟਹਿ ਵਡਭਾਗੀ,
ਇਹੋ ਜਿਹੇ ਸੰਤ ਸ਼ਾਂਤ ਚਿਤ ਮਹਾਤਮਾ ਵੱਡੇ ਭਾਗਾਂ ਕਰਕੇ ਹੀ ਭੇਟੈ ਮਿਲਦੇ ਹਨ ਤੇ ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਐਸੇ ਜਿਹੜੇ ਸੰਤ ਜਨ ਇਹ ਵੀ ਇੱਕ ਭਾਗਾਂ ਦੀ ਵੱਲ ਹੈ ਜਿਸ ਕਰਕੇ ਉਹਨਾਂ ਦਾ ਦਰਸ਼ਨ ਹੋਵੇ।
ਨਾਨਕ ਤਿਨਕਾ ਸਾਧੂ ਕੁਰਬਾਨ,
ਸਤਿਗੁਰੂ ਜੀ ਕਹਿੰਦੇ ਅਸੀਂ ਤਿੰਨਾਂ ਉਹਨਾਂ ਸੰਤ ਜਨਾਂ ਦੇ ਉੱਪਰੋਂ ਸਾਧ ਹਮੇਸ਼ਾ ਕੁਰਬਾਨ ਬਲਿਹਾਰ ਜਾਂਦੇ ਹਾਂ।
ਪੈਰੋ ਮਹੱਲਾ ਪੰਜਵਾ,
ਪੈਰੋਂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਕੋਈ ਸ਼ਬਦ ਹੈ ਜੀ।
ਪੰਚ ਮਜਮੀ ਜੋ ਪੰਚ ਨਾ ਰੱਖੇ,
ਇਹ ਭਾਈ ਪਾਠ ਅੰਤਰ ਹੈ ਇਹਦੇ ਵਿੱਚ ਕੁਛ ਥੋੜਾ ਜਿਹਾ, ਇਹ ਦੋ ਪਾਠ ਨੇ ਇਹਨੂੰ ਨੋਟ ਕਰ ਲੈਣਾ। ਮੁੱਖ ਪਾਠ ਹੈ ਪੰਚ ਮਜਮੀ ਇਸ ਤਰ੍ਹਾਂ ਹੀ ਪਾਠ ਕਰਨੇ, ਪਰ ਦੂਸਰਾ ਪਾਠ ਹੈ ਪੰਚਮ ਜਮੀ, ਅੱਖਰ ਦਾ ਇੱਧਰ ਉੱਧਰ ਲਾ ਕੇ ਪੰਚਮ ਜਨੀ, ਅਰਥ ਦੋਨਾਂ ਦਾ ਹੀ ਹੈ ਪਰ ਮੁੱਖ ਪਾਠ ਤੁਸੀਂ ਇਹ ਰੱਖਣਾ ਹੈ। ਪੰਚ ਮਜ਼ਮੀ ਜੋ ਪੰਚ ਨਾ ਰੱਖੇ। ਹੇ ਭਾਈ, ਜਿਹੜਾ ਮਨੁੱਖ ਪੰਚ ਕੀ ਹੈ, ਪੰਜ ਕਾਮ ਕਰੋ ਲੋਭ ਅਹੰਕਾਰ ਇਹਨਾਂ ਵਿਕਾਰਾਂ ਨੂੰ ਤੇ ਰੋਕ ਕੇ ਨਹੀਂ ਰੱਖਦਾ, ਉਹ ਫਿਰ ਪੰਚ ਮਜ਼ਮੀ ਕੀ ਹੈ, ਪੰਜ ਪੀਰੀ ਹੈ, ਪੰਜ ਕਾਮ ਆਦਿਕ ਵਿਕਾਰਾਂ ਦੀ, ਤੇ ਉਹ ਜਿਹੜੀ ਸਾਕਸ਼ਾਤ ਸ਼ਕਲ ਹੈ, ਇਉਂ ਸਮਝ ਵੀ ਇਹਨਾਂ ਦਾ ਵਿਕਾਰਾਂ ਦਾ ਰੂਪ ਹੀ ਹੋਏ। ਜਿਵੇਂ ਇਹ ਕਿਸੇ ਇੱਕ ਦੀਨ ਦਾ ਨਹੀਂ ਬਲਕਿ ਪੰਜਾਂ ਸੱਤਾਂ ਦਾ ਕੋਈ ਸੇਵਕ ਬਣਿਆ ਫਿਰਿਆ, ਕਿ ਜੀ ਤਾਂ ਅਸੀਂ ਤਾਂ ਸਾਰਿਆਂ ਨੂੰ ਮੰਨਦੇ ਹਾਂ, ਉਹਨਾਂ ਦਾ ਉਪਾਸਕ ਹੋਵੇ, ਪਖੰਡੀਆਂ ਦਾ ਵੀ ਹੋਵੇ, ਅਖੇ ਜੀ ਗੁਰੂ ਘਰ ਨੂੰ ਵੀ ਮੰਨਦੇ ਹਾਂ, ਗੁੱਗੇ ਦੀਆਂ ਸੇਵੀਆਂ ਤੋਂ ਬਿਨਾਂ ਨਹੀਂ ਸਰਦਾ, ਅਸੀਂ ਦੇਵੀ ਦੇ ਵੀ ਜਾਂਦੇ ਹਾਂ, ਪੈਰੋਂ ਦੇ ਵੀ ਜਾਂਦੇ ਹਾਂ, ਪੀਰਾਂ ਦੀਆਂ ਕਬਰਾਂ ਤੇ ਵੀ ਜਾਂਦੇ ਹਾਂ, ਉਹਦਾ ਪ੍ਰਮਾਣ ਦਿੰਦੇ ਨੇ ਇੱਥੇ। ਉਹਦਾ ਪ੍ਰਮਾਣ ਦੇ ਕੇ ਕਿਹਾ ਵੀ ਐਸਾ ਜਿਹੜਾ ਹੈ ਉਹ ਪੰਚਮ ਨਾਮ ਬੇਸਵਾ ਤੋਂ ਜਿਹੜਾ ਜੰਮੀ, ਜਿਹੜਾ ਦੂਸਰਾ ਪਾਠ ਕਰਾਇਆ ਸੀ, ਪੰਚਮ ਜੰਮੀ, ਪੰਚਮ ਬੇਸਵਾ ਦਾ ਨਾਮ, ਉਹ ਤੋਂ ਜੰਮੀ ਉਤਪੰਨ ਹੋਇਆ ਮਨੁੱਖ ਸਮਝਣਾ ਚਾਹੀਦਾ, ਮਤਲਬ ਘਿਰਣਾ ਜੋ ਕਿਹਾ, ਜੋ ਪੰਚਮ ਪੰਜੇ ਕਾਮ ਆਦਿਕ ਵਿਕਾਰਾਂ ਨੂੰ ਆਪਣੇ ਹਿਰਦੇ ਦੀ ਸਾਂਭ ਕੇ ਰੱਖਦਾ ਹੈ। ਇਸ ਕਰਕੇ
ਮਿਥਿਆ ਰਸਨਾ ਨਿਤ ਉੱਠ ਭਖ ਹੈ,
ਨਿਤਾ ਪ੍ਰਤੀ ਉੱਠ ਕੇ ਆਪਣੀ ਰਸਨਾ ਜੀਭਾ ਨਾਲ ਮਿਥਿਆ ਝੂਠ ਹੀ ਭਖ ਹੈ ਉਚਾਰਨ ਕਰਦਾ ਹੈ।
ਚੱਕਰ ਬਣਾਈ ਕਰੈ ਪਾਖੰਡ,
ਤੇ ਚੰਦਨ ਨਾਲ ਬਾਹਾਂ ਆਦਿ ਸਰੀਰ ਦੇ ਅੰਗਾਂ ਦੇ ਉੱਪਰ ਚੱਕਰ ਬਣਾਏ ਬਣਾ ਕਰਕੇ ਅਨੇਕਾਂ ਤਰ੍ਹਾਂ ਦੇ ਪਖੰਡ ਦਿਖਾਵਾ ਕਰਦਾ, ਗਣੇਸ਼ ਚੱਕਰ ਬਣਾ ਕੇ ਪਖੰਡ ਕਰਦਾ, ਭਾਵ ਇੱਕ ਗੋਲ ਜਿਹਾ ਦਾਇਰਾ ਬਣਾ ਕੇ ਨਾ ਉਹਦੇ ਚ ਵੱਖ ਵੱਖ ਖਾਨੇ ਬਣਾ ਦਿੰਦੇ ਆ, ਉਹਨਾਂ ਖਾਨਿਆਂ ਇਸ਼ਟ ਦੇਵਤਿਆਂ ਦੀਆਂ ਮੂਰਤਾਂ ਰੱਖ ਕੇ ਲੋਕਾਂ ਨੂੰ ਕਹਿੰਦਾ ਮੈਂ ਭਗਵਾਨ ਦੀ ਪੂਜਾ ਕਰਦਾ, ਇਹ ਉਹ ਪਖੰਡ ਹੀ ਕਰਦਾ ਹੈ।
ਚੋਰ ਚੋਰ ਪਚੈ ਜੈਸੇ ਤ੍ਰਿਅ ਅਰੰਡ,
ਪਖੰਡੀ ਤਾਂ ਇਸ ਪ੍ਰਕਾਰ ਹੈ, ਚੁਰ ਚੁਰ ਕੇ ਯਾਨੀ ਦੁਖੀ ਹੋ ਹੋ ਕਰਕੇ ਪਚੇ ਸੜਦਾ ਰਹਿੰਦਾ ਹੈ, ਜਿਸ ਪ੍ਰਕਾਰ ਰੰਡ ਬੇਸਵਾ ਨੂੰ ਕਹਿੰਦੇ ਹੈ, ਤ੍ਰਿਆ ਇਸਤਰੀ, ਬੇਸਵਾ ਇਸਤਰੀ, ਉਹ ਜਿਵੇਂ ਕਾਮ ਦੀ ਇੱਛਾ ਪੂਰੀ ਹੋਈ ਤੋਂ ਬਿਨਾਂ ਝੂਠਦੀ ਹੈ, ਧਨ ਕਮਾਉਣ ਵਾਸਤੇ ਜੁ ਵਿਧਵਾ ਤਨ ਪਰਕੋ ਦੇਈ ਕਾਮ ਦਾਮ ਚਿਤ ਪਰ ਵਸੇ, ਜਿਵੇਂ ਰੰਡ ਵਿਧਵਾ ਇਸਤਰੀ ਆਪਣੇ ਪਤੀ ਤੋਂ, ਪਤੀ ਦੇ ਸੁੱਖ ਤੋਂ ਵਾਂਝੀ ਰਹਿੰਦੀ ਹੈ, ਇਉਂ ਫਿਰ ਉਹ ਪਖੰਡੀ ਆਤਮਾਨੰਦ ਦੀ ਪ੍ਰਾਪਤੀ ਤੋਂ ਬਿਨਾਂ ਵਾਂਝਾ ਰਹਿੰਦਾ ਹੈ, ਚੁਰ ਚੁਰ ਕੇ ਦੁਖੀ ਹੋ ਕੇ ਸੜਦਾ ਰਹਿੰਦਾ ਹੈ।
ਹਰ ਕੇ ਨਾਮ ਬਿਨਾਂ ਸਭ ਝੂਠ,
ਇਹ ਭਾਈ ਪਰਮਾਤਮਾ ਦੇ ਨਾਮ ਤੋਂ ਬਗੈਰ ਸਭ ਸਾਰੇ ਝੂਠ ਵਿੱਚ ਲੱਗੇ ਹੋਏ, ਸਾਰੇ ਦਿਖਾਵੇ ਦੇ ਕੰਮ ਝੂਠੇ ਹਨ।
ਬਿਨ ਗੁਰ ਪੂਰੇ ਮੁਕਤ ਨਾ ਪਾਈ,
ਇਹ ਭਾਈ ਪੂਰਨ ਗੁਰੂ ਸਾਹਿਬ ਦੀ ਸ਼ਰਨ ਤੋਂ ਬਿਨ ਬਗੈਰ ਮੁਕਤੀ ਨਹੀਂ ਪਾਈ ਆ ਪਾ ਸਕੀ ਦੇ।
ਸੱਚੀ ਦਰਗਾਹ ਸਾਕਤ ਮੂਠ,
ਪਰਮਾਤਮਾ ਦੀ ਸੱਚੀ ਦਰਗਾਹ ਦੀ ਪ੍ਰਾਪਤੀ ਵੱਲੋਂ ਸਾਕਤ ਕਠੋਰ ਚਿੱਤ ਵਾਲੇ ਮਨੁੱਖ ਨੂੰ ਪੰਜ ਵਿਕਾਰਾਂ ਨੇ ਮੂਠ ਲੁੱਟ ਲੈਣਾ ਕੀਤਾ। ਸੱਚੀ ਦਰਗਾਹ ਵੀ ਜਾਣ ਤੋਂ ਪਹਿਲਾਂ ਹੀ ਸਾਕਤ ਪੁਰਖਾਂ ਦੇ ਕਰਮਾਂ ਧਰਮਾਂ ਨੂੰ ਜਮਾਨੇ ਲੁੱਟ ਲੈਣਾ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਤੀ ਲੁੱਟ ਹੈ, ਇਹ ਲੁੱਟੇ ਜਾਂਦੇ ਨੇ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਸੋਈ ਕੁਚੀਲ ਕੁਦਰਤ ਨਹੀਂ ਜਾਣੈ,
ਕੋਈ ਕੁਚੀਲ ਅਪਵਿੱਤਰ ਮਨੁੱਖ ਹੈ ਜੋ ਪਰਮਾਤਮਾ ਦੀ ਕੁਦਰਤ ਸ਼ਕਤੀ ਨੂੰ ਨਹੀਂ ਜਾਣੈ ਜਾਣਦਾ, ਤੇ ਕੁਦਰਤੀ ਪਰਮਾਤਮਾ ਨੂੰ ਨਹੀਂ ਜਾਣਦਾ ਹੈ।
ਲੀਪਿਆ ਥਾਏ ਨਾ ਸੁੱਚ ਹਰ ਵਾਨੈ,
ਬਾਹਰੋਂ ਗੋਹੇ ਦੇ ਨਾਲ ਲਿਪਾ ਪੂਚੀ ਕਰਕੇ ਉਹਦੇ ਨਾਲ ਥਾਏ ਉਹ ਲਿਪਿਆ ਹੋਇਆ, ਲਿਪਣ ਦੇ ਅੰਦਰੋਂ ਅੰਤਸ਼ਕਰਨ ਦੀ ਸ਼ੁੱਧੀ ਰੂਪ, ਇਹ ਪੂਚਾ ਲਾਉਣ ਤੋਂ ਬਿਨਾਂ ਪਰਮਾਤਮਾ ਦੀ ਸੁੱਚ ਪਵਿੱਤਰਤਾ ਨਹੀਂ ਮਿਲਦੀ ਹੈ, ਤੇ ਇਸ ਕਾਰਨ ਸੁੱਚ ਪਵਿੱਤਰਤਾ ਨਹੀਂ ਮੰਨਦਾ ਪਰਮਾਤਮਾ ਬਾਹਰਲੀ ਜਿਹੜੀ ਪਖੰਡ ਵਾਲੀ ਹੈ। ਜਿੰਨਾ ਚਿਰ ਕੋਈ ਜੀਵ ਆਪਣੇ ਹਿਰਦੇ ਰੂਪੀ ਅੰਦਰ ਜਿਹੜਾ ਹੈ ਨਾ ਵੈਰਾਗ ਵਿਵੇਕ ਆਦਿ ਤੇ ਇਹ ਜਿਹੜੇ ਸਾਧਨ ਹਨ ਇਹਨਾਂ ਗੁਣਾਂ ਰੂਪੀ ਪੋਚਾ ਨਹੀਂ ਦਿੰਦਾ, ਉਨਾ ਚਿਰ ਪਰਮਾਤਮਾ ਅੰਤਸ਼ਕਰਨ ਦੀ ਸੁੱਚਮਤਾ ਨਹੀਂ ਮੰਨਦਾ ਹੈ। ਵੀ ਕਾਮ ਕ੍ਰੋਧ ਦੇ ਨਾਲ ਤੇਰਾ ਅੰਦਰ ਤਾਂ ਲਿਬੜਿਆ ਹੋਇਆ, ਬਾਹਰ ਦਾ ਲੇਪਨ ਪੋਚਣ ਕਰਨ ਨਾਲ ਕੁਛ ਨਹੀਂ ਮਿਲਣਾ।
ਅੰਤਰ ਮੈਲਾ ਬਾਹਰ ਨਿਤ ਧੋਵੈ,
ਸਾਗਤ ਪੁਰਸ਼ ਅੰਦਰੋਂ ਪਾਪਾਂ ਵਿਕਾਰਾਂ ਕਰਕੇ ਇਹਨਾਂ ਵਿਕਾਰਾਂ ਦੀ ਗੰਦਗੀ ਕਰਕੇ ਮਲੀਨ ਹੈ, ਅਤੇ ਬਾਹਰੋਂ ਨਿਤਾ ਪ੍ਰਤੀ ਸਰੀਰ ਨੂੰ ਧੋਵੇ ਧੋਂਦਾ ਹੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾਂ ਹੋਵੇ ਕਾਚੀ ਪੀਤ। ਇਉਂ ਕਿਹਾ ਹੈ,
ਸਾਚੀ ਦਰਗਾਹ ਆਪਣੀ ਪਤ ਖੋਵੈ।
ਕਹਿੰਦੇ ਉਹ ਪਰਮਾਤਮਾ ਦੀ ਸੱਚੀ ਦਰਗਾਹ ਵਿਚ ਆਪਣੀ ਪਤ ਇੱਜ਼ਤ ਨੂੰ ਖੋਵੈ, ਗਵਾ ਲੈਂਦਾ ਹੈ।
ਮਾਇਆ ਕਾਰਨ ਕਰੈ ਉਪਾਉ,
ਉਹ ਸਾਖਤ ਪੁਰਸ਼ ਮਾਇਆ ਦੀ ਪ੍ਰਾਪਤੀ ਵਾਸਤੇ ਬੜੇ ਯਤਨ ਕਰਦਾ ਹੈ।
ਕਵਹਿ ਨਾ ਘਾਲੈ ਸਿੱਧਾ ਪਾਉ,
ਤੇ ਉਹ ਕਵੇ ਕਦੇ ਵੀ ਸਤਸੰਗਤ ਦੇ ਸਿੱਧੇ ਰਸਤੇ ਉੱਪਰ ਪਾਉ ਪੈਰ ਨਹੀਂ ਘਾਲੇ ਪਾਉਂਦਾ, ਭਾਵ ਚੱਲਦਾ ਨਹੀਂ। ਭਗਤੀ ਸਹਿਤ ਗਿਆਨ ਦੇ ਰਸਤੇ ਉੱਪਰ ਕਦੇ ਵੀ ਮਨ ਦਾ ਸੰਕਲਪ ਰੂਪੀ ਸਿੱਧਾ ਪੈਰ ਨਹੀਂ ਪਾਉਂਦਾ ਹੈ।
ਜਿਨ ਕੀਆ ਤਿਸ ਚੀਤ ਨਾ ਆਣੈ,
ਜਿਸ ਵਾਹਿਗੁਰੂ ਨੇ ਸਾਰਾ ਜਗਤ ਪੈਦਾ ਕੀਤਾ ਹੈ ਉਸ ਨੂੰ ਆਪਣੇ ਚਿੱਤ ਦੇ ਵਿਚ ਤੇ ਇਹ ਨਾ ਆਣੇ ਲਿਆਉਣਾ ਨਹੀਂ ਕਰਦਾ ਹੈ। ਜਿਸ ਨੇ ਇਸ ਨੂੰ ਪੈਦਾ ਕੀਤਾ ਉਸ ਨੂੰ ਕਦੇ ਚੇਤੇ ਨਹੀਂ ਕਰਦਾ।
ਕੂੜੀ ਕੂੜੀ ਮੁਖ ਖਾਣੈ,
ਮਾਇਆ ਵਾਸਤੇ ਕੂੜੀ ਕੂੜੀ ਝੂਠੀਆਂ ਹੀ ਝੂਠੀਆਂ ਕਹਾਣੀਆਂ ਆਪਣੇ ਮੁਖੋਂ ਬਖਾਣੇ ਕਥਨ ਕਰਦਾ, ਝੂਠੀ ਹੀ ਝੂਠੀ ਝੂਠੀ ਝੂਠ ਹੀ ਮੂੰਹੋਂ ਰੱਬ ਦਾ ਨਾਮ ਕਹਿਣਾ ਕਰਦਾ ਝੂਠ ਮੂਠ ਦਾ, ਤੇ ਉਹ ਅੰਦਰ ਤੋਂ ਨਹੀਂ ਕਰਦਾ ਹੈ। ਇਸ ਕਰਕੇ ਝੂਠ ਦੇ ਨਾਲ ਜੁੜਿਆ ਹੋਣ ਕਰਕੇ ਤੇ ਝੂਠ ਹੀ ਮੁਖੋਂ ਬਖਾਣ ਕਰਦਾ ਰਹਿੰਦਾ।
ਜਿਸ ਨੂੰ ਕਰਮ ਕਰੇ ਕਰਤਾਰ,
ਜਿਸ ਮਨੁੱਖ ਦੇ ਉੱਤੇ ਕਰਤਾਰ ਪਰਮਾਤਮਾ ਆਪਣੀ ਕਰਮ ਬਖਸ਼ੀ ਕਰਦਾ, ਕਿਰਪਾ ਕਰੇ ਕਰਦਾ ਹੈ।
ਸਾਧ ਸੰਗ ਹੋਏ ਤਿਸ ਵਿਵਹਾਰ,
ਮਨੁੱਖ ਦਾ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਨਾਮ ਦੇ ਜਪਣ ਜਪਾਉਣ ਰੂਪ ਵਿਵਹਾਰ ਇਹ ਜਿਹੜਾ ਨਾ ਹੋ ਜਾਣਾ ਬਣ ਜਾਂਦਾ ਹੈ, ਇਹ ਵਿਵਹਾਰ ਕਰਦੇ ਹਨ। ਉਹ
ਹਰ ਨਾਮ ਭਗਤ ਸਿਉ ਲਾਗਾ ਰੰਗ,
ਜਿਸ ਮਨੁੱਖ ਦਾ ਹਰ ਪਰਮਾਤਮਾ ਦੇ ਨਾਮ ਅਤੇ ਭਗਤ ਭਗਤੀ ਸਿਉ ਨਾਲ ਰੰਗ ਪ੍ਰੇਮ ਲੱਗਾ ਹੋਇਆ ਹੈ।
ਕਹੋ ਨਾਨਕ ਤਿਸ ਜਨ ਨਹੀਂ ਭੰਗ,
ਸਤਿਗੁਰੂ ਕਥਨ ਕਰਦੇ ਹਨ ਤਿਸ ਉਸ ਜਨ ਪੁਰਖ ਨੂੰ ਕੋਈ ਵੀ ਭੰਗ ਵਿਘਨ ਨਹੀਂ ਪੈਂਦਾ, ਕੋਈ ਭੰਗ ਡਰ ਨਹੀਂ ਰਹਿੰਦਾ ਹੈ ਉਸ ਨੂੰ।
ਪੈਰੋ ਮਹੱਲਾ ਪੰਜਵਾ,
ਤੇ ਪੈਰੋਂ ਰਾਗ ਦੇ ਪੰਜਵੇਂ ਪਾਤਸ਼ਾਹ ਸ਼ਬਦ ਉਚਾਰਦੇ ਆ ਜੇ।
ਨਿੰਦਕ ਕਉ ਫਿਟਕੇ ਸੰਸਾਰ,
ਇਹ ਸ਼ਬਦ ਸਤਿਗੁਰੂ ਮਹਾਰਾਜ ਨੇ ਨਿੰਦਿਆ ਦੇ ਪ੍ਰਥਾਏ ਤੇ ਜਿਹੜੀ ਨਿੰਦਿਆ ਕਰਨ ਦਾ ਖੋਟ ਫਲ ਦੱਸਦੇ ਆ ਵੀ ਇਹਦਾ ਆਹ ਫਲ ਹੈ। ਨਿੰਦਕੋ ਬੋਲਦੇ ਦੁਆਰੇ,
ਨਿੰਦਕ ਕਉ ਫਿਟਕੇ ਸੰਸਾਰ,
ਭਾਈ ਨਿੰਦਿਆ ਕਰਨ ਵਾਲੇ ਅਣਹੋਇਆ ਦੂਸ਼ਣ ਰੋਪਣ ਵਾਲੇ ਨੂੰ ਸਾਰਾ ਜਗਤ ਸੰਸਾਰ ਫਿਟਕਾਰਾਂ ਪਾਉਂਦਾ ਹੈ।
ਨਿੰਦਕ ਕਾ ਝੂਠਾ ਵਿਵਹਾਰ,
ਨਿੰਦਿਆ ਕਰਨ ਵਾਲੇ ਮਨੁੱਖ ਦਾ ਵਿਹਾਰ ਇਹ ਝੂਠਾ ਹੁੰਦਾ ਹੈ।
ਨਿੰਦਕ ਕਾ ਮੈਲਾ ਆਚਾਰ,
ਨਿੰਦਿਆ ਕਰਨ ਵਾਲੇ ਮਨੁੱਖ ਦਾ ਆਚਾਰ ਨਾਮ ਹੈ ਕਰਤਵ ਦਾ, ਕਰਤਵ ਮੈਲਾ ਮਲੀਨ ਹੁੰਦਾ ਹੈ।
ਦਾਸ ਆਪਣੇ ਕੋ ਰਾਖਣ ਹਾਰ,
ਪ੍ਰਭੂ ਆਪਣੇ ਦਾਸ ਸੇਵਕਾਂ ਨੂੰ ਨਿੰਦਿਆ ਜਿਹੜੇ ਨੇ ਨਿੰਦਕਾਂ ਤੋਂ ਬਚਾ ਕੇ ਰੱਖਣ ਵਾਲਾ ਹੈ, ਬਚਾਉਣ ਵਾਲਾ ਹੈ, ਰੱਖਿਆ ਕਰਨ ਵਾਲਾ ਹੈ।
ਨਿੰਦਕ ਮੋਆ ਨਿੰਦਕ ਕੈ ਨਾਲ,
ਨਿੰਦਿਆ ਕਰਨ ਵਾਲਾ ਮਨੁੱਖ ਆਪ ਤਾਂ ਮਰਦਾ ਹੀ ਹੈ ਅਤੇ ਨਿੰਦਿਆ ਕਰਨ ਵਾਲੇ ਦੇ ਨਾਲ ਜਿਹੜੀ ਮਿੱਤਰਤਾ ਕਰਨ ਵਾਲਾ ਉਹ ਵੀ ਮਰਦਾ ਨਾਲ ਹੀ। ਜੇ ਕੋ ਉਸ ਕਾ ਸੰਗੀ ਹੋਵੇ ਨਾਲੇ ਲੈ ਸਧਾਵੇ ਉਹ ਵੀ ਨਾਲੇ ਸਧਾਉਂਦਾ ਵਿਨਾਇਕ।
ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ,
ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਰੂਪ ਪਰਮੇਸ਼ਰ ਪਰਮਾਤਮਾ ਨੇ ਆਪਣਾ ਜਨ ਦਾਸ ਬਚਾ ਕੇ ਰੱਖੇ ਹਨ।
ਨਿੰਦਕ ਕੈ ਸਿਰ ਕੜਕਿਓ ਕਾਲ,
ਨਿੰਦਿਆ ਕਰਨ ਵਾਲੇ ਦੇ ਸਿਰ ਦੇ ਉੱਤੇ ਕਾਲ ਕੜਕਿਓ ਗਰਜਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ ਜੀ,
ਨਿੰਦਕ ਕਾ ਕਹਿਆ ਕੋਈ ਨਾ ਮਾਨੈ,
ਨਿੰਦਿਆ ਕਰਨ ਵਾਲੇ ਦਾ ਕਿਹਾ ਹੋਇਆ ਬਚਨ ਕੋਈ ਵੀ ਸੱਚ ਨਹੀਂ ਮਾਨੇ ਮੰਨਦਾ।
ਨਿੰਦਕ ਝੂਠ ਬੋਲ ਪਛਤਾਨੇ,
ਤੇ ਨਿੰਦਿਆ ਕਰਨ ਵਾਲੇ ਮਨੁੱਖ ਜਿਹੜੇ ਝੂਠ ਬੋਲ ਕੇ ਪਛਤਾਤਾਪ ਕਰਦੇ ਹਨ।
ਹੱਥ ਪਛੋਰਹਿ ਸਿਰ ਧਰਨ ਲਗਾਹੇ,
ਉਹ ਹੱਥਾਂ ਨੂੰ ਪਛੋਰੈ ਪਛਾੜਦੇ ਮਲਦੇ ਅਤੇ ਸਿਰ ਨੂੰ ਧਰਤੀ ਤੇ ਲਗਾਹੇ ਲਗਾਉਂਦੇ ਹਨ, ਭਾਵ ਹੱਥਾਂ ਨੂੰ ਮੱਥੇ ਤੇ ਮਾਰ ਕੇ ਸਿਰ ਧਰਤੀ ਤੇ ਪਟਕਾਉਂਦੇ ਹੈ। ਅਤਿਅੰਤ ਦੀ ਉਹ ਜਿਹੜੇ ਨ ਉਹ ਦੁਖੀ ਹੁੰਦੇ ਹਨ।
ਨਿੰਦਕ ਕਉ ਦਈ ਛੋਡੈ ਨਾਹੇ,
ਤੇ ਇਸ ਪ੍ਰਕਾਰ ਉਹ ਦੀਨ ਦੁਖੀ ਹੁੰਦੇ ਨੇ। ਨਿੰਦਕ ਨਿੰਦਿਆ ਕਰਨ ਵਾਲਿਆਂ ਨੂੰ ਦਈ ਪ੍ਰੇਰਕ ਪਰਮਾਤਮਾ ਛੋੜੇ ਛੱਡਦਾ ਨਹੀਂ ਹੈ, ਨਰਕਾਂ ਵੀ ਜ਼ਰੂਰ ਪਾਵੇਗਾ।
ਹਰ ਕਾ ਦਾਸ ਕਿਛ ਬੁਰਾ ਨਾ ਮੰਗੈ,
ਹਰ ਪਰਮਾਤਮਾ ਦਾ ਦਾਸ ਸੇਵਕ ਉਹ ਕਿਸੇ ਦਾ ਵੀ ਬੁਰਾ ਮੰਦਾ ਨਹੀਂ ਮੰਗਦਾ ਹੈ।
ਨਿੰਦਕ ਕਉ ਲਾਗੈ ਦੁਖ ਸੰਗੈ,
ਨਿੰਦਿਆ ਕਰਨ ਵਾਲੇ ਨੂੰ ਸੰਗੈ ਨਕਲਾਂ ਲਾਉਣ ਕਰਕੇ ਦੁੱਖ ਕਸ਼ਟ ਲੱਗੇ ਲੱਗਦਾ, ਦੁੱਖ ਰੂਪੀ ਸੰਗ ਹੈ, ਬਰਛੀ ਲੱਗਦੀ ਹੈ।
ਬਗਲੇ ਜਿਉ ਰਹਿਆ ਪੰਖ ਪਸਾਰ,
ਨਿੰਦਕ ਪੁਰਸ਼ ਬਗਲੇ ਜਿਉ ਮਾਂਗ ਉਹਦੀ ਤਰ੍ਹਾਂ ਪਖੰਡ ਤੇ ਭੇਖਾਂ ਰੂਪੀ ਉਹ ਪੰਖ ਖੰਭ ਕੇ ਖਿਲਾਰ ਕੇ, ਜਿਵੇਂ ਬਗਲਾ ਖੰਭ ਫਲਾਰਦਾ ਉਹ ਪਖੰਡ ਫਲਾਉਂਦਾ ਹੈ, ਫਲਾਰ ਰਿਹਾ ਹੈ।
ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ,
ਜਦੋਂ ਆਪਣੇ ਮੁਖ ਮੂੰਹੋਂ ਨਿੰਦਿਆ ਰੂਪੀ ਬਚਨ ਬੋਲਿਆ ਬੋਲਦਾ, ਤਦੋਂ ਗੁਰਮੁਖਾਂ ਨੇ ਵਿਚਾਰ ਕੇ ਉਸ ਨੂੰ ਸਤਸੰਗ ਦੇ ਵਿੱਚੋਂ ਕੱਢਿਆ, ਕੱਢ ਦਿੱਤਾ ਕਿ ਇਹ ਨਿੰਦਕ ਹੈ, ਇਹਨੂੰ ਇੱਥੇ ਕੋਈ ਥਾਂ ਨਹੀਂ।
ਅੰਤਰਜਾਮੀ ਕਰਤਾ ਸੋਏ,
ਸੋਏ ਉਹ ਕਰਤਾ ਪੁਰਖ ਸਭਨਾਂ ਦਾ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਹੈ, ਉਹ ਅੰਤਰਜਾਮੀ ਪ੍ਰਭੂ ਸਾਰੇ ਜਗ ਦਾ ਕਰਤਾ ਹੈ।
ਹਰ ਜਨ ਕਰੈ ਸੋ ਨਿਹਚਲ ਹੋਏ,
ਉਹ ਹਰ ਜਨ ਪਰਮਾਤਮਾ ਦਾ ਜੋ ਸੇਵਕ ਜੋ ਕੁਝ ਵੀ ਕਰਦਾ ਸੋ ਉਹ ਨਿਸ਼ਚੇ ਕਰਕੇ ਨਿਹਚਲ ਅਚਲ ਹੋਏ ਹੁੰਦਾ ਹੈ। ਇਹ ਨਿਹਚਲ ਅਚਲ ਗੱਲ ਹੈ ਕਿ ਹਰੀ ਦਾ ਸੇਵਕ ਜੋ ਕੁਝ ਬਚਨ ਕਰਦਾ ਉਹ ਜਰੂਰ ਬਰ ਜਰੂਰ ਪੂਰਾ ਸੱਚਾ ਹੁੰਦਾ ਹੈ।
ਹਰ ਕਾ ਦਾਸ ਸਾਚਾ ਦਰਬਾਰ,
ਹਰ ਪਰਮਾਤਮਾ ਦਾ ਦਾਸ ਸੇਵਕ ਸਾਧ ਸੰਗਤ ਦਰਬਾਰ ਵਿੱਚ ਸੱਚਖੰਡ ਦਰਬਾਰ ਵਿੱਚ ਸਦਾ ਹੀ ਸੱਚਾ ਹੈ।
ਜਨ ਨਾਨਕ ਕਹਿਆ ਤਤ ਵਿਚਾਰ,
ਸਤਿਗੁਰੂ ਜੀ ਦਾਸਾ ਭਾਵ ਧਾਰਨ ਕਰਕੇ ਕਹਿੰਦੇ ਨੇ, ਹੇ ਭਾਈ ਅਸਾਂ ਨੇ ਇਹ ਤਤ ਸਿਧਾਂਤ ਵਿਚਾਰ ਵਿਚਾਰ ਨਿਰਣਾ ਕਰਕੇ ਦੱਸਿਆ ਹੈ।
ਭੈਰੋ ਮਹੱਲਾ ਪੰਜਵਾਂ,
ਭੈਰੋ ਰਾਜ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਦੋਏ ਕਰ ਜੋਰ ਕਰੋ ਅਰਦਾਸ,
ਮੈਂ ਆਪਣੇ ਦੋਏ ਦੋਵੇਂ ਜਿਹੜੇ ਸੱਜਾ ਤੇ ਖੱਬਾ ਹੱਥ ਨ ਪ੍ਰਤੱਖ ਜੋੜ ਕੇ, ਜਾਂ ਫਿਰ ਦੋਏ ਕਰ ਜੋਰ ਮਨ ਅਤੇ ਬੁੱਧ ਰੂਪੀ ਹੱਥ ਜੋੜ ਕਰਕੇ ਕਰੋ ਅਰਦਾਸ, ਪ੍ਰਭੂ ਦੇ ਪਾਸ ਬੇਨਤੀ ਅਰਜੋਈ ਕਰੋ ਕਰਦਾ ਹਾਂ।
ਜੀਉ ਪਿੰਡ ਧਨ ਤਿਸ ਕੀ ਰਾਸ,
ਮੇਰਾ ਜੀਉ ਜੀਵਨ ਪਿੰਡ ਸਰੀਰ ਧਨ ਰੋਕੜੀ ਆਦਿ ਸਭ ਕੁਛ ਉਸ ਪ੍ਰਭੂ ਦੀ ਹੀ ਰਾਸ ਪੂੰਜੀ ਬਖਸ਼ਿਸ਼ ਕੀਤੀ ਹੋਈ ਹੈ ਜੋ ਮੇਰੇ ਕੋਲ ਹੈ।
ਸੋਈ ਮੇਰਾ ਸਵਾਮੀ ਕਰਨੈ ਹਾਰ,
ਉਹੀ ਮੇਰਾ ਸਵਾਮੀ ਮਾਲਕ ਹੈ ਜੋ ਪ੍ਰਭੂ ਸਾਰੀ ਸ੍ਰਿਸ਼ਟੀ ਨੂੰ ਕਰਨੇ ਹਾਰ ਰਚਣ ਵਾਲਾ ਹੈ।
ਕੋਟ ਬਾਰ ਜਾਈ ਬਲਿਹਾਰ,
ਮੈਂ ਕੋਟ ਕਰੋੜਾਂ ਬਾਰ ਉਸ ਪ੍ਰਭੂ ਦੇ ਬਲਿਹਾਰ ਕੁਰਬਾਨ ਜਾਈ ਜਾਂਦਾ ਹਾਂ ਜੀ।
ਸਾਧੂ ਧੂਰ ਪੁਨੀਤ ਕਰੀ,
ਪਰਮਾਤਮਾ ਦੇ ਜਿਹੜੇ ਸਾਧੂ ਸੰਤ ਜਨ ਹੈ ਉਹਨਾਂ ਦੀ ਚਰਨ ਧੂੜ ਧੂੜੀ ਜਿਹੜੀ ਹੈ ਜੀਵਨ ਨੂੰ ਪੁਨੀਤ ਪਵਿੱਤਰ ਕਰੀ ਕਰਨ ਵਾਲੀ ਹੈ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾ ਕੇ ਹੈ, ਅੱਗੇ ਦੱਸਦੇ ਨੇ ਜੀ।
ਮਨ ਕੇ ਵਿਕਾਰ ਮਿਟ ਹੈ ਪ੍ਰਭ ਸਿਮਰਤ,
ਮਨ ਦੇ ਵਿਕਾਰਾਂ ਤੋਂ ਸਾਰੀ ਦੁਨੀਆਂ ਤੰਗ ਹੈ ਜੀ, ਕਿਵੇਂ ਮਿਟਣ? ਮਹਾਰਾਜ ਜੁਗਤੀ ਦੱਸਦੇ ਨੇ, ਕਹਿੰਦੇ ਮਨ ਦੇ ਵਿਕਾਰ ਤਾਂ ਮਿਟਣਗੇ ਜੇ ਵਾਹਿਗੁਰੂ ਪ੍ਰਭੂ ਦਾ ਸਿਮਰਨ ਕਰੋਗੇ। ਸਿਮਰਨ ਤੋਂ ਬਿਨਾਂ ਨਹੀਂ ਇਹ ਮਿਟ ਸਕਦੇ ਹਨ। ਅੰਦਰ ਦੇ ਜਿਹੜੇ ਵਿਕਾਰ ਕਾਮ ਕਰੋ ਲੋਭ ਮੋਹ ਹੰਕਾਰ ਆਦਿ ਇਹ ਸਿਮਰਨ ਕਰਕੇ ਮਿਟਣਗੇ।
ਮਨ ਕੇ ਵਿਕਾਰ ਮਿਟ ਹੈ ਪ੍ਰਭ ਸਿਮਰਤ,
ਤੇ ਸਾਧ ਸੰਗਤ ਦੁਆਰਾ ਪ੍ਰਭ ਪਰਮਾਤਮਾ ਦਾ ਜਿਹੜਾ ਨਾਮ ਸਿਮਰਤ ਸਿਮਰਦਿਆਂ ਮਨ ਦੇ ਅੰਦਰੋਂ ਕਾਮ ਕ੍ਰੋਧ ਆਦਿ ਵਿਕਾਰ ਮਿਟ ਜਾਂਦੇ ਹਨ।
ਜਨਮ ਜਨਮ ਕੀ ਮੈਲ ਹਰੀ,
ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮੈਲ ਮਲੀਨਤਾ ਹੀ ਹਰੀ ਨਾਸ਼ ਕਰ ਦਿੱਤੀ ਹੈ ਨਾਮ ਨੇ।
ਰਹਾਉ
ਅਸਾਈ ਦੇ ਕਹਿੰਦੇ ਜੀ,
ਜਾ ਕੇ ਗ੍ਰਹਿ ਮਹਿ ਸਗਲ ਨਿਧਾਨ,
ਜਿਸ ਪਰਮਾਤਮਾ ਦੇ ਸਾਧ ਸੰਗਤ ਰੂਪੀ ਘਰ ਵਿਚ ਸੱਚਖੰਡ ਰੂਪੀ ਗ੍ਰਹਿ ਘਰ ਦੇ ਵਿਚ ਸਗਲ ਸਾਰੇ ਨਿਦਾਨ ਖਜ਼ਾਨੇ ਹਨ।
ਜਾ ਕੀ ਸੇਵਾ ਪਾਈਐ ਮਾਨ,
ਜਾਂ ਜਿਸ ਪ੍ਰਭੂ ਦੀ ਸੇਵਾ ਟਹਿਲ ਭਗਤੀ ਕਰਕੇ ਲੋਕ ਪ੍ਰਲੋਕ ਵਿਚ ਮਾਨ ਆਦਰ ਪਾਈਦਾ ਹੈ, ਮਨਨ ਰੂਪ ਗਿਆਨ ਪਾ ਲਈਦਾ ਹੈ,
ਸਗਲ ਮਨੋਰਥ ਪੂਰਨ ਹਾਰ,
ਉਹ ਪ੍ਰਭੂ ਸਗਲ ਸਾਰੇ ਮਨੋਰਥ ਮਨ ਦੇ ਸੰਕਲਪ ਪੂਰਨ ਹਾਰ ਪੂਰੇ ਕਰਨ ਵਾਲਾ ਹੈ।
ਜੀ ਪ੍ਰਾਨ ਭਗਤਨ ਆਧਾਰ,
ਉਹ ਆਪਣੇ ਭਗਤਨ ਭਗਤਾਂ ਦੇ ਜੀ ਹਿਰਦੇ ਦੇ ਪ੍ਰਾਣ ਸਵਾਸਾਂ ਦਾ ਆਧਾਰ ਆਸਰਾ ਰੂਪ ਹੈ ਜੀ।
ਘਟ ਘਟ ਅੰਤਰ ਸਗਲ ਪ੍ਰਗਾਸ,
ਘਟ ਘਟ ਸਰੀਰਾਂ ਸਰੀਰਾਂ ਦੇ ਅੰਤਰ ਵਿਚ ਸਗਲ ਸਾਰੇ ਥਾਂ ਹੀ ਉਸ ਪ੍ਰਭੂ ਦਾ ਪ੍ਰਗਾਸ ਚਾਨਣਾ ਹੋ ਰਿਹਾ ਹੈ।
ਜਪ ਜਪ ਜੀ ਹੈ ਭਗਤ ਗੁਣਤਾਸ,
ਗੁਣਤਾਸ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਭਗਤ ਜਨ ਜਪ ਜਪ ਕੇ ਜੀਵ ਹੈ ਜਿਉਂਦੇ ਜਿਉਣਾ ਕਰਦੇ ਹਨ ਜੀ।
ਜਾ ਕੀ ਸੇਵ ਨਾ ਬਿਰਥੀ ਜਾਏ,
ਜਾਂ ਜਿਸ ਪ੍ਰਭੂ ਦੀ ਸੇਵ ਟਹਿਲ ਕੀਤੀ ਵਿਅਰਥ ਨਹੀਂ ਜਾਈ ਜਾਂਦੀ ਹੈ।
ਮਨ ਤਨ ਅੰਤਰ ਏਕ ਧਿਆਏ,
ਜਿਸ ਕਰਕੇ ਆਪਣੇ ਮਨ ਹਿਰਦੇ ਤੇ ਤਨ ਸਰੀਰ ਦੇ ਅੰਤਰ ਵਿਚ ਉਸ ਇੱਕ ਅਦੁੱਤੀ ਪਰਮਾਤਮਾ ਧਿਆਈ ਅਰਾਧਨਾ ਕਰੋ।
ਗੁਰ ਉਪਦੇਸ਼ ਦਇਆ ਸੰਤੋਖ,
ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਤੇ ਦਇਆ ਰਹਿਮ ਦਿਲੀ ਅਤੇ ਸੰਤੋਖ ਭਰੀ ਪ੍ਰਕਾਰ ਇਹਦੀ ਤ੍ਰਿਪਤੀ ਜਾਣੀ ਸੰਤੁਸ਼ਟ ਦਾ ਆਦਿ ਗੁਣ ਇਹ ਪ੍ਰਾਪਤ ਹੋ ਜਾਂਦੇ ਹਨ। ਗੁਰਾਂ ਦਾ ਉਪਦੇਸ਼ ਹੈ ਜੋ ਦਇਆ ਤੇ ਧਰਮ ਆਦਿ ਗੁਣ ਧਾਰਨ, ਇਹਨਾਂ ਨੂੰ ਧਾਰਨ ਕਰੋ। ਹਾਂਜੀ ਅੱਗੇ ਬੋਲਿਓ।
ਨਾਮ ਨਿਧਾਨ ਨਿਰਮਲ ਇਹੋ ਥੋਕ,
ਪਰਮਾਤਮਾ ਦਾ ਨਾਮ ਨਿਧਾਨ ਖਜ਼ਾਨਾ ਹੈ, ਨਿਰਮਲ ਸ਼ੁੱਧ ਉੱਤਮ ਥੋਕ ਪਦਾਰਥ ਹੈ।
ਨਾਮ ਨਿਧਾਨ ਨਿਰਮਲ ਇਹੋ ਥੋਕ,
ਜੋ ਪਰਮਾਤਮਾ ਦਾ ਨਾਮ ਰੂਪੀ ਨਿਧਾਨ ਖਜ਼ਾਨਾ ਹੈ, ਇਹ ਨਿਰਮਲ ਸ਼ੁੱਧ ਉੱਤਮ ਥੋਕ ਪਦਾਰਥ ਹੈ।
ਕਰ ਕਿਰਪਾ ਲੀਜਾ ਲੜ ਲਾਏ,
ਤੇ ਬੇਨਤੀ ਕਰੋ ਕਿ ਹੇ ਪ੍ਰਭੂ ਸਾਨੂੰ ਆਪਣੀ ਕਿਰਪਾ ਮਿਹਰ ਕਰਕੇ ਆਪਣੀ ਸ਼ਰਨ ਰੂਪੀ ਲੜ ਪੱਲੇ ਨਾਲ ਲਾ ਲੈਣਾ ਕਰੋ, ਨਾਮ ਰੂਪੀ ਪੱਲੇ ਲਾ ਲਓ ਮਹਾਰਾਜ, ਕਿਰਪਾ ਕਰੋ, ਇਹ ਸਾਨੂੰ ਬਖਸ਼ਿਸ਼ ਕਰ ਦਿਓ।
ਚਰਨ ਕਮਲ ਨਾਨਕ ਨਿਤ ਧਿਆਏ,
ਸਤਿਗੁਰੀ ਕਥਨ ਕਰ ਸੀ ਨਿਤ ਪ੍ਰਤੀ ਤੇਰੇ ਚਰਨਾਂ ਕਮਲਾਂ ਨੂੰ ਧਿਆਏ ਅਰਾਧਨਾ ਕਰੀਏ।
ਭੈਰੋ ਮਹੱਲਾ ਪੰਜਵਾ,
ਭੈਰੋ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਸਤਿਗੁਰ ਆਪਣੇ ਸੁਣੀ ਅਰਦਾਸ,
ਆਪਣੇ ਆਪਣੇ ਸਤਿਗੁਰੂ ਸਾਡੀ ਅਰਦਾਸ ਬੇਨਤੀ ਸੁਣਨਾ ਕੀਤੀ ਹੈ।
ਕਾਰਜ ਆਇਆ ਸਗਲਾ ਰਾਸ,
ਜਦੋਂ ਆਪਣੇ ਸਤਿਗੁਰਾਂ ਨੇ ਅਰਦਾਸ ਸਾਡੀ ਸੁਣ ਲਈ, ਸਾਡਾ ਗਿਆਨ ਰੂਪੀ ਕਾਰਜ, ਮੁਕਤੀ ਰੂਪੀ ਕਾਰਜ, ਸਗਲਾ ਸਾਰਾ ਹੀ ਇਹ ਰਾਸ ਸੱਚਾਈ ਵਿੱਚ ਆ ਗਿਆ, ਯਾਨੀ ਇਹ ਜਿਹੜਾ ਕਾਰਜ ਸੀ ਇਹਦੀ ਸਫਲਤਾ ਮਿਲ ਗਈ ਹੈ, ਇਹ ਕਰਕੇ ਦਰੁਸਤੀ ਹੋ ਗਈ, ਦਰੁਸਤ ਹੋ ਗਿਆ, ਠੀਕ ਹੋ ਗਿਆ, ਇਹ ਕਾਰਜ ਰਾਸ ਪੈ ਗਿਆ।
ਮਨ ਤਨ ਅੰਤਰ ਪ੍ਰਭੂ ਧਿਆਇਆ,
ਅਸਾਂ ਨੇ ਮਨ ਹਿਰਦੇ ਤੇ ਤਨ ਸਰੀਰ ਇਹਦੇ ਅੰਤਰ ਵਿੱਚ ਉਸ ਪ੍ਰਭੂ ਨੂੰ ਹੀ ਧਿਆਇਆ ਅਰਾਧਨਾ ਕੀਤਾ ਹੈ।
ਗੁਰ ਪੂਰੇ ਡਰ ਸਗਲ ਚੁਕਾਇਆ,
ਪੂਰੇ ਪੂਰਨ ਗੁਰਾਂ ਨੇ ਸਾਡਾ ਸਗਲ ਸਾਰਾ ਡਰ ਹੈ ਜਿਹੜਾ ਭੈ ਚੁਕਾਇਆ, ਚੁੱਕ ਦਿੱਤਾ, ਭਾਵ ਦੂਰ ਕਰ ਦਿੱਤਾ ਹੈ।
ਸਭ ਤੇ ਵੱਡ ਸਮਰੱਥ ਗੁਰਦੇਵ,
ਸਾਰਿਆਂ ਤੋਂ ਵੱਡੇ ਸਮਰੱਥ ਸਰਵ ਸ਼ਕਤੀਮਾਨ ਗੁਰਦੇਵ ਪੂਜਨੀਕ ਗੁਰੂ ਜੀ ਹਨ।
ਸਭ ਸੁਖ ਪਾਈ ਤਿਸ ਕੀ ਸੇਵਾ,
ਉਹਦੀ ਸੇਵ ਟਹਿਲ ਕਰਕੇ ਸਾਰੇ ਸੁਖਾਂ ਦੀ ਪਾਈ ਪ੍ਰਾਪਤੀ ਕਰ ਲਈ ਦੀ ਹੈ ਜੀ।
ਰਹਾਉ
ਅਸਾਈ ਦੇ ਕੇ ਫਰਮਾਉਂਦੇ
ਜਾ ਕਾ ਕੀਆ ਸਭ ਕਿਛ ਹੋਏ,
ਜਾਂ ਜਿਸ ਪਰਮਾਤਮਾ ਦਾ ਕੀਤਾ ਹੋਇਆ ਸਭ ਸਾਰਾ ਕੁਝ ਹੋਏ ਹੋ ਰਿਹਾ ਹੈ।
ਜਿਸ ਕਾ ਅਮਰ ਨਾ ਮੇਟੈ
ਕੋਈ, ਉਸ ਗੁਰੂ ਦਾ ਅਮਰ ਨਾਮ ਹੁਕਮ ਦਾ ਹੈ, ਉਹਦਾ ਹੁਕਮ ਕੋਈ ਵੀ ਮੇਟ ਨਹੀਂ ਸਕਦਾ, ਅਮੇਟ ਹੈ ਉਹਦਾ ਹੁਕਮ।
ਪਾਰ ਬ੍ਰਹਮ ਪਰਮੇਸ਼ਰ ਅਨੂਪ,
ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਐਸਾ ਸਰੂਪ ਪਰਮੇਸ਼ਰ ਪਰਮਾਤਮਾ ਅਨੂਪ ਉਪਮਾ ਤੋਂ ਰਹਿਤ ਹੈ।
ਸਫਲ ਮੂਰਤ ਗੁਰ ਤਿਸ ਕਾ ਰੂਪ,
ਪ੍ਰਭੂ ਦਾ ਸਫਲ ਸਹਿਤ ਗਿਆਨ ਫਲ ਦੇ ਮੂਰਤ ਸਰੂਪ ਹੈ ਅਤੇ ਗੁਰੂ ਤਿਸ ਉਸ ਪਰਮਾਤਮਾ ਦਾ ਹੀ ਸਰੂਪ ਹੈ।
ਜਾ ਕੇ ਅੰਤਰ ਬਸੈ ਹਰ ਨਾਮ,
ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਹਰ ਪਰਮਾਤਮਾ ਦਾ ਨਾਮ ਵਸਦਾ ਹੈ।
ਜੋ ਜੋ ਪੇਖੈ ਸੋ ਬ੍ਰਹਮ ਗਿਆਨ,
ਉਹ ਜੋ ਜੋ ਜਿਹੜਾ ਜੁੜਾ ਵੀ ਪੇਖੇ ਵੇਖਦਾ ਉਹ ਬ੍ਰਹਮ ਗਿਆਨ ਵਾਲੀ ਦ੍ਰਿਸ਼ਟੀ ਨਾਲ ਸਭ ਬ੍ਰਹਮ ਰੂਪ ਹੀ ਬ੍ਰਹਮ ਰੂਪ ਹੀ ਵੇਖਦਾ ਹੈ। ਜਤਰ ਜਤਰ ਮਨੋਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਇਹ ਕਿਹਾ ਹੈ।
ਬੀਸ ਵਿਸ਼ਵੇ ਜਾ ਕੇ ਮਨ ਪਰਗਾਸ,
ਇਹ ਜਿਹੜਾ ਬੀਸ ਵਿਸ਼ਵੇ ਤੋਂ ਭਾਵ ਹੈ ਨਾ, ਵੀਹ ਵਿਸ਼ਵੇ ਦਾ ਬੀਘਾ ਪੂਰਾ ਹੋ ਜਾਂਦਾ, ਇਹ ਪੂਰਨਤਾ ਦੇ ਵਾਚਕ ਸ਼ਬਦ ਨੇ। ਜਿਹੜਾ ਵੀ ਫਲਾਨੇ ਨੇ ਚਾਲੀ ਸੇਰੀ ਗੱਲ ਆਖੀ, ਇਹ ਪੁਰਾਣੇ ਸ਼ਬਦ ਨੇ ਇਹ, ਤੇ ਜਾਂ ਸੋਲਾਂ ਨੇ ਖਰੀ ਗੱਲ ਕਹੀ, ਸੋਲਾਂ ਨੇ ਦਾ ਰੁਪਈਆ ਪੂਰਾ ਹੁੰਦਾ ਸੀ, ਤੇ ਚਲੋ ਹੁਣ ਇੰਗਲਿਸ਼ ਵਾਲੇ 100% ਕਹਿ ਦਿੰਦੇ, ਗੱਲ ਤਾਂ ਉਹੀ ਹੈ ਵੀ 100% ਸੱਚ ਹੈ ਜੀ, ਪੁਰਾਣੀ ਕਹਿੰਦੇ 100% ਸੱਚ, ਤੇ ਹੁਣ ਕਹਿੰਦੇ 100%, ਤੇ ਇਹ ਬੋਲੀਆਂ ਦਾ ਵੇ ਬੀਸ ਵੇਸੇ ਉਹ ਉਸੇ ਵਿਚਾਰਧਾਰਾ ਦਾ ਇੱਕ ਹਿੱਸਾ ਹੈ। ਇਹ ਨਿਸ਼ਚੇ ਕਰਕੇ ਬੀਸ ਵਿਸਵੇ ਜਾ ਕੇ ਮਨ ਪ੍ਰਗਾਸ, ਜਿਹਦੇ ਬੀਸ ਵੇ ਦੇ ਵੀਹ ਵਿਸਵੇ ਪਾਵ ਨਿਸ਼ਚੇ ਕਰਕੇ ਸੰਪੂਰਨ ਰੂਪ ਦੇ ਵਿੱਚ, ਜਿਹਦੇ ਮਨ ਹਿਰਦੇ ਵਿੱਚ ਗਿਆਨ ਦਾ ਪ੍ਰਗਾਸ ਚਾਨਣਾ ਹੈ, ਜਾਂ ਫਿਰ ਬੀਸ ਵਿਸਵੇ ਜਾ ਕੇ ਮਨ ਪ੍ਰਗਾਸ, ਜਿਹਦੇ ਬੀਸ ਵੀਹ ਕਿਹੜੇ ਨੇ, ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ, ਪੰਜ ਸ਼ਬਦ ਸਪਰਸ ਰੂਪ ਰਸ ਗੰਧ, ਪੰਜ ਕਾਮ ਕਰੋ ਲੋਭ ਅਹੰਕਾਰ ਵੀ ਹੋ ਗਏ, ਇਸ ਪ੍ਰਕਾਰ ਰੋਕਣਾ, ਜਾਂ ਫਿਰ ਪੰਜ ਤਤਾਂ ਦੀ ਧਾਰਨਾ, ਪੰਜ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਗੁਣ ਧਾਰਨ ਕਰਕੇ ਪੰਜ ਪ੍ਰਾਣਾਂ ਨੂੰ ਰੋਕਣਾ, ਪੰਜ ਕਲੇਸ਼ ਮੇਟ ਲੈਣੇ, ਇਹ ਵੀ ਹੋ ਗਏ। ਇਹ ਬ੍ਰਹਮ ਦਾ ਫਿਰ ਪ੍ਰਕਾਸ਼ ਤਾਂ ਹੁੰਦਾ ਜੇ ਇਹ ਪ੍ਰਾਪਤ ਕਰ ਲਈਏ, ਅੰਤਰੀ ਭਾਵ ਦੇ ਵਿੱਚ ਇਹ ਹੈ ਸੰਪਰਦਾ ਦੇ ਅੰਦਰ ਅਰਥ ਇਸ ਪ੍ਰਕਾਰ ਜਾਣਨਾ ਜੇ
ਜਿਸ ਜਲ ਕੈ ਪਾਰ ਬ੍ਰਹਮ ਕਾ ਨਿਵਾਸ
ਉਸ ਪੁਰਖ ਦੇ ਦਾ ਹਿਰਦੇ ਸਮਝ ਲੋ ਵੀ ਰੱਬ ਦਾ ਪਾਰ ਬ੍ਰਹਮ ਪਰਮੇਸ਼ਰ ਦਾ ਜੋ ਪਾਪਾਂ ਪੁੰਨਾਂ ਤੋਂ ਪਰੇ ਆ ਪਰਮਾਤਮਾ ਉਹਦਾ ਨਿਵਾਸ ਵਾਸਾ ਹੋ ਜਾਂਦਾ ਹੈ ਸਾਕਸ਼ਾਤ ਹੋ ਜਾਂਦਾ ਹੈ
ਜਿਸ ਗੁਰ ਕੋ ਸਦ ਕਰੀ ਨਮਸਕਾਰ
ਮੈਂ ਉਸ ਗੁਰੂ ਨੂੰ ਹਮੇਸ਼ਾ ਨਮਸਕਾਰ ਵੰਦਨਾ ਕਰਦਾ ਹਾਂ
ਜਿਸ ਗੁਰ ਕੋ ਸਦ ਜਾਉ ਬਲਿਹਾਰ
ਤੇ ਤਿਸ ਉਸ ਗੁਰੂ ਕੋ ਕੀ ਉਪਰ ਮੈਂ ਸਦ ਹਮੇਸ਼ਾ ਬਲਿਹਾਰ ਕੁਰਬਾਨ ਜਾਉ ਜਾਂਦਾ ਹਾਂ
ਸਤਿਗੁਰ ਕੇ ਚਰਨ ਧੋਏ ਧੋਏ ਪੀਵਾ
ਸਤਿਗੁਰੂ ਕੇ ਚਰਨ ਧੋਏ ਧੋਏ ਪੀਵਾ ਸਤਿਗੁਰਾਂ ਦੇ ਪਵਿੱਤਰ ਚਰਨ ਕਮਲ ਧੋ ਧੋ ਕੇ ਪੀਵਿਆਂ ਪੀਣਾ ਕਰਦਾ ਹਾਂ ਕਿਉਂਕਿ ਦਸਮ ਪਾਤਸ਼ਾਹ ਤੱਕ ਚਰਨਾਮਤ ਚੱਲਿਆ ਨਾ ਇਸ ਕਰਕੇ ਵੀ ਹੈ ਤੇ ਗੁਰੂ ਸਾਹਿਬ ਦੇ ਇਹ ਕਈ ਜਗ੍ਹਾ ਹੋਰ ਵੀ ਹੈ ਇੱਥੇ ਸਤਿਗੁਰ ਕੇ ਚਰਨ ਤੇ ਗੁਰ ਕੇ ਚਰਨ ਧੋਏ ਧੋਏ ਪੀਵਾਂ ਬ੍ਰਹਮਾਣ ਹੁੰਦੇ ਨੇ ਇਸ ਪ੍ਰਕਾਰ ਮੈਂ ਚਰਨਾਮਤ ਲਵਾਂ
ਗੁਰ ਨਾਨਕ ਜਪ ਜਪ ਸਤ ਜੀਵਾ
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਮੈਂ ਗੁਰੂ ਦੇ ਨਾਮ ਉਪਦੇਸ਼ ਨੂੰ ਮਨ ਬਾਣੀ ਸਰੀਰ ਦੁਆਰਾ ਜਪ ਜਪ ਕੇ ਸਦ ਹਮੇਸ਼ਾ ਸਦਾ ਹੀ ਜੀਵਾਂ ਜਿਉਣਾ ਕਰਦਾ ਹਾਂ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਮੂਲ ਮੰਤਰ ਗੁਰਮੰਤਰ ਜਪ ਜਪ ਕੇ ਮੇਰਾ ਜੀਵਨ ਇਹੀ ਮੇਰਾ ਜੀਵਨ ਹੈ ਜਿਉਂਦਾ ਹਾਂ
ਰਾਗ ਭੈਰੋ ਮਹੱਲਾ ਪੰਜਵਾ ਪੜਤਾਲ ਘਰ ਤੀਜਾ
ਰਾਗ ਭੈਰੋ ਹੈ ਇਹਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਪੰਜਵੇਂ ਸਰੂਪ ਦੇ ਵਿੱਚ ਉਚਾਰਨ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ ਇੱਥੇ ਨਾਲ ਪੜਤਾਲ ਸ਼ਬਦ ਇਹ ਪੜਤਾਲ ਛੰਦ ਦੁਆਰਾ ਇਹ ਰਾਗ ਦਾ ਤੀਸਰਾ ਸੁਰਤਾਲ ਹੈ ਰਾਗ ਦੇ ਤੀਸਰੇ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ ਮਹਾਰਾਜ ਇਹ ਸੂਚਨਾ ਦਿੱਤੀ ਹੈ ਤਾਂ ਕਿ ਰਾਗੀ ਸਿੰਘਾਂ ਵਾਸਤੇ ਸੰਗੀਤ ਕਲਾ ਜਿਹੜੇ ਜਾਣਨ ਵਾਲੇ ਉਹਨਾਂ ਵਾਸਤੇ ਐਸਾ ਹੈ ਪੜਤਾਲ ਜਿਹੜਾ ਨਾ ਇਹਦਾ ਅਸਲ ਵਿੱਚ ਹੈ ਪਰਤਾਉ ਤਾਲ ਜਿਹਦੇ ਵਿੱਚ ਜਿਸਦੇ ਗਾਉਣ ਵਿੱਚ ਤੁਕ ਤੁਕ ਦੇ ਤਾਲ ਪਰਤਦਾ ਜਾਵੇ ਬਦਲਦਾ ਜਾਵੇ ਇਹ ਪੜਤਾਲ ਦੇ ਅਰਥ ਨੇ ਉਸ ਨੂੰ ਪੜਤਾਲ ਕਹਿੰਦੇ ਨੇ ਪੱਟਵੇਂ ਤਾਲ ਪੈਣ ਜਾਣੀ ਤਾਰ ਜਿਹੜਾ ਨਾ ਚਾਰ ਤਾਲ ਦਾ ਭੇਦ ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ ਪੜਤਾਲ ਸੰਗਿਆ ਹੋਈ ਹੈ ਇਸ ਕਰਕੇ ਦੂਸਰਾ ਅੰਤਰੀਵ ਅਰਥ ਦਾ ਲਓਗੇ ਪੜਤਾਲ ਪੜਤਾਲ ਹੁੰਦੀ ਹੈ ਖੋਜ ਕਾਹਦੀ ਖੋਜ ਰੱਬ ਦੀ ਖੋਜ ਪਰਮਾਤਮਾ ਦੀ ਖੋਜ ਇਹਦੇ ਵਿੱਚ ਪੜਤਾਲ ਖੋਜ ਕੀਤੀ ਗਈ ਹੈ ਐਸੀ ਬਾਣੀ ਗੁਰੂ ਸਾਹਿਬ ਉਚਾਰਨ ਕਰਦੇ ਨੇ ਮੰਗਲ ਕਰਦੇ ਨੇ ਜੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਹੈ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ
ਪਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਣੀ
ਇਹ ਭਾਈ ਮੇਰਾ ਪ੍ਰਭ ਪ੍ਰਭੂ ਕਿਰਪਾਲ ਕਿਰਪਾ ਦਾ ਘਰ ਹੈ ਸਭ ਦੇ ਤਾਈ ਤੇ ਪਰਤ ਤਾਈ ਪਰਤ ਦਾ ਅਰਥ ਤਾਈ ਪਾਲ ਪਾਲਣਾ ਕਰਨ ਵਾਲਾ ਹੈ ਉਹਦੇ ਕਵਨ ਕਿਹੜੇ ਕਿਹੜੇ ਗੁਣ ਗਿਣਤੀ ਕਰੀਏ ਵਿਚਾਰ ਕੇ ਦੱਸਣਾ ਕਰਾਂ ਵੀ ਇੰਨੇ ਗੁਣ ਬੇਅੰਤ ਗੁਣ ਉਹਦੇ ਵਿੱਚ ਤੇ ਇਸ ਕਰਕੇ ਜੇ ਵਾ ਇਹ ਕਵਨ ਗੁਣ ਕਹੀਆ ਕੀ ਕਹਿ ਸਕਦੇ ਹਾਂ
ਅਨਕ ਰੰਗ ਬਹੁਤ ਰੰਗ
ਤੇ ਉਸਦੇ ਅਨਕ ਅਨੇਕਾਂ ਰੰਗ ਉਸਨੇ ਵਾਹਿਗੁਰੂ ਨੇ ਅਨਕ ਅਨੇਕਾਂ ਰੰਗਾਂ ਦੇ ਜੀਵ ਪੈਦਾ ਕੀਤੇ ਨੇ ਜੋ ਜੀਵ ਅੱਗੋਂ ਬਹੁਤ ਬੇਅੰਤ ਰੰਗਾਂ ਦੇ ਜਿਵੇਂ ਹੁਣ ਤੋਤੇ ਲਾਓ ਤੁਸੀਂ ਹਰੇ ਰੰਗ ਦੇ ਪੈਦਾ ਕਰਤੇ ਤੇ ਕਾਂ ਜਿਹੜੇ ਇਹ ਕਾਲੇ ਰੰਗ ਦੀ ਪੈਦਾ ਕਰਤੇ ਮੋਰ ਤਿੱਤਰ ਆਦਿ ਇਹ ਅਨੇਕਾਂ ਰੰਗਾਂ ਦੇ ਕਈ ਮਿਸ਼ਰਤ ਰੰਗ ਨੇ ਇਹਦੇ ਚ ਇਸ ਤਰ੍ਹਾਂ ਜਿਹੜੇ ਜੀਵ ਨੇ ਰਾਜਸੀ ਤਾਮਸੀ ਸ਼ਾਂਤਕੀ ਇਹ ਵੀ ਤਰੰਗੇ ਨੇ ਸਾਰੇ ਖਾਣੀਆਂ ਦੇ ਅਨੇਕਾਂ ਰੰਗਾਂ ਦੇ ਜੀਵ ਪੈਦਾ ਕੀਤੇ ਨੇ ਤੇ ਫਿਰ ਉਹ ਪਰਮੇਸ਼ਵਰ ਜਿਹਾ ਅਨਕ ਰੰਗ ਬਹੁਤ ਰੰਗ ਐਸੇ ਜਿਹੜੇ ਉਹਦੇ ਰੰਗ ਹਨ ਬੋਲੋ
ਸਰਬ ਕੋ ਧਨੀ
ਉਹ ਪਰਮੇਸ਼ਵਰ ਸਰਬ ਸਾਰਿਆਂ ਦਾ ਧਨੀ ਮਾਲਕ ਹੈ ਉਹ ਪ੍ਰਭੂ ਅਨੇਕਾਂ ਰੰਗ ਕੌਤ ਕਰਨ ਵਾਲਾ ਹੈ ਬਹੁ ਬੇਅੰਤ ਜਾਣੀ ਪਰਮੇਸ਼ਵਰ ਵਾਹਿਗੁਰੂ ਜਿਹੜਾ ਨਾ ਐਸਾ ਹੈ ਤੇ ਬੇਅੰਤ ਜੀਵਾਂ ਰੂਪੀ ਤਰੰਗ ਲਹਿਰਾਂ ਨੂੰ ਪੈਦਾ ਕਰਨ ਵਾਲਾ ਹੈ ਸਾਰੇ ਜੀਵਾਂ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ਵਰ
ਰਹਾਓ
ਤੇ ਰਹਾਓ ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ
ਅਨਕ ਗਿਆਨ ਅਨਕ ਧਿਆਨ
ਉਹਦੀ ਸ੍ਰਿਸ਼ਟੀ ਦੇ ਅੰਦਰ ਅਨਕ ਅਨੇਕਾਂ ਗਿਆਨ ਉਹ ਵਾਹਿਗੁਰੂ ਦੀ ਸ੍ਰਿਸ਼ਟੀ ਅਨੇਕਾਂ ਹੀ ਗਿਆਨ ਅਨੇਕਾਂ ਹੀ ਧਿਆਨ ਅਨੇਕਾਂ ਹੀ ਉਸਦੇ ਨਿਰਗੁਣ ਸਰੂਪ ਦਾ ਗਿਆਨ ਪ੍ਰਾਪਤ ਕਰਨ ਵਾਲੇ ਨੇ ਤੇ ਅਨੇਕਾਂ ਉਹਦੇ ਸਰਗੁਣ ਸਰੂਪ ਦਾ ਧਿਆਨ ਲਾਉਣ ਵਾਲੇ ਨੇ ਤੇ ਐਸਾ ਪਰਮੇਸ਼ਵਰ ਦਾ ਅਨੇਕਾਂ ਹੀ ਉਹ ਗਿਆਨੀ ਤੇ ਧਿਆਨੀ ਹਨ ਜੇ
ਅਨਕ ਜਾਪ ਜਾਪ ਤਾਪ
ਅਨੇਕਾਂ ਹੀ ਜਪੀ ਜਿਹੜੇ ਨੇ ਜਪੀਆਂ ਦੇ ਜਾਪ ਨੇ ਇੱਕ ਜਾਪ ਥੋੜ੍ਹੀ ਹੈ, ਅਨੇਕਾਂ ਹੀ ਤਪੀਆਂ ਦੇ ਤਪ ਨੇ, ਬੇਅੰਤ ਕਿਸਮ ਦੇ ਨੇ। ਤਿੰਨ ਪ੍ਰਕਾਰ ਦਾ ਜਾਪ ਹੈ, ਏਕਾਇਕ, ਦੁਤੀਆ ਵਾਚਕ, ਤ੍ਰਿਤੀਆ ਮਾਨਸ। ਅਤੇ ਇਹਦੇ ਹਿਸਾਬ ਅਸੀਂ ਇਸ ਤਰ੍ਹਾਂ ਕਰਮ ਵੀ ਤਿੰਨ ਦੇ। ਵਾਚਕ ਹੁੰਦਾ ਜਿਹੜਾ ਸਪਸ਼ਟ ਅੱਖਰਾਂ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਹੋ ਗਿਆ ਜਿਹੜਾ ਵਾਚਕ ਹੈ, ਉੱਚੀ ਕਿਹਾ ਗਿਆ। ਉਪਾਂਸ ਜੋ ਹੋਠਾਂ ਦੇ ਨਾਲ ਧੀਮੀ ਆਵਾਜ਼ ਵਿੱਚ ਹੋਵੇ। ਇਸ ਤੋਂ ਬਾਅਦ ਫਿਰ ਮਾਨਸਿਕ, ਜੋ ਮਨ ਦੁਆਰਾ ਸੰਕਲਪ ਦੁਆਰਾ ਨਾਮ ਜਪਿਆ ਜਾਵੇ ਵਾਹਿਗੁਰੂ ਦਾ, ਜਿਹੜਾ ਇਹ ਤਾਂ ਹੋ ਗਿਆ ਜਾਪ। ਅਤੇ ਜਿਹੜਾ ਤਾਪ ਹੈ, ਤਪ ਹੈ, ਇਹ ਵੀ ਤਿੰਨ ਪ੍ਰਕਾਰ ਦਾ। ਤਾਮਸੀ ਤਪ, ਧੂਣੀਆਂ ਤਪਾਉਣੀਆਂ, ਜਲ ਧਾਰੇ ਕਰਨੇ, ਪੁੱਠੇ ਲਟਕਣਾ, ਬਾਹਾਂ ਤਾਹਾਂ ਨੂੰ ਕਰਕੇ ਖੜ੍ਹੇ ਰਹਿਣਾ, ਬਹੁਤ ਸਾਰੇ ਸਾਧ ਇਸ ਤਰ੍ਹਾਂ ਕਰਦੇ ਪੁਰਾਣੇ ਸਮੇਂ 'ਚ। ਇਹ ਸਰੀਰ ਨੂੰ ਤਕਲੀਫ ਦੇ ਕੇ ਜੋ ਜਾਪ ਕੀਤਾ ਜਾਂਦਾ ਹੈ, ਇਹ ਤਾਮਸੀ ਤਪ ਹੈ। ਇਹਦੇ ਨਾਲ ਕੀ ਹੁੰਦਾ ਹੈ, ਕਾਮ ਕ੍ਰੋਧ ਵੱਧਦੇ ਆ। ਇਹ ਠੀਕ ਹੈ, ਸ਼ਰਾਪ ਦੇਣ ਦੀ ਸ਼ਕਤੀ ਹੋ ਸਕਦੀ ਹੈ, ਫਿਰ ਕੀ ਖੱਟਿਆ, ਸੱਪ ਦੀ ਜ਼ਹਿਰ ਵੱਧ ਗਈ, ਡੰਗਿਆ ਕਿਸੇ ਨੂੰ, ਕਹਾਂ ਪੁੰਨ ਤਾਂ ਨਹੀਂ ਕੀਤਾ, ਜ਼ਹਿਰ ਹੀ ਦਿੱਤੀ। ਅਤੇ ਇਸ ਕਰਕੇ ਇਹਦਾ ਖੰਡਨ ਹੈ। ਅਤੇ ਮਹਾਰਾਜ ਸਾਹਿਬ ਨੇ ਗੁਰਸਿੱਖਾਂ ਨੂੰ ਇਹ ਨਹੀਂ ਦਿੱਤਾ ਹੈ ਤਪ। ਰਾਸੀ ਤਪ, ਇੰਦਰੀਆਂ ਨੂੰ ਦਮਨ ਕਰਨਾ, ਜਿਹੜੇ ਗਿਆਨ ਇੰਦਰੀ ਨੇ, ਕਰਮ ਇੰਦਰੀ, ਸਭ ਨੂੰ ਵਸ ਵਿੱਚ। ਸ਼ਾਂਤ ਕੀ ਤਪ ਹੈ, ਮਨ ਨੂੰ ਸਾਸ ਜੀ ਇਕਾਗਰ ਕਰਨਾ, ਮਨ ਨੂੰ ਵਿਕਾਰਾਂ ਵੱਲ ਨਾ ਜਾਣ ਦੇਣਾ। ਇਹ ਅਨੇਕਾਂ ਪ੍ਰਕਾਰ ਦੇ ਹਨ ਜੀ।
ਅਨਕ ਗੁਣਿਤ ਧੁਨਤ ਲਲਤ,
ਤੇ ਇਸ ਪ੍ਰਕਾਰ ਅਨਕ ਅਨੇਕਾਂ, ਗੁਣਤ ਵਿਚਾਰ ਵਾਲੇ ਤੇ ਗਵਈਏ ਨੇ, ਅਨੇਕਾਂ ਧੁਨਤ ਅਲਾਪ ਕਰਨ ਵਾਲੇ, ਅਨੇਕਾਂ ਲਲਿਤ ਰਾਗਣੀਆਂ ਗਾਉਣ ਵਾਲੇ, ਤੇ ਲਲਿਤ ਸੁੰਦਰ ਦਾ ਨਾਮ ਵੀ ਹੁੰਦਾ, ਤੇ ਧੁਨਤ ਧੁਨਾਂ ਨੂੰ ਉਚਾਰਨ ਵਾਲੇ, ਅਨੇਕ ਸੁੰਦਰ ਧੁਨਾਂ ਨੂੰ ਉਚਾਰਨ ਵਾਲੇ, ਅਨੇਕਾਂ ਲਲਿਤ ਜੀਵ, ਜੀਵ ਦਾ ਨਾਮ ਵੀ ਲਲਿਤ ਹੈ, ਜੀਵ ਦੁਆਰਾ ਅਨੇਕਾਂ ਧੁਨਾਂ ਨੂੰ ਉਚਾਰਨ ਵਾਲੇ, ਤੇ ਅਜੇ ਅਨੇਕਾਂ ਹੀ ਅਨਕ ਧਾਰ,
ਅਨਕ ਧਾਰ ਮੁਨੀ,
ਅਨੇਕਾਂ ਮੁਨੀ ਮੰਨਣਸ਼ੀਲ ਜਾਂ ਮੋਨ ਨੂੰ ਧਾਰਨ ਕਰਨ ਵਾਲੇ, ਅਨੇਕਾਂ ਉਹ ਹਨ, ਉਹ ਵੀ ਬੇਅੰਤ ਹੀ ਹਨ।
ਅਨਕ ਨਾਦ, ਅਨਕ ਬਾਜ, ਨਿਮਖ ਨਿਮਖ, ਅਨਕ ਸਵਾਦ।
ਇਹ ਸਵਾਦ ਤੇ ਵਿਸਰਾਮ ਹੈ ਜੀ, ਲੰਮੀ ਬੰਗਤੀ ਹੈ, ਬਾਜ ਤੇ ਜਮਕ ਲੱਗੀ ਹੈ। ਅਨਕ ਨਾਦ, ਅਨਕ ਬਾਜ, ਅਨਕ ਅਨੇਕ ਹੀ ਨਾਦ ਬਾਜੇ ਨੇ, ਅਨਕ ਅਨੇਕ ਹੀ ਉਹਨਾਂ ਦੇ ਬਾਜਿਆਂ ਦੀ ਬਾਜ ਵਜਾਉਣ ਵਾਲੇ ਭੇਦ ਨੇ, ਤੇ ਅਨੇਕ ਪ੍ਰਕਾਰ ਦੇ ਨਾਦ, ਸੰਖ, ਜੋਗੀਆਂ ਦੀ ਸਿੰਘੀ ਆਦਿ ਇਹ ਸਾਜਨ, ਅਨੇਕ ਉਹਨਾਂ ਦੇ ਬਾਜ ਆਵਾਜ਼ਾਂ ਨਿਕਲ ਰਹੀਆਂ ਹਨ। ਉਹ ਜੋਗੀਆਂ ਰੱਖਿਆ ਹੁੰਦਾ, ਜਦੋਂ ਇਹੀ ਜੀ ਆਵਾਜ਼ ਕੱਢੀਏ ਉਹਦਾ ਆਹ ਮਤਲਬ ਹੋਊਗਾ, ਜਦੋਂ ਇਹੀ ਜੀ ਆਵਾਜ਼ ਕੱਢੀਏ ਉਹਦਾ ਆਹ ਮਤਲਬ ਹੋਊਗਾ। ਤੇ ਇਹ ਇਸ ਕਰਕੇ ਅਨੇਕਾਂ ਪ੍ਰਕਾਰ ਦੇ ਜੀ ਰੂਪੀ ਨਾਦ ਬਾਜਿਆਂ ਵਿੱਚੋਂ ਅਨੇਕਾਂ ਪ੍ਰਕਾਰ ਦੀਆਂ ਰਾਜਸੀ, ਤਾਮਸੀ, ਸਾਂਤਕੀ ਸੁਭਾਵਾਂ ਵਾਲੀਆਂ ਆਵਾਜ਼ਾਂ ਨਿਕਲ ਰਹੀਆਂ ਹਨ, ਜਾਂ ਫਿਰ ਅਨੇਕ ਪ੍ਰਕਾਰ ਦੇ ਬਾਜ ਬਾਜੇ ਨੇ, ਅਨੇਕ ਪ੍ਰਕਾਰ ਦੀਆਂ ਉਹਨਾਂ ਦੀਆਂ ਨਾਦ ਧੁਨੀਆਂ ਹਨ, ਤੇ ਅਨੇਕਾਂ ਪ੍ਰਕਾਰ ਦੇ ਬਾਜ ਪ੍ਰਗਟਤਾ ਗਮਤਾ ਹੈ, ਤੇ ਇਉਂ ਅਨੇਕਾਂ ਪ੍ਰਕਾਰ ਦੀਆਂ ਕਿਸਮਾਂ ਦੇ ਬਾਜ ਪੰਛੀ ਆਦਿ ਵੀ ਹਨ, ਇਹ ਵੀ ਅਰਥ ਹੈ ਇਹਦਾ। ਤੇ ਨਿਮਖ ਨਿਮਖ, ਅਨਕ ਸਵਾਦ, ਨਿਮਖ ਅੱਖ ਦੇ ਚਮਕਣ ਚਮਕਣ, ਜਿੰਨੇ ਸਮੇਂ ਭਾਵ ਬਹੁਤ ਥੋੜੇ ਸਮੇਂ ਦੇ ਅੰਦਰ ਅਨੇਕਾਂ ਯੋਗਾਨੰਦ ਵਿੱਚ ਪਦਾਰਥਾਂ ਦੇ ਸਵਾਦ ਰਸ ਆਉਂਦੇ ਆ, ਨਿਮਖ ਨਿਮਖ ਕਾਲ ਦੇ ਅੰਦਰ ਅਨੇਕਾਂ ਸਵਾਦ ਪ੍ਰਾਪਤ ਹੋ ਰਹੇ ਹਨ।
ਅਨਕ ਦੁੱਖ, ਅਨਕ ਰੋਗ ਮਿਟ ਹੈ ਜਸ ਸੁਣੇ,
ਤੇ ਉਸ ਪ੍ਰਭੂ ਦਾ ਜਸ ਸੁਣੀ, ਸੁਣਨ ਦੇ ਨਾਲ ਅਨਕ ਅਨੇਕਾਂ ਪ੍ਰਕਾਰ ਦੇ ਦੁੱਖ, ਐਵ ਅਨੇਕਾਂ ਪ੍ਰਕਾਰ ਦੇ ਪ੍ਰਤੱਖ ਅਗਿਆਨ ਹੰਕਾਰ ਆਦਿ ਦੇ ਰੋਗ ਦੁੱਖ ਮਿਟੇ ਮਿਟ ਜਾਂਦੇ ਹਨ ਜੀ।
ਨਾਨਕ ਸੇਵ ਅਪਾਰ ਦੇਵ, ਤਟਹ ਖਟਹ ਬਰਤ ਪੂਜਾ।
ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਕਿ ਅਪਾਰ, ਪਾਰਾਵਾਰ ਤੋਂ ਰਹਿਤ, ਦੇਵ ਪੂਜਨੀਕ, ਪ੍ਰਕਾਸ਼ ਰੂਪ ਪਰਮਾਤਮਾ ਦੀ ਸੇਵ ਟਹਿਲ, ਜਿਹੜੀ ਭਗਤੀ ਕਰਕੇ, ਤੇ ਉਹ ਫਿਰ ਇਹ ਜਿਹੜੇ ਪਾਈ ਤਟ ਹੈ ਖਟ ਹੈ, ਇਹ ਪੋਲੇ ਪਾਠ ਬੋਲਣੇ ਨੇ, ਤੇ ਇਸ ਪ੍ਰਕਾਰ ਫਿਰ ਉਹ ਭਗਤੀ ਕਰਕੇ ਤਟੇ ਤੀਰਥਾਂ ਦੇ ਕਿਨਾਰਿਆਂ ਤੇ ਬੈਠ ਕੇ ਜਾਪ ਕਰਨਾ, ਖਟੇ ਛੇ ਪ੍ਰਕਾਰ ਦੇ ਸਿਧਾਂਤ ਬਚਣਾ, ਛੇ ਕਰਮਾਂ ਦਾ ਕਰਨਾ, ਇਕਾਸੀ ਆਦਿ ਦੇ ਵਰਤ ਰੱਖਣੇ, ਵਰਤ ਇਹ ਇਹੋ ਜਿਹੇ ਕਰਦੇ ਹੈ, ਤੇ ਤੀਰਥਾਂ ਦੀ ਯਾਤਰਾ ਕਰਨੀ ਆਦਿ, ਸਗਲ ਸਾਰੇ ਜਿੰਨੇ ਵੀ ਹੈ, ਇਹ ਜਿੰਨੇ ਵੀ ਇਹਨਾਂ ਪੁੰਨਾਂ ਦਾ ਗਿਣਿਆ ਅੱਗੇ ਬੋਲ ਦੋ ਜੀ।
ਗਵਨ ਭਵਨ ਯਾਤਰ ਕਰਨ ਸਗਲ ਫਲ ਪੁੰਨੀ,
ਇਤਿਹਾਸ ਕੇ ਸਾਰੇ ਸਗਲ ਸਾਰੇ ਇਹਨੂੰ ਪੁੰਨੀ ਕਹਿਣਾ, ਭਾਈ ਪੁੰਨੀ ਨਹੀਂ ਕਹਿਣਾ, ਪੁੰਨੀ ਹੈ। ਤੇ ਪੁੰਨਾਂ ਦੇ ਫਲ ਪ੍ਰਾਪਤ ਹੋ ਜਾਂਦੇ। ਭਾਵ ਇਹਨਾਂ ਕਰਮਾਂ ਧਰਮਾਂ ਚ ਫਸਣ ਦੀ ਲੋੜ ਨਹੀਂ, ਸਤਿਗੁਰੂ ਜੀ ਦੀ ਸੇਵਾ ਦੁਆਰਾ ਇਹਨਾਂ ਕਰਮਾਂ ਨੂੰ ਪ੍ਰਾਪਤ ਹੋਣ ਵਾਲੇ ਜਿਹੜੇ ਫਲ ਨੇ ਉਹ ਸਿਖਾਏ ਨਹੀਂ ਪ੍ਰਾਪਤ ਹੋ ਜਾਂਦੇ ਨੇ ਗੁਰਸਿੱਖਾਂ ਨੂੰ, ਇਹ ਕੁਛ ਸਾਨੂੰ ਕਰਨ ਦੀ ਲੋੜ ਨਹੀਂ ਪੈਂਦੀ ਹੈ। ਇਸ ਪ੍ਰਕਾਰ ਸਾਧ ਸਿੰਘ ਜੀ ਇੱਥੇ ਅੰਕ ਆਇਆ ਹੈ, ਇਹਦਾ ਥੋੜ੍ਹਾ ਜਿਹਾ ਧਿਆਨ ਕਰੋ, ਖਾਸ ਕਰਕੇ ਦੇਖੋ ਪੋਥੀਆਂ ਤਾਂ ਦੇਖ ਹੀ ਰਹੇ ਹਾਂ, ਇਹਦੇ 'ਚ ਅੰਕ ਲੱਗੇ ਹੋਏ ਨੇ। ਪਹਿਲਾਂ ਦੂਆ ਲੱਗਿਆ, ਫਿਰ ਇੱਕ ਲੱਗਿਆ, ਫਿਰ 57 ਲੱਗਿਆ, ਫਿਰ 8 ਹੈ, 21 ਹੈ, 7 ਹੈ, 57 ਹੈ, 93 ਹੈ। ਇਹ ਵਾਧੂ ਸਮਝ ਕੇ ਨਹੀਂ ਛੱਡਦੇ ਨੇ ਵੀ ਖਾਨੀ ਐਵੇਂ ਲਾਏ ਹੋਏ ਆ, ਇਹਨਾਂ ਦਾ ਕੋਈ ਮਤਲਬ ਹੈ। ਦੋ ਅੰਕ ਦਾ ਮਤਲਬ ਹੈ ਇਸ ਪਦ ਦਾ ਇੱਥੇ ਜੋੜ ਹੈ, ਦੋ ਤਾਂ ਆਇਆ। ਉਸ ਤੋਂ ਬਾਅਦ ਹੈ ਇੱਕ ਅੰਕ, ਇਹ ਹੈ ਅੰਕ ਇੱਕ ਦਾ ਮਤਲਬ ਪੜਤਾਲ ਵਾਲੇ ਸ਼ਬਦ ਦਾ ਵਾਚਕ ਹੈ, ਵੀ ਇੱਕ ਇਹ ਪੜਤਾਲ ਹੈ ਉਹਦਾ ਵਾਚਕ ਹੋਵੇ, ਠੀਕ ਹੈ। ਇਸ ਤੋਂ ਆ ਗਿਆ 57 ਪਦ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੁੱਲ ਸ਼ਬਦ 57 ਨੇ, ਇਸ ਕਰਕੇ ਉਹਦਾ ਆ ਗਿਆ। ਤੇ ਇਸ ਕਰਕੇ ਫਿਰ ਉਹ ਸਾਰੇ ਸ਼ਬਦਾਂ ਦਾ ਇੱਥੇ ਜੋੜ ਕੀਤਾ। ਫਿਰ ਆ ਗਿਆ 8 ਅੰਕ, 8 ਅੰਕ ਦਾ ਪਹਿਲੇ ਪਾਤਸ਼ਾਹ ਦੇ ਸ਼ਬਦਾਂ ਦਾ ਜੋੜ ਹੈ, ਗੁਰੂ ਨਾਨਕ ਸਾਹਿਬ ਦੇ 8 ਸ਼ਬਦ। ਇਸ ਤੋਂ ਅੱਗੇ ਆ ਗਿਆ 21, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਸ਼ਬਦਾਂ ਦਾ ਜੋੜ ਹੈ, 21 ਸ਼ਬਦ ਨੇ ਉਹਨਾਂ ਦੇ। ਇਸ ਤੋਂ ਅੱਗੇ ਫਿਰ ਆ ਗਿਆ 7, ਤੇ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸ਼ਬਦਾਂ ਦਾ ਜੋੜ ਹੈ, 7 ਸ਼ਬਦ ਨੇ ਉਹਦਾ ਅੰਕ ਹੈ। ਇਸ ਤੋਂ ਅੱਗੇ ਆ ਗਿਆ 57, ਇਹ ਪੰਜਵੇਂ ਪਾਤਸ਼ਾਹ ਦੇ ਸ਼ਬਦਾਂ ਦਾ ਜੋੜ 57। ਇਹ ਦੋ ਵਾਰੀ ਇੱਕ ਐਸ ਗਿਣਤੀ ਲੈ ਲਿਆ, ਇਹਨੂੰ ਭਰਮ ਨਹੀਂ ਕਰਨਾ, ਇਸ ਗਿਣਤੀ ਦੇ 57 ਆ ਗਿਆ ਤੇ ਕੁੱਲ ਜੋੜ 93 ਹੋ ਗਏ, ਇਹ ਕੋਈ ਵਾਧੂ ਨਹੀਂ ਹੈ। ਇਸ ਪ੍ਰਕਾਰ ਇਹਨਾਂ ਦਾ ਸਾਧ ਸਿੰਘ ਜੀ ਸਤਿਪੁਰਸ਼ਾਂ ਨੇ ਐਸਾ ਕਥਨ ਕੀਤਾ ਸੀ ਉਹਦੇ ਅਨੁਸਾਰ ਹੈ ਇਹ, ਇਹਨੂੰ ਵਾਧੂ ਨਹੀਂ ਸਮਝ ਕੇ ਛੱਡ ਦੇਣਾ, ਸਮਝਣ ਦੀ ਲੋੜ ਹੈ, ਬੋਲਣ ਦੀ ਲੋੜ ਨਹੀਂ ਹੈ, ਇਹਨੂੰ ਕੇਵਲ ਸਮਝਣਾ ਹੈ। ਕੁਝ ਪਦ ਹੁੰਦੇ ਨੇ ਜਿਹੜੇ ਸਮਝਣੇ ਹੁੰਦੇ ਨੇ। ਸੋ ਇਸ ਕਰਕੇ ਹੁਣ ਅੱਗੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ, ਸੁਣੋ ਜੀ।
ਪੈਰੋਂ ਅਸ਼ਟਪਦੀਆ ਮਹੱਲਾ ਪਹਿਲਾ ਘਰ ਦੂਜਾ।
ਤੇ ਹੁਣ ਮਹਾਰਾਜ ਸਾਹਿਬ ਕਰਤਾਰਪੁਰ ਸਾਹਿਬ ਬੈਠੇ ਸੀ ਗੁਰੂ ਨਾਨਕ ਸਾਹਿਬ, ਗੁਰਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਿਵਾਜ, ਜੀਵ ਅਤੇ ਈਸ਼ ਦੀ ਏਕਤਾ ਕਿਸ ਪ੍ਰਕਾਰ ਹੋਵੇ। ਉੱਤਰ ਵਿੱਚ ਫਿਰ ਮਹਾਰਾਜ ਨੇ ਭੈਰੋਂ ਰਾਗ ਦਾ ਸਮਾਂ ਸੀ, ਕਰਤਾਰਪੁਰ ਸਾਹਿਬ ਬੈਠੇ ਸੀ ਦਰਿਆ ਰਾਵੀ ਦੇ ਕਿਨਾਰੇ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇਹ ਅਸ਼ਟਪਦੀਆ ਜਿਹਨੇ 8 ਪਦਿਆਂ ਵਾਲੀ ਬਾਣੀ ਉਚਾਰਨ ਕੀਤੀ ਹੈ, ਇਹਦੇ ਦੁਆਰਾ ਰਾਗ ਦੇ ਦੂਸਰੇ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕਰਕੇ ਉੱਤਰ ਬਖਸ਼ਿਸ਼ ਕਰਦੇ ਨੇ, ਪਰ ਪਹਿਲਾਂ ਮੰਗਲ ਕਰਦੇ ਹਨ। ਹਾਂਜੀ, ਮੰਗਲ ਬੋਲਦੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹਦੇ ਵਿੱਚ ਇੱਕ ਹੋਰ ਵਿਚਾਰ ਹੈ, ਚਲੋ ਉਹ ਵੀ ਰਹਿ ਨਾ ਜਾਏ, ਵੀ ਇੱਥੇ ਆ ਗਿਆ ਅਸ਼ਟਪਦੀਆ, ਬਹੁਵਚਨ ਆ ਗਿਆ, ਅਸ਼ਟਪਦੀ ਤਾਂ ਨਹੀਂ ਕਿਹਾ, ਤੇ ਗੁਰੂ ਨਾਨਕ ਸਾਹਿਬ ਦੀ ਅਸ਼ਟਪਦੀ ਇੱਕ ਹੈ ਤੇ ਆ ਗਿਆ ਅਸ਼ਟਪਦੀਆ। ਕਈ ਵਾਰੀ ਇਹ ਸ਼ੰਕਾ ਬਣ ਜਾਂਦੀਆਂ ਹੁੰਦੀਆਂ ਨੇ, ਇਸ ਕਰਕੇ ਉਹਦਾ ਸਾਧ ਸਿੰਘ ਜੀ ਵੀ ਪਹਿਲੇ ਪਾਤਸ਼ਾਹ ਦੀ ਤਾਂ ਅਸ਼ਟਪਦੀ ਹੈਗੀ, ਇੱਕ ਸ਼ੰਕਾ ਕਰਨ ਦੀ ਲੋੜ ਨਹੀਂ। ਮਹਾਰਾਜ ਸਾਹਿਬ ਜੀ ਨੇ ਬਹੁਵਚਨ ਤਾਂ ਲਿਖਿਆ, ਇਸ ਤੋਂ ਬਾਅਦ ਤੀਸਰੇ ਪਾਤਸ਼ਾਹ ਦੀਆਂ ਅਸ਼ਪਦੀਆਂ ਆਰੰਭ ਹੋਣੀਆਂ ਨੇ, ਬਹੁਵਚਨ ਬਣਾ ਦਿੱਤਾ ਮਹਾਰਾਜ ਨੇ, ਉਹ ਸਾਰਿਆਂ ਦਾ ਸਿਰ ਲੇਖ ਇੱਕੋ ਹੀ ਕਰ ਦਿੱਤਾ ਗੁਰੂ ਨਾਨਕ ਸਾਹਿਬ ਵਾਲੇ 'ਚ ਵੀ ਅਸ਼ਪਦੀਆਂ, ਇਹ ਸਿਰ ਲੇਖ ਬਣਾ ਦਿੱਤਾ। ਇਵੇਂ ਇੱਥੇ ਬਹੁਵਚਨ ਤਾਂ ਭਾਈ ਅਸ਼ਪਦੀਆ ਬਾਜ ਕੇ ਸ਼ਬਦ ਆਇਆ ਹੈ, ਇੰਨਾ ਕਿ ਇਹ ਵਿਚਾਰ ਸਮਝਣੀ। ਹਾਂਜੀ,
ਆਤਮ ਮਹਿ ਰਾਮ, ਰਾਮ ਮਹਿ ਆਤਮ,
ਆਤਮਾ ਜੀਵ ਆਤਮਾ, ਆਤਮਾ ਦਾ ਭਾਵ ਜੀਵ ਆਤਮਾ, ਇਹਦੇ ਮਹਿ ਵਿੱਚ ਰਾਮ ਪਰਮਾਤਮਾ ਵੱਸਦਾ, ਰਾਮ ਪਰਮਾਤਮਾ ਦੇ ਮਹਿ ਵਿੱਚ ਆਤਮਾ ਜੀਵ ਆਤਮਾ ਵੱਸਦਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਉਹੀ ਕਥਨ ਹੈ। ਤੇ ਇਹਦੇ ਵਿੱਚ ਅੱਗੇ ਦੱਸਦੇ ਨੇ, ਚੀਨਸ
ਚੀਨਸ ਗੁਰ ਵਿਚਾਰਾ,
ਸਿਧਾਂਤ ਗੁਰਾਂ ਦੇ ਉਪਦੇਸ਼ ਦੀ ਵਿਚਾਰਾ ਵਿਚਾਰ ਦੁਆਰਾ ਚੀਨਸ ਜਾਣਿਆ ਹੈ। ਤੇ ਇਸ ਕਰਕੇ ਭਾਈ ਇਹਦੇ ਵਿੱਚ ਇਹ ਜਿਹੜਾ ਚੀਨਸ ਸ਼ਬਦ ਹੈ ਨਾ, ਬਿਨਾਂ ਹਲੰਤ ਤੋਂ ਸ਼ੁੱਧ ਹੈ, ਇੱਥੇ ਹਲੰਤ ਚਾਹੀਦੀ ਨਹੀਂ, ਇਸ ਕਰਕੇ ਤਾਂ ਇਹ ਜਾਣਕਾਰੀ ਹੈ। ਪਰ ਕਈ ਜਗ੍ਹਾ ਹਲੰਤ ਜਿਵੇਂ ਥੋੜੀਆਂ ਪੋਥੀਆਂ 'ਚ ਹੈਗੀ ਹੈ, ਪਰ ਇਹ ਜਿਹੜਾ ਗੁਰਤਾਗਦੀ ਵਾਲਾ ਸਰੂਪ ਹੈ ਨਾ ਤਾਂ ਉਹਦੇ 'ਚ ਹੈ, ਅਤੇ ਨਾ ਜਿਹੜਾ ਸੁਧਾਈ ਵਾਲਾ ਸਰੂਪ ਹੈ ਸਾਰੇ ਪੰਥ ਨੇ ਕੀਤਾ ਨਾ ਉਹਦੇ 'ਚ, ਨਾ ਬਾਬਾ ਦੀਪ ਸਿੰਘ ਦਾ ਸੁਨਹਿਰੀ ਸਰੂਪ ਹੈ ਜਿਹੜਾ ਹਰਿਮੰਦਰ ਸਾਹਿਬ, ਨਾ ਉਹਦੇ ਵਿੱਚ ਹੈ, ਇਸ ਕਰਕੇ ਤਾਂ ਇਹ ਨਿਸ਼ਚਾ ਕਰਨ ਵੀ ਇਹ ਤੋਂ ਬਿਨਾਂ ਹੈ। ਹਾਂਜੀ,
ਅੰਮ੍ਰਿਤ ਬਾਣੀ ਸ਼ਬਦ ਪਛਾਣੇ,
ਜਿਸ ਨੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਧੁਰ ਦੀ ਬਾਣੀ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਛਾਣਨਾ ਕੀਤੀ ਹੈ, ਉਹ ਫਿਰ ਆਪਣੇ ਅੰਦਰੋਂ
ਦੁੱਖ ਕੱਟ ਹਉ ਮਾਰਾ,
ਜਾਂ ਇਉਂ ਸਮਝੋ ਉਹ ਆਪਣੇ ਅੰਦਰੋਂ ਹਉ ਹੰਗਤਾ ਮਮਤਾ ਨੂੰ ਮਾਰਾ ਮਾਰ ਨਿਵਿਰਤ ਕਰਕੇ ਆਪਣਾ ਜਮਣ ਮਰ ਰੂਪੀ ਦੁੱਖ ਕਾਟੇ ਕੱਟ ਲੈਂਦਾ ਹੈ।
ਨਾਨਕ ਹਉਮੈ ਰੋਗ ਬੁਰੇ,
ਸਤਿਗੁਰੂ ਜੀ ਕਥਨ ਕਰਦੇ ਹਉਮੈ ਹੰਗਤਾ ਮਮਤਾ ਦੇ ਜਿਹੜੇ ਰੋਗ ਹਨ ਇਹ ਬਹੁਤ ਬੁਰੇ, ਇਹ ਇਸ ਕਰਕੇ ਜੀਵ ਬੁਰੇ ਭੈੜੇ ਸੁਭਾਅ ਵਾਲੇ ਹੋ ਰਹੇ ਹਨ।
ਜਹਿ ਦੇਖਾਂ ਤਹਿ ਏਕਾ ਬੇਦਨ,
ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਹਰੇਕ ਵਿੱਚ ਏਕਾ ਇੱਕ ਹਉਮੈ ਦੀ ਹੀ ਬੇਦਨ ਪੀੜਾ ਹੈ।
ਆਪੇ ਬਖਸ਼ੈ ਸ਼ਬਦ ਧੁਰੇ,
ਸੁਣੋ ਪ੍ਰਭੂ ਆਪ ਹੀ ਧੁਰੋਂ ਸ਼ਬਦ ਦੁਆਰਾ ਨਾਮ ਦੀ ਦਾਤ ਬਖਸ਼ਦਾ ਹੈ ਤੇ ਉਹਦੀ ਇਹ ਪੀੜਾ ਨਿਵਿਰਤ ਹੋਣੀ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਅਜੇ
ਆਪੇ ਪਰਖੇ ਪਰਖਣ ਹਾਰੈ,
ਪਰਖਣ ਹਾਰੇ ਪਰਖ ਕਰਨ ਵਾਲੇ ਪਰਮਾਤਮਾ ਨੇ ਆਪ ਹੀ ਗੁਰੂ ਸਰੂਪ ਧਾਰ ਕੇ ਜਿਹੜੇ ਜਗਿਆਸੂ ਪਰਖੇ ਪਰਖਣ ਕੀਤੇ ਨੇ ਭਾਵ ਹੰਗਤਾ ਮਮਤਾ ਤੋਂ ਰਹਿਤ ਵੇਖੇ ਹਨ।
ਬਾਹਰ ਸੂਲਾਕ ਨਾ ਹੋਏ,
ਉਹਨਾਂ ਨੂੰ ਬਾਹਰ ਮੁੜ ਕੇ ਕਿਸੇ ਪ੍ਰਕਾਰ ਦੀ ਸੂਲਾਕ ਦੁੱਖ ਦਾ ਨਾਮ ਹੈ ਤਕਲੀਫ ਨਹੀਂ ਹੋਈ ਹੁੰਦੀ।
ਜਨਕੋ ਨਦਰ ਭਈ ਗੁਰ ਮੇਲੇ,
ਤੇ ਇਹਦੇ ਚ ਸੁਲਾਕ ਦਾ ਥੋੜਾ ਜਾ ਹੋਰ ਵੀ ਹੈ ਤੇ ਜਿਵੇਂ ਖੋਟਾ ਖਰਾ ਸੋਨਾ ਦੇਖਣ ਵਾਸਤੇ ਤਿੱਖੀ ਜੀ ਨੋਕ ਦੇ ਇੱਕ ਸੂਈ ਦੇ ਨਾਲ ਛਿਦਰ ਕਰਕੇ ਉਹ ਜਾਂਚ ਕੀਤੀ ਜਾਂਦੀ, ਇਹ ਸੁਨਿਆਰਾਂ ਦੇ ਕੋਲ ਐਸੇ ਹੁੰਦੇ। ਇਉਂ ਭਾਵ ਦੁੱਖ ਜਾਂ ਪਰਖ ਤੋਂ ਲਿਆ ਜਾਂਦਾ, ਇਹਦਾ ਭਾਵ ਦੁੱਖ ਜਾਂ ਪਰਖ ਤੋਂ ਲਿਆ ਜਾਂਦਾ ਕਿ ਉਹ ਪਰਖਿਆ ਉਹਨੇ ਸੁਨਿਆਰ ਨੇ ਉੱਥੋਂ ਲਿਆ ਪਾਦੇ। ਉਹਨਾਂ ਜਗਿਆਸੂ ਦੀ ਦੁਬਾਰਾ ਫਿਰ ਕੋਈ ਪਰਖ ਨਹੀਂ ਹੁੰਦੀ, ਨਾ ਹੀ ਉਹਨਾਂ ਨੂੰ ਕੋਈ ਦੁੱਖ ਹੁੰਦਾ ਹੈ। ਇਹ ਭਾਵ ਗਿਆ ਮਹਾਰਾਜ ਨੇ ਇੱਥੇ। ਹੁਣ ਬੋਲੋ ਜੀ।
ਜਿਨ ਕੋ ਨਦਰ ਭਈ ਗੁਰ ਮੇਲੇ,
ਜਿਹਨਾਂ ਨੂੰ ਗੁਰਾਂ ਦੀ ਨਦਰ ਕਿਰਪਾ ਦ੍ਰਿਸ਼ਟੀ ਹੋਈ ਹੈ ਉਹ ਗੁਰਾਂ ਨੇ ਪ੍ਰਭੂ ਪਰਮੇਸ਼ੁਰ ਵਾਹਿਗੁਰੂ ਨੇ ਆਪਣੇ ਨਾਲ ਮੇਲੇ ਨੇ ਤੇ ਇਸ ਪ੍ਰਕਾਰ ਫਿਰ ਇਹ ਜਿਹੜਾ ਜਿਹਨੇ ਭਾਈ ਦੇਖੋ ਵੀ ਇਹ ਜਿਹੜਾ ਸੁਨਹਿਰੀ ਸਰੂਪ ਦੇ ਵਿੱਚ ਗੁਰਤਾ ਗਦੀ ਵਾਲੇ ਸਰੂਪ ਦੇ ਵਿੱਚ ਇੱਥੇ ਵੀ ਹਲੰਤ ਨਹੀਂ ਹੈ, ਹਲੰਤ ਤੋਂ ਬਿਨਾਂ ਸ਼ੁੱਧ ਹੈ। ਤੁਹਾਡੇ ਕੋਲ ਹਲੰਤ ਹੈਗੀ ਇੱਥੇ? ਹਾਂ, ਪਰ ਹਲੰਤ ਤੋਂ ਬਿਨਾਂ ਸ਼ੁੱਧ ਹੈ। ਇਸ ਇਹ ਨਿਰਣੇ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ। ਹਾਂਜੀ, ਅੱਗੇ ਚਲੋ।
ਪ੍ਰਭ ਭਾਣਾ ਸੱਚ ਸੋਈ,
ਪ੍ਰਭ ਭਾਣਾ ਦੁਆਰੇ ਬੋਲਿਓ,
ਪ੍ਰਭ ਭਾਣਾ ਸੱਚ ਸੋਈ,
ਜਿਹਨਾਂ ਨੂੰ ਪ੍ਰਭੂ ਦਾ ਭਾਣਾ ਭਾ ਗਿਆ, ਜਿਹੜੇ ਪ੍ਰਭੂ ਨੂੰ ਭਾ ਗਏ ਨੇ ਉਹੀ ਸੱਚ ਸਰੂਪ ਹੀ ਹੋ ਗਏ ਹਨ।
ਪੌਣ ਪਾਣੀ ਬੈ ਸੰਤਰ ਰੋਗੀ,
ਪੌਣ ਹਵਾ ਪਾਣੀ ਜਲ ਬੈ ਸੰਤਰ ਅੱਗ, ਦੇਖੋ ਕੈਸੀ ਗੱਲ ਮਹਾਰਾਜ ਕਹਿੰਦੇ, ਕਹਿੰਦੇ ਇਹ ਵੀ ਰੋਗੀ ਨੇ। ਸੰਸਾਰ ਦੇ ਜੀਵ ਤਾਂ ਰੋਗੀ ਸੁਣੇ ਸੀ ਮਹਾਰਾਜ ਨੇ, ਦੇਖੋ ਕੈਸਾ ਕਟਾਕਸ਼ ਵਰਤਿਆ। ਇਹ ਵੀ ਕਹਿੰਦੇ ਰੋਗੀ ਰੋਗ ਦੇ ਸਹਿਤ ਨੇ, ਪੌਣ ਦੇਵਤਾ ਪਾਣੀ ਦੇਵਤਾ ਇਹ ਜਿਹੜੇ ਇਹਨਾਂ ਦੇ ਅਧਿਕਸ਼ ਦੇਵ, ਅਧਿਕਸ਼ ਦੇਵ ਕੀ ਹੁੰਦੇ ਨੇ? ਉਹਨਾਂ ਨੂੰ ਅਭਿਮਾਨੀ ਦੇਵ ਕਹਿੰਦੇ, ਜਿਵੇਂ ਆਪਣੇ ਦੇਹ ਦਾ ਜੀਵਾਤਮਾ ਅਭਿਮਾਨੀ ਦੇਵ ਹੈ, ਜਿਵੇਂ ਹਿੰਦੁਸਤਾਨ ਹੈ ਇਹਦਾ ਪ੍ਰਧਾਨ ਮੰਤਰੀ ਦਾ ਅਭਿਮਾਨੀ ਦੇਵ ਹੈ, ਪਾਕਿਸਤਾਨ ਦਾ ਪ੍ਰਧਾਨ ਮੰਤਰੀ ਉਹਦਾ ਅਭਿਮਾਨੀ ਦੇਵ ਹੈ। ਕਹਿੰਦੇ ਵੀ ਪਾਕਿਸਤਾਨ ਨੇ ਲਲਕਾਰਾ ਮਾਰਤਾ, ਅਖੇ ਜੀ ਹਿੰਦੁਸਤਾਨ ਨੇ ਜਵਾਬ ਵੀ ਦੇਤਾ ਉਹਦਾ, ਹਿੰਦੁਸਤਾਨ ਤਾਂ ਫਿਰ ਮਿੱਟੀ ਹੈ ਤਾਂ ਧਰਤੀ। ਅਧਿਕਸ਼ ਦੇਵ ਇਹਨਾਂ ਪਾਣੀ ਤੇ ਬੇਸੰਤਰ ਤੇ ਸਾਰਿਆਂ ਦੇ ਉੱਤੇ ਇੱਕ ਇੱਕ ਦੇਵਤਾ ਜਾਨਦਾਰ ਲਾਇਆ ਹੋਇਆ ਪਰਮਾਤਮਾ ਨੇ, ਉਹ ਦੁਖੀ ਨੇ, ਉਹ ਵੀ ਰੋਗੀ ਨੇ, ਉਹ ਵੀ ਹਉਮੈ ਦਾ ਰੋਗ ਨਾ ਵੀ ਹੈ। ਇਸ ਕਰਕੇ ਪੌਣ ਪਾਣੀ ਬੈਸੰਤ ਰੋਗੀ ਇਹ ਤਿੰਨੇ ਇਹ ਵੀ ਦੇਵਤੇ ਜਿਹੜੇ ਰੋਗੀ ਹਨ ਤੇ ਇਹਨਾਂ ਦੇ ਵਿੱਚ ਵੀ ਹਉਮੈ ਦਾ ਰੋਗ ਹੈ, ਹਉਮੈ ਦੇ ਰੋਗ ਸਹਿਤ ਹਨ। ਉਹਦੇ ਸਾਹ ਸਿੰਘ ਜੀ ਇੱਕ ਵਾਰੀ ਇਹਨਾਂ ਦੀ ਪਰਖਣਾ ਵੀ ਹੋਈ ਸੀ, ਇੰਦਰ ਦੀ ਸਭਾ ਵਿੱਚ ਬੈਠੇ ਸਾਰੇ ਦੇਵਤੇ, ਭਗਵਾਨ ਜੀ ਨੇ ਸੋਚਿਆ ਵੀ ਇਹਨਾਂ ਦਾ ਅਭਿਮਾਨ ਥੋੜਾ ਜਿਹਾ ਕੱਢੀਏ ਵੀ ਹੰਕਾਰੀ ਹੋਏ ਹੋਏ ਨੇ, ਦਿਵ ਰੂਪ ਧਾਰ ਕੇ ਸਾਹਮਣੇ ਜਾ ਬੈਠੇ। ਇੰਦਰ ਦੇਖ ਕੇ ਪ੍ਰਤਾਪੀ ਸਰੂਪ ਕਹਿੰਦਾ ਵੀ ਉਹ ਜਿਹੜਾ ਸਾਹਮਣੇ ਬੈਠਾ ਹੈ ਵੀ ਪੁੱਛ ਕੇ ਆਓ ਕੌਣ ਹੈ, ਅਖੇ ਜੀ ਕੌਣ ਜਾਵੇ? ਪੌਣ ਦੇਵਤ ਨੂੰ ਕਹਿੰਦੇ ਤੂੰ ਜਾ, ਚਲਿਆ ਗਿਆ। ਕਹਿਣ ਲੱਗਾ ਤੂੰ ਕੌਣ ਹੈ ਇੱਥੇ ਬੈਠਾ ਹੈ? ਉਹ ਕਹਿੰਦੇ ਵੀ ਜੇ ਤਾਂ ਤੱਤਾਂ ਦੀ ਗੱਲ ਕਰਦੇ ਤਾਂ ਤੱਤ ਤੇਰੇ ਵਿੱਚ ਵੀ ਹੋਏ ਨੇ, ਮੇਰੇ ਵਿੱਚ ਵੀ ਹੋਏ ਨੇ, ਆਤਮਾ ਦੀ ਗੱਲ ਕਰਦੇ ਤੇਰੇ 'ਚ ਵੀ ਹੋਇਆ ਮੇਰੇ 'ਚ ਵੀ ਹੈ, ਤੂੰ ਦੱਸ ਕੌਣ ਹੈ? ਕਹਿੰਦਾ ਮੈਂ ਪੌਣ ਦੇਵਤਾ, ਹੰਕਾਰ 'ਚ ਬੋਲਿਆ। ਕਹਿੰਦੇ ਅੱਛਾ ਕੀ ਕਰ ਸਕਦੇ ਹਾਂ? ਕਹਿੰਦਾ ਮੈਂ ਉਡਾਉਣ 'ਤੇ ਆਵਾਂ, ਪਰਬਤਾਂ ਨੂੰ ਉਡਾ ਦਿੰਦਾ, ਦਰਖਤਾਂ ਦੀ ਤਾਂ ਗੱਲ ਇੱਕ ਪਾਸੇ ਰਹੀ ਹੈ। ਕਹਿੰਦੇ ਐਡੀ ਤਾਕਤ ਤੇਰੇ? ਕਹਿੰਦੇ ਹਾਂ। ਕਹਿੰਦੇ ਲਿਆ ਮੇਰਾ ਕੱਖ ਹੈ, ਨਿਕਲ ਜਾ ਉਡਾ ਕੇ ਦਿਖਾ ਮੈਨੂੰ। ਜ਼ੋਰ ਲਾ ਲਿਆ, ਕੱਖ ਹਿੱਲਿਆ ਆਪਣਾ, ਬਸ਼ਰਮ ਹੋ ਕੇ ਵਾਪਸ ਆ ਗਿਆ। ਕਹਿੰਦੇ ਕੀ ਕਿਹਾ? ਕਹਿੰਦਾ ਜੀ ਹੋਰ ਨੂੰ ਭੇਜ ਕੇ ਪੁੱਛ ਲਓ, ਮਤਲਬ ਇਹ ਵੀ ਨਹੀਂ ਕਿਹਾ ਵੀ ਮੈਂ ਹਾਰ ਕੇ ਆਇਆ, ਕਿਤੇ ਹਾਰ ਮੰਨਣੀ ਸੌਖੀ ਜੀ ਗੱਲ ਹੈ, ਹੋਮੇ ਹੈ। ਅਤੇ ਉਹ ਤੋਂ ਬਾਅਦ ਪਾਣੀ ਦੇਵਤਾ ਕਹਿੰਦਾ, ਵਰਨ ਦੇਵਤਾ ਕਹਿੰਦਾ ਮੈਂ ਜਾਣਾ। ਕਹਿੰਦਾ ਵੀ ਕੌਣ ਹੈ ਤੂੰ? ਉਹੀ ਗੱਲਾਂ ਫੇਰ ਹੋਈਆਂ। ਕਹਿੰਦੇ ਤੂੰ ਦੱਸ। ਕਹਿੰਦਾ ਵੀ ਮੈਂ ਇਹ ਰੋੜਨ 'ਤੇ ਆਵਾਂ, ਸਾਰੀ ਦੁਨੀਆਂ ਨੂੰ ਰੋੜ ਦਿੰਦਾ, ਮੇਰੇ 'ਚ ਬਹੁਤ ਬੜੀ ਸ਼ਕਤੀ ਹੈ, ਛੱਡਦਾ ਕੁਛ ਨਹੀਂ। ਕਹਿੰਦਾ ਲੈ ਮੇਰਾ ਕੱਖ ਰੋੜ ਕੇ ਦਿਖਾ। ਜ਼ੋਰ ਲਾ ਲਿਆ, ਕੱਖ ਨਾ ਹੀ ਲਿਆ, ਵਾਪਸ ਆ ਗਿਆ ਢੱਲਾ ਜਿਹਾ ਮੂੰਹ ਕਰਕੇ। ਕਹਿੰਦੇ ਕੌਣ ਹੈ? ਕਹਿੰਦੇ ਜੀ ਹੋਰ ਨੂੰ ਭੇਜ ਕੇ ਪੁੱਛ ਲਓ। ਉਹਨੇ ਵੀ ਇਹੀ ਗੱਲ ਕਹੀ। ਫਿਰ ਆ ਗਿਆ ਅਗਨ ਦੇਵਤਾ, ਉਹਨੇ ਵੀ ਆ ਕੇ ਉਹੀ ਸਵਾਲ, ਕੌਣ ਹੈ, ਕੀ ਉਹ ਗੱਲਾਂ ਹੋਈਆਂ, ਤੂੰ ਕੌਣ ਹੈ? ਕਹਿੰਦਾ ਮੈਂ ਬਸੰਤਰ ਦੇਵਤਾ, ਮੈਂ ਫੂਕ ਦਿੰਦਾ, ਸਵਾਹ ਕਰ ਦਿੰਦਾ ਸਾਰੇ ਨੂੰ। ਕਹਿੰਦਾ ਮੇਰਾ ਕੱਖ ਫੂਕ ਕੇ ਦਿਖਾ। ਉਹ ਕੱਖ ਜਿਹੜਾ ਸਾੜ ਨਾ ਸਕਿਆ, ਢਿੱਲਾ ਜਿਹਾ ਹੋਇਆ। ਇੰਦਰ ਕਹਿੰਦਾ ਵੀ ਕੀ ਗੱਲ ਹੈ? ਕਹਿੰਦਾ ਜੀ ਕਿਸੇ ਹੋਰ ਨੂੰ ਭੇਜ ਕੇ ਪੁੱਛ ਲਓ। ਚੁੱਪ ਹੀ ਕਰ ਗਏ ਤਿੰਨੇ ਦੇਵਤੇ, ਹੰਕਾਰ ਕੱਢਣਾ ਸੀ। ਇੰਦਰ ਦੇਵਤਾ ਉੱਠ ਕੇ ਆਇਆ ਆਪ, ਕਹਿੰਦੇ ਇਹਨੂੰ ਹੰਕਾਰ ਕਿਉਂ ਦਰਸ਼ਨ ਦੇਣੀ ਜਿਹੜੇ ਲੋਪ ਹੋ ਗਏ ਭਗਵਾਨ ਜੀ? ਫਿਰ ਉਹਨੂੰ ਸਮਝ ਆਈ, ਇਉਂ ਇਹ ਹੋਮੇ ਦੇ ਰੋਗੀ ਨੇ ਇੱਥੇ ਸਾਬਤ ਕੀਤਾ, ਇਹ ਦ੍ਰਿਸ਼ਟਾਂਤ ਹੈ, ਇਹ ਸਾਰੇ ਰੋਗੀ ਨੇ। ਇਸ ਕਰਕੇ ਪੌਣ ਪਾਣੀ ਬਸੰਤ ਆ ਜਿਹੜੇ ਨੇ ਇਹ ਵੀ ਸਾਰੇ, ਦੂਸਰਾ ਇਹ ਦਿਲਵੰਤਾ ਇਹ ਵੀ ਹੈ ਕਿ ਇਹ ਜਿਹੜੇ ਸਾਰੇ ਰੋਗੀ ਹਨ ਇਹਨਾਂ ਦੇ ਨਾਲ। ਪਹਿਲਾਂ ਰੋਗੀ ਧਰਤ ਕਹਿ ਲਓ ਜੀ, ਅੱਗੇ
ਰੋਗੀ ਧਰਤ ਸੁਭੋਗੀ,
ਤੇ ਇਹਨਾਂ ਦੇ ਨਾਲ ਸੁਭੋਗੀ ਭੋਗਣ ਵਾਲੇ ਰਾਜਿਆਂ ਦੇ ਸਹਿਤ ਸਾਰੀ ਧਰਤੀ ਵੀ ਰੋਗੀ ਰੋਗਗ੍ਰਸਤ ਹੈ। ਪੌਣ ਦੀ ਨਿਆਈ ਰਜੋਗੁਣੀ, ਪਾਣੀ ਦੀ ਨਿਆਈ ਸਤੋਗੁਣੀ, ਅਗਨੀ ਦੀ ਨਿਆਈ ਤਮੋਗੁਣੀ, ਸਭ ਜੀਵ ਰੋਗੀ ਨੇ। ਕੋਈ ਰਜੋਗੁਣੀ ਹੈ, ਕੋਈ ਤਮੋਗੁਣੀ, ਸਤੋਗੁਣੀ ਹੈ। ਅਨੇਕਾਂ ਭੋਗਾਂ ਪਦਾਰਥਾਂ ਦੇ ਸਹਿਤ ਹੋਣ ਵਾਲੀ ਧਰਤੀ ਜੜਪਣਾ ਹੋਣ ਕਰਕੇ ਰੋਗੀ ਹੈ, ਜਾਂ ਜਿੱਥੇ ਕਲਰ ਪੈ ਜਾਂਦਾ ਇਹ ਧਰਤੀ ਦਾ ਰੋਗ ਮੰਨਦੇ ਆ ਜਿਹੜੇ ਖੋਜੀ ਨੇ। ਉਹ ਕਹਿੰਦੇ ਧਰਤੀ ਨੂੰ ਰੋਗ ਲੱਗ ਗਿਆ, ਰੋਗਣ ਹੋ ਗਈ ਧਰਤੀ, ਵੀ ਕਲਰ ਤਾਂ ਪੈ ਗਿਆ ਇਹਦੇ। ਜਦੋਂ ਕਦੇ ਬੰਦੇ ਦੇ ਰੋਗ ਹੁੰਦਾ ਉਹਦੇ ਗੰਜ ਪੈ ਜਾਂਦਾ, ਕਹਿੰਦੇ ਵੀ ਗੰਜ ਪੈ ਗਿਆ, ਉਹ ਰੋਗ ਹੀ ਨਾ, ਧਰਤੀ ਦਾ ਰੋਗ ਹੈ। ਇਹ ਸਾਰੇ ਰੋਗੀ ਹਨ।
ਮਾਤ ਪਿਤਾ ਮਾਇਆ ਦੇਹ ਸੇ ਰੋਗੀ,
ਜੋ ਮਾਤ ਮਾਂ ਪਿਤਾ ਬਾਪ ਮਾਇਆ ਦੇ ਸਹਿ ਧਾਰਨ ਕੀਤੀਆਂ ਸਾਰੀਆਂ ਦੇਹ ਦੇਹਾਂ ਇਹ ਜਿਹੜੀਆਂ ਹਨ ਸਾਰੀਆਂ ਰੋਗੀਆਂ, ਜੋ ਜੋ ਦੀ ਸਹਿ ਸੋ ਸੋ ਰੋਗੀ। ਮਾਇਆ ਦੇਹ ਭਾਵ, ਜੋ ਮਾਇਆ ਦੇਹ ਭਾਵ ਮਾਇਆ ਮੰਗਣ ਦੀ ਇੱਛਾ ਹੈ, ਇਹ ਵੀ ਤਾਂ ਇੱਕ ਰੋਗ ਹੀ ਹੈ ਨਾ। ਇਸ ਕਰਕੇ ਹੋਰ ਦੱਸਦੇ ਨੇ,
ਰੋਗੀ ਕੁਟੁੰਬ ਸੰਜੋਗੀ,
ਅਤੇ ਕੁਟੁੰਬ ਪਰਿਵਾਰ ਦੇ ਸੰਜੋਗੀ ਮਿਲਾਪੀ ਵੀ ਸਾਰੇ ਰੋਗੀ। ਕਿਸੇ ਨੂੰ ਕੋਈ ਰੋਗ ਹੈ, ਕਿਸੇ ਨੂੰ ਕੋਈ ਰੋਗ ਹੈ, ਤੇ ਪਹਿਲਾਂ ਤਾਂ ਸਰੀਰ ਦੇ ਰੋਗ ਹੀ ਨਹੀਂ ਖੜਾ ਛੱਡਦੇ। ਜੇ ਸਰੀਰ ਦਾ ਰੋਗ ਨਹੀਂ ਤਾਂ ਕਿਸੇ ਨੂੰ ਚਿੰਤਾ ਦਾ ਰੋਗ ਲੱਗਿਆ, ਕਿਸੇ ਨੂੰ ਕਾਮ ਕ੍ਰੋਧ ਦਾ ਰੋਗ ਲੱਗਿਆ, ਹੈ ਸਾਰੇ ਰੋਗੀ। ਇਸ ਕਰਕੇ ਕਿਸੇ ਨੂੰ ਹਉਮੈ ਦਾ ਰੋਗ ਹੈ, ਸਾਰੇ ਹੀ ਕੁਟੁੰਬ ਪਰਿਵਾਰ ਇਹ ਸਾਰੇ ਰੋਗੀ ਹਨ।
ਰੋਗੀ ਬ੍ਰਹਮਾ ਬਿਸਨ ਸਰੁਦਰਾ,
ਕਹਿੰਦੇ ਹੋਰ ਦੀ ਤਾਂ ਗੱਲੇ ਛੱਡੋ, ਹੁਣ ਵੱਡਿਆਂ ਦਾ ਨਾਂ ਲੈਣ ਲੱਗੇ ਹੈ। ਬ੍ਰਹਮਾ ਬਿਸ਼ਨ ਬਿਸ਼ਨੂ ਸਰੁਦਰਾ ਸਹਿਤ ਇਹਨਾਂ ਦੇ ਸ਼ਿਵ ਜੀ, ਸੱਸਾ ਮੂਹਰੀ ਲੱਗ ਰਿਹਾ, ਸਹਿਤ ਇਹਨਾਂ ਦੋਨਾਂ ਦੇ ਸਹਿਤ ਰੁਦਰ ਸ਼ਿਵ ਜੀ, ਇਹ ਵੱਡੇ ਦੇਵਤਿਆਂ ਨੂੰ ਵੀ ਰੋਗ ਲੱਗਿਆ ਹੈ। ਅਖੇ ਜੀ ਉਹ ਕਿਵੇਂ ਲੱਗਿਆ ਹੈ? ਕਹਿੰਦੇ ਕਾਮ ਆਦਿਕ ਬਿਰਕਾ ਬੇਕਾਰਾਂ ਦੇ ਰੋਗ। ਬਰਮਾ ਨੂੰ ਆਪਣੀ ਪੁੱਤਰੀ ਦੇ ਉੱਤੇ ਸਰੂਪ ਦੇ ਉੱਤੇ ਮੋਹਿਤ ਹੋਇਆ, ਉਹ ਕਲੰਕ ਲੱਗਿਆ ਹੈ। ਚਾਰੇ ਵੇਦ ਵਖਾਣ ਦਾ, ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਇਆ ਦਾ, ਵੇਖ ਸਰੋਤੀ ਰੂਪ ਲੁਭਾਉਣਾ, ਕਲੰਕ ਲੱਗਿਆ ਹੈ। ਅਤੇ ਫਿਰ ਵਿਸ਼ਨੂੰ ਜੀ ਨੂੰ ਜਲੰਧਰੀ ਦੈਤ ਨੂੰ ਮਾਰਨ ਵਾਸਤੇ ਉਹਦੇ ਘਰ ਵਾਲੀ ਦਾ ਸੱਤ ਤੋੜਿਆ ਇਹਨੇ, ਜਲੰਧਰੀ ਦੈਤ ਬਣ ਕੇ ਉਹਨੇ ਸਰਾਪ ਦਿੱਤਾ ਵੀ ਜਾ ਹੁਣ ਤੂੰ ਪੱਥਰ ਬਣ। ਉਦੋਂ ਗੰਡਕੀ ਨਦੀ ਦਾ ਪੱਥਰ ਬਣਿਆ ਹੋਇਆ, ਉਹਨੂੰ ਠਾਕਰ ਸੱਦੇ ਹੈ ਸ਼ਿਵ ਜੀ ਨੂੰ। ਅਤੇ ਇਸ ਕਰਕੇ ਰੋਗ ਲੱਗਿਆ ਵੀ ਮੋਹਣੀ ਅਵਤਾਰ ਦੇ ਵੇਲੇ ਪਿੱਛੇ ਲੱਗ ਕੇ ਜਤ ਸਦ ਗਵਾ ਬੈਠਾ, ਬੇਇੱਜ਼ਤੀ ਹੋਈ, ਨੰਗਾ ਤੜੰਗਾ ਫਿਰਦਾ ਰਿਹਾ, ਇਸ ਕਰਕੇ ਬੜੀ ਬੇਸ਼ਰਮੀ ਹੋਈ ਇਸ ਨੂੰ। ਉਸ ਵੇਲੇ ਇੰਦਰ ਬੜਾ ਖੁਸ਼ ਹੋਇਆ, ਇੰਦਰ ਨੇ ਮਾਹੌਲ ਕੀਤਾ ਇਹਨੂੰ, ਕਹਿੰਦਾ ਤੂੰ ਸਾਰਿਆਂ ਤੋਂ ਵੱਡਾ ਦੇਵਤਾ, ਦੀ ਕੀ ਹਾਲਤ ਹੋ ਗਈ ਤੇ। ਜਿੱਦਣ ਇੰਦਰ ਦੇ ਸਹਿਜ ਭਗਾਂ ਹੋਈਆਂ, ਕਮਲਾਂ ਦੀ ਬਗੀਚੀ ਲੁਕਿਆ ਬੈਠਾ, ਸ਼ਿਵ ਜੀ ਨੇ ਸਰਾਣੇ ਖੜ ਕੇ ਡੋਰੂ ਵਜਾਇਆ ਉੱਥੇ ਆ ਕੇ, ਕਹਿੰਦਾ ਹੁਣ ਦੱਸ ਤੇਰਾ ਕੀ ਹਾਲ ਹੈ, ਮੈਨੂੰ ਮਖੌਲ ਕਰਦਾ ਸੀ। ਇਉਂ ਸਾਰੇ ਰੋਗੀ ਨੇ ਮਹਾਰਾਜ ਕਹਿੰਦੇ। ਇਸ ਕਰਕੇ ਇਹ ਸਾਰੇ ਜਿਹੜੇ ਰੋਗੀ ਹਨ, ਰੋਗੀ
ਸਗਲ ਸੰਸਾਰ,
ਇਹ ਸਾਰਾ ਸੰਸਾਰ ਹੀ, ਜੋ ਜੋ ਦੀ ਸਹਿ ਸੋ ਸੋ ਰੋਗੀ, ਰੋਗੀ ਹਨ ਸਾਰੇ।
ਹਰ ਪਦ ਚੀਨ ਭਏ ਸੇ ਮੁਕਤੇ,
ਇਹਨਾਂ ਨੇ ਹਰ ਪਰਮਾਤਮਾ ਦੀ ਪਦ ਪਦਵੀ ਨੂੰ ਚੀਨ ਪਛਾਣਿਆ ਹੈ, ਭਾਵ ਆਪਣੇ ਸਰੂਪ ਨੂੰ ਪਛਾਣ ਲਿਆ, ਉਹ ਮੁਕਤੇ ਕਲਿਆਣ ਨੂੰ ਪ੍ਰਾਪਤ ਭਏ ਹੋ ਗਏ ਨੇ। ਇਸ ਕਰਕੇ ਉਹਨਾਂ ਨੇ ਫਿਰ
ਗੁਰ ਕਾ ਸ਼ਬਦ ਵਿਚਾਰ,
ਉਹਨਾਂ ਨੇ ਗੁਰਾਂ ਦਾ ਸ਼ਬਦ ਉਪਦੇਸ਼ ਨੂੰ ਵਿਚਾਰਾ ਵਿਚਾਰ ਨਾ ਕੀਤਾ ਹੈ ਜੇ
ਰੋਗੀ ਸਾਤ ਸਮੁੰਦ ਸਨਦੀਆਂ
ਸਹਿਤ ਨਦੀਆਂ ਦੇ ਸੱਤੇ ਸਮੁੰਦਰ ਕਹਿੰਦੇ ਉਹਨਾਂ ਦੇ ਅਧਿਕਸ਼ ਦੇਵਤੇ ਹੰਕਾਰ ਰੂਪੀ ਰੋਗੀ ਰੋਗ ਦੇ ਗ੍ਰਸੇ ਹੋਏ ਨੇ। ਇਸੇ ਕਰਕੇ ਅਗਸਤ ਮੁਨੀ ਨੇ 2.5 ਚੂੜੀਆਂ ਕਰਕੇ ਉਹ ਪੀ ਲਿਆ ਸੀ, ਹੰਕਾਰ ਦੇ ਕਾਰਨ ਹੋਇਆ ਸੀ, ਇਤਿਹਾਸਕ ਪ੍ਰਸੰਗ ਹਨ। ਹਾਂਜੀ,
ਖੰਡ ਪਤਾਲ ਸੇ ਰੋਗ ਭਰੇ,
9 ਖੰਡ ਸੱਤ ਪਤਾਲ ਉਹ ਵੀ ਹੋਮੇ ਦੇ ਰੋਗ ਦੇ ਭਰੇ ਹੋਏ ਨੇ। ਖੰਡ ਪਤਾਲ ਸੇ ਤਿੰਨੇ ਲੋਕ ਹੰਕਾਰ ਰੂਪੀ ਰੋਗ ਨਾਲ ਭਰੇ ਹੋਏ ਨੇ। ਚਾਹੇ ਕੋਈ ਜੀਵ ਕਿਤੇ ਵੀ ਰਹਿੰਦਾ, ਪਤਾਲਾਂ ਚ ਰਹਿੰਦਾ, ਸਵਰਗ ਰਹਿੰਦਾ, ਉਹਨਾਂ ਨੂੰ ਸਾਰਿਆਂ ਨੂੰ ਹੋਮੇ ਦੇ ਰੋਗ ਲੱਗੇ ਨੇ।
ਹਰ ਕੇ ਲੋਕ ਸੇ ਸਾਚ ਸੁਹੇਲੇ,
ਜੋ ਪਰਮਾਤਮਾ ਦੇ ਲੋਕ ਜਨ ਭਾਵ ਸੰਤ ਜਨ ਮਹਾਤਮਾ ਜਨ ਉਹ ਸੱਚੇ ਨਾਮ ਦੇ ਸਿਮਰਨ ਦੁਆਰਾ ਸੁਹੇਲੇ ਸੁਖੀ ਹੋਏ ਹਨ।
ਸਰਵੀ ਥਾਈ ਨਦਰ ਕਰੇ,
ਉਹਨਾਂ ਦੇ ਉੱਪਰ ਸਰਵੀ ਸਾਰਿਆਂ ਥਾਈ ਥਾਵਾਂ ਵਿੱਚ ਪਰਮਾਤਮਾ ਆਪਣੀ ਨਜ਼ਰ ਕਿਰਪਾ ਦ੍ਰਿਸ਼ਟੀ ਕਰੇ ਕਰਦਾ ਹੈ।
ਰੋਗੀ ਖੱਟ ਦਰਸ਼ਨ ਭੇਖ ਧਾਰੀ,
ਖੱਟ ਦਰਸ਼ਨ ਸਾਰੇ ਜਿਹੜੇ ਨੇ ਇਤਿਹਾਸ ਇਹ ਜਿਹੜੇ ਭੇਖ ਧਾਰਨ ਕਰ, ਇਹ ਵੀ ਹੰਕਾਰ ਦੇ ਵਿੱਚ ਕਹਿੰਦੇ ਹਮ ਸੰਨਿਆਸੀ ਹੈ, ਉਹ ਕਹਿੰਦੇ ਹਮ ਜੋਗੀ ਹੈ, ਘੱਟ ਕੋਈ ਨਹੀਂ ਹੈ, ਸਾਰੇ ਹੰਕਾਰ ਦੇ ਵਿੱਚ ਹਨ।
ਨਾਨਾ ਹਠੀ ਅਨੇਕਾਂ,
ਨਾਨਾ ਅਨੇਕਾਂ ਤਰ੍ਹਾਂ ਦੇ ਹਠੀ ਹੱਟ ਜਿੱਦ ਕਰਨ ਵਾਲੇ ਹਟ ਕਰਕੇ ਹੰਕਾਰ ਦੇ ਰੋਗੀ ਹਨ।
ਬੀਦ ਕਤੀਬ ਕਰਹ ਕਹਿ ਬਪਰੇ,
ਉਹ ਬਪਰੇ ਵਿਚਾਰੇ ਚਾਰੇ ਬੀਦਾਂ ਦੇ ਚਾਰੇ ਕਤੀਬਾਂ ਨੂੰ ਪੜ੍ਹ ਕੇ ਕਹਿ ਕੀ ਕਰੇ ਕਰ ਸਕਦੇ ਹਨ, ਜਦੋਂ ਕਿ
ਇੱਕ ਏਕਾ,
ਜਦੋਂ ਇੱਕ ਅਦੁੱਤੀ ਬ੍ਰਹਮ ਏਕਤਾ ਪਾਉਣੀ ਹੀ ਨਹੀਂ ਹੈ, ਉਹਨੂੰ ਬੁੱਝਦੇ ਹੀ ਨਹੀਂ ਹੈ, ਇੱਕੋ ਹੀ ਨਿਰਗੁਣ ਸਰੂਪ ਤੇ ਇੱਕੋ ਹੀ ਸਰਗੁਣ ਸਰੂਪ ਹੈ, ਇਸ ਭੇਦ ਨੂੰ ਨਹੀਂ ਬੁੱਝਦੇ ਤੇ ਨਿਰਗੁਣ ਸਰਗੁਣ ਇੱਕ ਸਰੂਪ ਹੈ, ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਰਜਨ ਸਗਲੀ ਮੋਈ, ਇਹਨੂੰ ਪਾਈ ਬੁੱਝ ਹੈ, ਕੱਸ ਕੇ ਬੋਲਣਾ ਹੈ। ਹਾਂਜੀ ਅੱਗੇ ਚਲੋ।
ਮਿੱਠ ਰਸ ਖਾਈ ਸੋ ਰੋਗ ਭਰੀਜੈ,
ਜੋ ਮਿੱਠ ਰਸ ਮਿੱਠੇ ਭੋਜਨ ਆਦਿ ਖਾਂਦੇ ਹੈ ਤੇ ਉਹ ਵੀ ਪਾਈ ਮਿੱਠੇ ਕਰਕੇ ਕਈਆਂ ਨੂੰ ਬੜੇ ਰੋਗ ਲੱਗ ਜਾਂਦੇ ਨੇ, ਚਮੜੀ ਦੇ ਰੋਗ ਕਹਿੰਦੇ ਨੇ, ਜ਼ਿਆਦਾ ਮਿੱਠੇ ਨੂੰ ਜਿਵੇਂ ਕੁੱਤੇ ਨੂੰ ਬਾਹਲਾ ਮਿੱਠਾ ਪਾ ਦਈਏ ਤੇ ਉਹਦਾ ਸਰੀਰ ਰੋਗੀ ਹੋ ਜਾਂਦਾ, ਤੇ ਬਰਸਾਤ ਦੇ ਦਿਨਾਂ ਚ ਕਹਿੰਦੇ ਭਾਈ ਗੁੜ ਨਾ ਖਾਓ ਫੋੜੇ ਨਿਕਲਣਗੇ, ਰੋਗ ਮਿੱਠੇ ਚ ਵੀ ਰੋਗ ਹੈ, ਇਹਦਾ ਮਤਲਬ ਮਿੱਠਾ ਕੌੜਾ ਦੋਵੇਂ ਰੋਗ, ਇਹ ਦੋਨੇ ਰੋਗ, ਕੌੜਾ ਵੀ ਰੋਗ ਹੈ ਮਿੱਠਾ ਵੀ ਰੋਗ, ਸਾਰੇ ਰੋਗ ਦੇ ਭਰੇ, ਮਿੱਠਾ ਸਿਖਾਏ ਸੋ ਰੋਗ ਭਰੀਜੈ, ਇਹ ਵੀ ਰੋਗਾਂ ਦੇ ਭਰੇ ਹੋਏ ਹਨ।
ਕੰਧ ਮੂਲ ਸੁਖ ਨਾਹੀ,
ਕੰਧ ਮੂਲ, ਮੂਲ ਹੁੰਦਾ ਜਿਹੜਾ ਧਰਤੀ ਦੇ ਵਿੱਚ ਪੈਦਾ ਹੋਵੇ, ਜਿਵੇਂ ਗਾਜਰਾਂ ਹੋ ਗਈਆਂ, ਮੂਲੀਆਂ ਹੋ ਗਈਆਂ, ਸਕਰਗੰਦੀਆਂ ਹੋ ਗਈਆਂ, ਕੰਧ ਹੁੰਦਾ ਜਿਹੜਾ ਬਿਰਸ਼ਾਂ ਦੇ ਉੱਪਰ ਲੱਗੇ, ਇਹ ਵੀ ਕੰਧ ਮੂਲ ਜਿਹੜੇ ਇਹ ਖਾਣ ਦੇ ਨਾਲ ਵੀ ਸੁਖ ਨਹੀਂ ਪ੍ਰਾਪਤ ਹੈ ਨਾਮ ਤੋਂ ਬਿਨਾਂ।
ਨਾਮ ਵਿਸਾਰ ਚੱਲਹਿ ਅਨ ਮਾਰਗ,
ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਅਨਦਵੈਤ ਦੇ ਵਿੱਚ ਦੇਵੀ ਦੇਵਤਿਆਂ ਦੇ ਮਾਰਗ ਰਸਤੇ ਉੱਤੇ ਚੱਲਦੇ ਹੈ, ਐਸੇ ਜਿਹੜੇ ਚੱਲਣ ਵਾਲੇ ਹਨ।
ਅੰਤ ਕਾਲ ਪਛਤਾਹੀ,
ਹੁਣ ਤਾਂ ਦੇਵੀ ਦੇਵਤਿਆਂ ਨੂੰ ਪੂਜੀ ਜਾਂਦੇ, ਅੰਤ ਨੂੰ ਪਛਤਾਉਣਾ ਪਊਗਾ ਫਿਰ, ਇਹ ਗੁਰੂ ਨਾਨਕ ਸਾਹਿਬ ਦੇ ਬਚਨ, ਅਖੀਰ ਨੂੰ ਅਖੀਰ ਕਾਲ ਦੇ ਸਮੇਂ ਪਸ਼ਚਾਤਾਪ ਕਰਦੇ ਰਹਿੰਦੇ ਨੇ ਫਿਰ।
ਤੀਰਥ ਭਰਮੈ ਰੋਗ ਨਾ ਛੂਟਸ,
ਅਨੇਕਾਂ ਤੀਰਥਾਂ ਦੇ ਉੱਤੇ ਭਰਮਣ ਕਰਨ ਦੇ ਨਾਲ ਹੋਮੇ ਦਾ ਰੋਗ ਇਹ ਨਾ ਛੂਟਸ ਨਹੀਂ ਛੁੱਟਦਾ, ਨਿਵਿਰਤ ਨਹੀਂ ਹੁੰਦਾ ਹੈ।
ਪੜਿਆ ਬਾਦ ਵਿਵਾਦ ਭਇਆ,
ਇਹਨੂੰ ਪੜਿਆ ਸ਼ਬਦ ਬੋਲਣਾ, ਪੜਿਆ ਨਹੀਂ ਕਰਨਾ ਇੱਥੇ ਪਾਠ, ਅਨੇਕਾਂ ਤਰ੍ਹਾਂ ਦੀ ਪੜ੍ਹਾਈ ਨੂੰ ਪੜਿਆ, ਪੜ੍ਹਨ ਦੇ ਨਾਲ ਵਿਵਾਦ ਵਿਅਰਥ ਵਿਵਾਦ ਝਗੜਾ ਹੀ ਹੋਣਾ ਹੁੰਦਾ ਹੈ, ਉਹਦੇ ਚ ਬਤੰਡਾਵਾਦ ਹੈ, ਜਲਪਵਾਦ ਹੈ, ਇਸ ਤਰ੍ਹਾਂ ਦੀਆਂ ਚਰਚਾ ਕਰਦੇ ਰਹਿੰਦੇ ਨੇ, ਜਿਵੇਂ ਪਾਣੀ ਚ ਮਧਾਣੀ ਪਾਈਏ ਨਿਕਲਦਾ ਕੁਛ ਨਹੀਂ, ਇਸ ਪ੍ਰਕਾਰ ਵਾਦ ਵਿਵਾਦ ਆਪਣੇ ਮਤ ਦਾ ਮੰਡਨ, ਪਰਾਏ ਮਤ ਦਾ ਖੰਡਨ, ਇਸ ਤਰ੍ਹਾਂ ਹੁੰਦਾ ਹੈ, ਤੇ ਇਸ ਕਰਕੇ ਅਨੇਕਾਂ ਵੀ ਪੜ੍ਹਾਈ ਨੂੰ ਪੜ੍ਹਨ ਨਾਲ ਇਹ ਰੋਗ ਲੱਗਿਆ ਰਹਿੰਦਾ ਵੀ ਮੇਰੀ ਵਰਗ ਮੇਰੀ ਪੜ੍ਹਾਈ ਕਿਸੇ ਨਹੀਂ, ਮੈਂ ਵਿਦਵਾਨ ਹਾਂ, ਮੈਂ ਕਥਾਵਾਚਕ ਹਾਂ, ਮੈਂ ਸਾਰਿਆਂ ਨੂੰ ਸਭਾ ਜਿੱਤ ਸਕਦਾ, ਇਹ ਵੀ ਰੋਗ ਹੀ ਹੈ।
ਦੁਬਦਾ ਰੋਗ ਸੋ ਅਧਿਕ ਵਡੇਰਾ,
ਜੋ ਦੁਬਦਾ ਦਵੈਤ ਵਾਲਾ ਰੋਗ ਹੈ ਉਹ ਤਾਂ ਅਧਿਕ ਬਹੁਤ ਹੀ ਵਡੇਰਾ ਵੱਡਾ ਹੈ।
ਮਾਇਆ ਕਾ ਮੋਹਤਾਜ ਭਇਆ,
ਜੀਵ ਇਸ ਰੋਗ ਦੇ ਅਧੀਨ ਹੋਇਆ, ਮਾਇਆ ਦਾ ਮੋਹਤਾਜ ਅਧੀਨ ਪਿਆ ਹੋ ਰਿਹਾ ਹੈ।
ਗੁਰਮੁਖ ਸਾਚਾ ਸ਼ਬਦ ਸਲਾਹ ਹੈ,
ਜੋ ਗੁਰਮੁਖ ਜਨ ਗੁਰਾਂ ਦੁਆਰਾ ਸਾਚਾ ਸੱਚਾ ਸ਼ਬਦ ਉਪਦੇਸ਼ ਸਲਾਹ ਸਲਾਹਣਾ ਕਰਦਾ ਹੈ, ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਪਰਮਾਤਮਾ ਨੂੰ ਸਲਾਹਣਾ ਕਰਦਾ ਹੈ, ਉਹ ਜਿਹੜਾ ਐਸਾ ਹੈ
ਮਨ ਸਾਚਾ ਤਿਸ ਰੋਗ ਗਇਆ,
ਇਸ ਉਸਦੇ ਮਨ ਹਿਰਦੇ ਵਿੱਚ ਸਾਚਾ ਸੱਚਾ ਪ੍ਰਭੂ ਵਸ ਗਿਆ ਅਤੇ ਉਸਦੇ ਅੰਦਰੋਂ ਫਿਰ ਦੁਬਧਾ ਹੋਮੇ ਆਦਿ ਦਾ ਰੋਗ ਚਲਿਆ ਗਿਆ। ਇਉਂ ਜਾਂਦਾ ਹੈ
ਨਾਨਕ ਹਰ ਜਨ ਅਨਦਿਨ ਨਿਰਮਲ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਹਰ ਪਰਮਾਤਮਾ ਦੇ ਜਨ ਦਾਸ ਅਨਦਿਨ ਰਾਤ ਦਿਨ ਸਦਾ ਨਿਰਮਲ ਉਜਲ ਜੀਵਨ ਵਾਲੇ ਹਨ,
ਜਿਨ ਕੋ ਕਰਮ ਨਿਸ਼ਾਨ ਪਿਆ,
ਜਿਨ੍ਹਾਂ ਨੂੰ ਧੁਰਾਂ ਤੋਂ ਪਰਮਾਤਮਾ ਦੀ ਕਰਮ ਬਖਸ਼ਿਸ਼ ਤੇ ਉਹਦਾ ਕਰਮ ਬਖਸ਼ੀ ਦਾ ਨਿਸ਼ਾਨ ਲੇਖ ਪਿਆ ਹੋਇਆ ਹੈ।
ਪੈਰੋ ਮਹੱਲਾ ਤੀਜਾ ਘਰ ਦੂਜਾ,
ਪੈਰੋ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਰਾਗ ਦੇ ਦੂਜੇ ਸੁਰਤਾਲ ਵਿਚ ਇਹ ਸ਼ਬਦ ਉਚਾਰਨ ਕਰਦੇ। ਗੁਰਸਿੱਖਾਂ ਨੇ ਨਾ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜਾ ਭਗਤ ਪ੍ਰਹਲਾਦ ਸੀ ਉਹਦੀ ਰੱਖਿਆ ਭਗਵਾਨ ਜੀ ਨੇ ਕਿਸ ਪ੍ਰਕਾਰ ਕੀਤੀ, ਉਹਦੇ ਬਾਰੇ ਅੱਜ ਸੰਗਤ ਜੀ ਦੱਸਣਾ ਕਰੋ। ਸਤਿਗੁਰੂ ਜੀ ਨੇ ਗੁਰਸਿੱਖਾਂ ਦੇ ਵਿੱਚ ਗੁਰੂ ਦੇ ਉੱਪਰ ਭਰੋਸਾ ਤੇ ਪਰਮਾਤਮਾ ਦੇ ਨਾਮ ਦੇ ਉੱਪਰ ਵਿਸ਼ਵਾਸ ਰੱਖਣ ਦੇ ਲਈ ਭਗਤੀ ਦ੍ਰਿੜਤ ਕਰਾਉਣ ਵਾਸਤੇ ਭਗਤ ਪ੍ਰਹਲਾਦ ਦੀ ਜਿਹੜੀ ਸਾਖੀ ਆ ਉਹਨੂੰ ਸੰਖੇਪ ਰੂਪ ਦੇ ਅੰਦਰ ਮਹਾਰਾਜ ਸਾਹਿਬ ਨੇ ਭੈਰੋ ਰਾਗ ਦੇ ਅੰਦਰ ਇਹ ਫਿਰ ਉਚਾਰਨ ਕੀਤੇ। ਪਹਿਲਾਂ ਮੰਗਲ ਕਰਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਸਤਿਨਾਸ ਤੋਂ ਹੈ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਤਿੰਨ ਕਰਤਾ ਇੱਕ ਚਲਤ ਉਪਾਇਆ,
ਤਿੰਨ ਉਸ ਕਰਤੇ ਪੁਰਖ ਨੇ ਭਾਈ ਇਹ ਸੰਸਾਰ ਰੂਪੀ ਚਲਤ ਕੌਤਕ ਉਪਾਇਆ ਪੈਦਾ ਕੀਤਾ ਹੋਇਆ ਹੈ।
ਅਨਹਦ ਬਾਣੀ ਸ਼ਬਦ ਸੁਣਾਇਆ,
ਉਸ ਪ੍ਰਭੂ ਨੇ ਆਪਣੀ ਅਨਹਦ ਹੱਦ ਤੋਂ ਰਹਿਤ ਅਕਾਲ ਗੋ ਬਾਣੀ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਜੀਵਾਂ ਦੇ ਤਾਈ ਸੁਣਾਉਣਾ ਕੀਤਾ ਹੈ।
ਮਨਮੁਖ ਭੁੱਲੇ ਗੁਰਮੁਖ ਬੁਝਾਇਆ,
ਕਹਿੰਦੇ ਭਾਈ ਗੁਰਮੁਖ ਪ੍ਰਹਲਾਦ ਗੁਰਮੁਖ ਸੀ, ਜਿਹੜਾ ਹਰਨਾਗ ਸੀ ਇਹ ਮਨਮੁਖ ਸੀ, ਮਨਮੁਖ ਉਹ ਭੁੱਲ ਗਿਆ, ਮਨਮੁਖ ਮਨ ਦੇ ਪਿੱਛੇ ਲੱਗਣ ਕਰਕੇ ਪਰਮਾਤਮਾ ਵੱਲੋਂ ਭੁੱਲੇ ਹੋਏ ਨੇ, ਗੁਰਮੁਖ ਦੇ ਪਰਮੇਸ਼ਰ ਨੇ ਆਪਣਾ ਸਰੂਪ ਉਹਨਾਂ ਨੂੰ ਬੁਝਾਇਆ ਸਮਝਾਉਣਾ ਕੀਤਾ। ਇਹ ਬੁਝਾਇਆ ਪਾਠ ਨਹੀਂ ਕਰਨਾ ਜੀ, ਬੁਝਾਇਆ ਸਮਝਾਉਣਾ ਕੀਤਾ ਹੈ।
ਕਾਰਨ ਕਰਤਾ ਕਰਦਾ ਆਇਆ,
ਕਹਿੰਦੇ ਕਰਤਾ ਪੁਰਖ ਆਪ ਹੀ ਸਾਰੇ ਕਾਰਨ ਸਬੱਬ ਕਰਦਾ ਆਇਆ, ਭਗਤਾਂ ਦੀ ਰੱਖਿਆ ਕਰਨੀ, ਦੁਸ਼ਟ ਪੁਰਸ਼ਾਂ ਦਾ ਵੱਧ ਕਰਨਾ, ਕਹਿੰਦੇ ਇਹ ਤਾਂ ਆਦੋ ਹੀ ਕਰਦਾ ਹੈ। ਤੁਸੀਂ ਪ੍ਰਹਲਾਦ ਦੀ ਗੱਲ ਕੀਤੀ ਹੈ, ਉਹਦਾ ਤੁਹਾਨੂੰ ਸੁਣਾ ਦਿੰਦੇ ਹਾਂ।
ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ,
ਜੋ ਗੁਰਾਂ ਦਾ ਸ਼ਬਦ ਉਪਦੇਸ਼ ਹੈ ਇਹ ਪ੍ਰਹਲਾਦ ਦਾ ਨਿਸ਼ਚਾ ਕਹਿਣ ਲੱਗੇ ਮਹਾਰਾਜ ਵੀ ਪ੍ਰਹਲਾਦ ਨੇ ਐਂ ਕਿਹਾ ਸੀ ਵੀ ਗੁਰਾਂ ਦਾ ਜਿਹੜਾ ਉਪਦੇਸ਼ ਹੈ ਉਹਦੇ ਦੁਆਰਾ ਮੇਰੇ ਹਿਰਦੇ ਦੇ ਅੰਤਰ ਵਿੱਚ ਗੋਬਿੰਦ ਦਾ ਧਿਆਨ ਲੱਗਾ ਹੋਇਆ ਹੈ ਅਤੇ
ਹਉ ਕਬਹੁ ਨਾ ਛੋਡੋ ਹਰ ਕਾ ਨਾਮ।
ਇਹ ਰਹਾਉਲੀ ਤੁਕ ਦੇ ਪ੍ਰਹਲਾਦ ਦੀ ਸਾਖੀ ਦੇ ਵਿੱਚ ਰਹਾਉਲੀ ਤੁਕ ਸਿਧਾਂਤ ਰੱਖਿਆ ਇਹ। ਹਉ ਮੈਂ ਪ੍ਰਹਲਾਦ ਨੇ ਕਿਹਾ ਸੀ ਕਦੇ ਵੀ ਹਰ ਪਰਮਾਤਮਾ ਦਾ ਨਾਮ ਜਪਣਾ ਛੱਡਾਂਗਾ ਨਹੀਂ, ਛੱਡ ਨਹੀਂ ਸਕਦਾ ਹਾਂ, ਤੇ ਇਸ ਕਰਕੇ ਰਹਾਉਲੀਆਂ ਪੰਕਤੀਆਂ ਨੇ ਪ੍ਰਹਲਾਦ ਭਗਤ ਤੇ ਲੱਗਦੀਆਂ ਹਨ। ਇਸ ਪ੍ਰਕਾਰ ਫਿਰ ਹਰਨਾਕਸ਼ ਦੇ ਪ੍ਰਹਲਾਦ ਦੀ ਸਾਰੀ ਗੱਲ ਸ਼ੁਰੂ ਹੋ ਰਹੀ ਹੈ ਨਾ ਅੱਗੇ। ਇਸ ਪ੍ਰਕਾਰ ਇਹਦਾ ਜਿਹੜਾ ਕਿਉਂਕਿ ਇਹ ਜਿਹੜਾ ਪ੍ਰਹਲਾਦ ਸੀ ਜਦੋਂ ਇਹ ਹਰਨਾਕਸ਼ ਨੇ ਆਪਣੀ ਪੜ੍ਹਾਈ ਰਾਕਸ਼ਾਂ ਵਾਲੀ ਪੜ੍ਹਾਉਣੀ, ਉਹਨਾਂ ਦੇ ਸੰਡਾ ਮਰਕਾ ਦੋ ਅਧਿਆਪਕ ਸੀ ਜਿਹੜੇ ਰਾਕਸ਼ਾਂ ਦੇ ਬੱਚਿਆਂ ਨੂੰ ਪੜ੍ਹਾਇਆ ਕਰਦੇ ਸੀ, ਤੇ ਇੱਧਰ ਪ੍ਰਹਲਾਦ ਹੁਣ ਨਾਰਦ ਨੇ ਚੰਗੀ ਤਰ੍ਹਾਂ ਪੜ੍ਹਾ ਕੇ ਭੇਜਿਆ ਸੀ ਜਦੋਂ ਉਹਦੇ ਆਸ਼ਰਮ ਤੇ ਰਹੇ ਸੀ, ਉੱਥੇ ਜਨਮ ਹੋਇਆ ਸੀ ਇਹਦਾ। ਇਸ ਕਰਕੇ ਫਿਰ ਇਹਦਾ ਗੁਰੂ ਸੀ ਨਾਰਦ ਤੇ ਭਗਤ ਪ੍ਰਹਲਾਦ ਭਗਵਾਨ ਦਾ ਨਾਮ ਜਪਦੇ ਜਪਦੇ ਸਨ, ਜਪਦੇ ਵੀ ਰਹਿੰਦੇ ਸੀ ਜਪਾਉਂਦੇ ਵੀ ਰਹਿੰਦੇ ਸੀ, ਤੇ ਉਹਨਾਂ ਨੇ ਫਿਰ ਕਿਹਾ ਸੀ ਮੈਂ ਰਾਮ ਦੇ ਨਾਮ ਨੂੰ ਨਹੀਂ ਛੱਡਦਾ। ਭਗਤ ਪ੍ਰਹਲਾਦ ਨੇ ਨਾਰਦ ਮੁਨੀ ਦਾ ਦਿੱਤਾ ਹੋਇਆ ਜਿਹੜਾ ਸ਼ਬਦ ਉਪਦੇਸ਼ ਹੈ ਉਹਦੇ ਦੁਆਰਾ ਹਿਰਦੇ ਦਿਨ ਭਗਵਾਨ ਦਾ ਧਿਆਨ ਉਹਦੇ ਲੱਗਿਆ। ਇਸ ਕਰਕੇ ਮੈਂ ਤੁਹਾਡੇ ਕਹਿਣ ਤੋਂ ਭਗਵਾਨ ਦਾ ਜਪਣਾ ਮੈਂ ਛੱਡਾਂਗਾ ਨਹੀਂ। ਸੋ ਇਸ ਕਰਕੇ ਹੁਣ ਅੱਗੇ ਸਾਰੀ ਸਾਖੀ ਹੁਣ ਦੱਸਣ ਲੱਗੇ ਹਨ ਵਿਸਾਰ ਨਾਲ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਪਿਤਾ ਪ੍ਰਹਲਾਦ ਪੜ੍ਹਨ ਪਠਾਇਆ,
ਪਿਤਾ ਪ੍ਰਹਲਾਦ ਪੜ੍ਹਨ ਪਠਾਇਆ, ਪਿਤਾ ਦੇ ਵਿਸਰਾਮ ਲਾ ਲੈਣਾ ਜੀ, ਪਿਤਾ ਪ੍ਰਹਲਾਦ ਪੜ੍ਹਨ ਪਠਾਇਆ, ਪਿਤਾ ਨੇ ਪ੍ਰਹਲਾਦ ਆਪਣੇ ਪੁੱਤਰ ਨੂੰ ਪੜ੍ਹਨ ਵਾਸਤੇ ਪਠਾਇਆ ਭੇਜਿਆ। ਕਿੱਥੇ ਭੇਜਿਆ? ਸ਼ੰਕਰਾਚਾਰੀਆ ਗੁਰੂ ਸੀ ਇਹਨਾਂ ਦਾ ਦਾਇਤਾਂ ਦੀ ਕੁੱਲ ਦਾ, ਸੰਡਾ ਮਰਕਾ ਦੋ ਅਧਿਆਪਕ ਸੀ ਉਹਨਾਂ ਕੋਲ ਭੇਜਣਾ ਕੀਤਾ।
ਲੈ ਪਾਟੀ ਪਾਧੇ ਕੈ ਆਇਆ,
ਭਗਤ ਪ੍ਰਹਲਾਦ ਇੱਕ ਪਾਟੀ ਪੱਟੀ ਤਖ਼ਤੀ ਲੈ ਕੇ ਪਾਧੇ ਦੇ ਪਾਸ ਆਇਆ, ਜਿਵੇਂ ਬਾਕੀ ਦੇ ਰਾਕਸ਼ਾਂ ਦੇ ਬੱਚੇ ਸੀ ਵਜ਼ੀਰਾਂ ਦੇ ਬੱਚੇ ਸੀ, ਜਦੋਂ ਬਾਧਾ ਦੈਤਾ ਵਾਲੀ ਵਿਦਿਆ ਪੜ੍ਹਾਉਣ ਲੱਗਾ ਤਾਂ ਪ੍ਰਹਲਾਦ ਜੀ ਨੇ ਅੱਗੋਂ ਫਿਰ ਇਹ ਉੱਤਰ ਦਿੱਤਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ।
ਨਾਮ ਬਿਨਾ ਨਹਿ ਪੜ੍ਹੋ ਆਚਾਰ।
ਹੇ ਪਾਦਾ ਜੀ, ਮੈਂ ਭਗਵਾਨ ਦੇ ਨਾਮ ਤੋਂ ਬਗੈਰ ਹੋਰ ਕੋਈ ਵੀ ਆਚਾਰ ਕਰਤਵਾਂ ਵਾਲੀ ਵਿਦਿਆ ਨਹੀਂ ਪੜ੍ਹਾਂਗਾ, ਮੈਂ ਹੋਰ ਕੁਛ ਨਹੀਂ ਪੜ੍ਹਨਾ ਹੈ, ਇਸ ਕਰਕੇ ਮੈਨੂੰ ਨਾ ਪੜ੍ਹਾਉਣਾ ਹੈ।
ਮੇਰੀ ਪੱਟੀਆ ਲਿਖ ਦਿਓ ਗੋਬਿੰਦ ਮੁਰਾਰ।
ਮੇਰੀ ਫੱਟੀ ਦੇ ਉੱਪਰ ਤੁਸੀਂ ਮੁਰਾਰ ਮੁਰਦੈਤ ਨੂੰ ਮਾਰਨ ਵਾਲੇ ਭਗਵਾਨ ਦਾ ਨਾਮ ਲਿਖੋ, ਗੋਬਿੰਦ ਪਰਮਾਤਮਾ ਦਾ ਨਾਮ ਲਿਖ ਦਿਓ, ਲਿਖਣਾ ਕਰੋ। ਇਹ ਸੁਣ ਕੇ ਸੰਡਾ ਮਰਕਾ ਦੀ ਤਾਂ ਪੈਰਾਂ ਹੇਠ ਤੇ ਜ਼ਮੀਨ ਖਿਸ ਗਈ। ਕਹਿੰਦਾ ਹਰਨਾਕਸ਼ ਦੇ ਵਿਰੋਧੀ ਦਾ ਨਾਮ ਲੈਣਾ ਤੂੰ? ਉਹ ਪ੍ਰਹਲਾਦ, ਤੂੰ ਤਾਂ, ਤੈਨੂੰ ਪਤਾ ਤੈਨੂੰ ਛਡਾਊ ਕੌਣ, ਜੇ ਤੈਨੂੰ ਤੇਰਾ ਪਿਤਾ ਜਿਹੜਾ ਉਹਨੇ ਪ੍ਰਵਾਹ ਨਹੀਂ ਕਰਨੀ ਵੀ ਤੂੰ ਪੁੱਤਰ ਆਉਂਦਾ, ਤੂੰ ਇਹ ਗਲਤੀ ਨਾ ਕਰ। ਉਹਨਾਂ ਨੇ ਫਿਰ ਜਾ ਕੇ ਸਾਧ ਸੰਜੀ ਤੇ ਮਹਾਰਾਣੀ ਕਿਆਦੂ ਲਿਖਿਆ ਇਤਿਹਾਸ ਦੇ ਵਿੱਚ ਧਾ ਕਰਕੇ ਵੀ ਮਹਾਂਪੁਰਖ ਕਹਿੰਦੇ ਸਨ, ਚਲੋ ਦੋ ਦੋ ਨਾਮ ਵੀ ਹੁੰਦੇ ਆ, ਤੇ ਉਹਦੇ ਕੋਲ ਮਹਾਰਾਣੀ ਦੇ ਕੋਲ ਲੈ ਕੇ ਗਏ ਵੀ ਹਾਲੇ ਤਾਂ ਚਲੋ ਸਾਡੇ ਤੱਕ ਇਹ ਗੱਲ ਜੇ ਹਰਨਾਕਸ਼ ਤੱਕ ਨਾ ਪਹੁੰਚੇ ਕਲੇਸ਼ ਨਾ ਘਰ ਵਿੱਚ ਪੈ ਜਾਏ। ਉਹਨੂੰ ਜਾ ਕੇ ਸਾਧ ਸੰਜੀ ਦੱਸਿਆ ਸੰਡੇ ਮਰਕੇ ਨੇ, ਮਹਾਰਾਣੀ ਇਹ ਤਾਂ ਉਹਦਾ ਤੇਰੇ ਜਿਹੜਾ ਪਤੀ ਹੈ ਹਰਨਾਕਸ਼ ਦੇ ਦੁਸ਼ਮਣ ਦਾ ਨਾਮ ਲੈਂਦਾ ਤੇਰਾ ਪੁੱਤ, ਇਹਨੂੰ ਹਟਾ। ਉਸ ਵੇਲੇ ਫਿਰ
ਪੁੱਤਰ ਪ੍ਰਹਲਾਦ ਸਿਉ ਕਹਿਆ ਮਾਏ,
ਆਪਣੇ ਪੁੱਤਰ ਪ੍ਰਹਲਾਦ ਸਿਉ ਕੋਲ ਉਹਦੀ ਮਾਂ ਮਹਾਰਾਣੀ ਕਿਆਦੂ ਨੇ ਕਿਹਾ, ਹੇ ਪੁੱਤਰ ਪ੍ਰਹਲਾਦ ਸੁਣਨਾ ਕਰ,
ਪ੍ਰਵਿਰਤ ਨਾ ਪੜ੍ਹੋ ਰਹੀ ਸਮਝਾਏ।
ਤੂੰ ਪ੍ਰਵਿਰਤ ਪਰਾਏ ਦੇ ਜਿਹੜੀ ਰਸਮ ਰੀਤੀ ਤੇ ਉਹਦੇ ਅਨੁਸਾਰ ਇਹ ਜਿਹੜੀ ਪੜ੍ਹਾਈ ਨਾ ਪੜ੍ਹਨਾ ਕਰ, ਅਨਿਆ ਰੀਤ ਉਹ ਨਾ ਪੜ੍ਹ, ਡਰਾਕਸ਼ਾਂ ਵਾਲੀ ਜਿਹੜੀ ਵਿਦਿਆ ਉਹ ਪੜ੍ਹ, ਕਿਉਂਕਿ ਇਹ ਜਿਹੜਾ ਨਾ ਤੇਰੇ ਪਿਤਾ ਦੇ ਦੁਸ਼ਮਣ ਭਗਵਾਨ ਦਾ ਭਜਨ ਨਾ ਕਰ। ਤੂੰ ਇਹ ਕਿਹਾ ਪੁੱਤ ਪ੍ਰਹਲਾਦ ਨੂੰ ਕਿਹਾ ਮਾਏ, ਪ੍ਰਵਿਰਤ ਨਾ ਪੜ੍ਹੋ, ਫਿਰ ਬੋਲਦੇ ਜੀ
ਪ੍ਰਵਿਰਤ ਨਾ ਪੜ੍ਹੋ ਰਹੀ ਸਮਝਾਏ।
ਇਹ ਪ੍ਰਵਿਰਤ ਪਰਾਇਆਂ ਦੀ ਰਸਮ ਰੀਤੀ ਅਨਰੀਤੀ ਦੀ ਵਿਦਿਆ ਨਾ ਪੜ੍ਹਨਾ ਕਰ, ਭਗਵਾਨ ਦਾ ਨਾਮ ਨਾ ਲੈ। ਇਹੋ ਮਾਂ ਨੇ ਸਮਝਾਉਣਾ ਕੀਤਾ, ਭਗਵਾਨ ਦਾ ਨਾਮ ਲੈਣ ਕਰਕੇ ਤੇਰਾ ਪਿਤਾ ਤੈਨੂੰ ਛੱਡੇਗਾ ਨਹੀਂ, ਮੈਨੂੰ ਤੂੰ ਬਹੁਤ ਪਿਆਰਾ ਪ੍ਰਹਲਾਦ, ਮੈਂ ਤੇਰਾ ਮਰਨਾ ਨਹੀਂ ਦੇਖ ਸਕਦੀ, ਮੈਂ ਪ੍ਰਾਣ ਤਿਆਗ ਜਾਵਾਂਗੀ, ਇਸ ਕਰਕੇ ਤੂੰ ਗਲਤੀ ਨਾ ਕਰ, ਮੇਰੀ ਗੱਲ ਮੰਨ ਲੈ।
ਨਿਰਭਉ ਦਾਤਾ ਹਰ ਜੀਉ ਮੇਰੇ ਨਾਲ।
ਤਾਂ ਹੁਣ ਪ੍ਰਹਲਾਦ ਦਾ ਜਵਾਬ ਹੈ, ਮਹਾਰਾਜ ਆਪਣੇ ਅੰਮ੍ਰਿਤ ਬਚਨਾਂ ਚ ਕਹਿੰਦੇ, ਫਿਰ ਪ੍ਰਹਲਾਦ ਨੇ ਕੀ ਕਿਹਾ, ਮਾਂ ਨਿਰਭਉ ਭੈ ਤੋਂ ਰਹਿਤ ਕਰਨ ਵਾਲਾ ਦਾਤਾ ਦਾਤਾਰ ਹਰ ਪ੍ਰਭੂ ਜੀ ਉਹ ਸਦਾ ਮੇਰੇ ਨਾਲ ਹੈ, ਤੂੰ ਕਿਉਂ ਡਰਦੀ ਹੈ, ਉਹ ਮੇਰੇ ਅੰਗ ਸੰਗ ਹੈ।
ਜੇ ਹਰ ਛੋਡੋ ਤੋ ਕੁਲ ਲਾਗੈ ਗਾਲ।
ਜੇਕਰ ਮੈਂ ਕਿਸੇ ਦੇ ਭੈ ਮੰਨ ਕੇ ਭਗਵਾਨ ਦਾ ਨਾਮ ਲੈਣਾ ਛੋਡੋ ਛੱਡ ਦੇਵਾਂਗਾ ਨਾ, ਤਾਂ ਤੁਹਾਡੀ ਸਾਰੀ ਕੁਲ ਨੂੰ ਗਾਲ ਕਲੰਕ ਲੱਗ ਜਾਊਗਾ ਕਿ ਦੈਤਾਂ ਦੇ ਕੁਲ ਵਿੱਚ ਕੋਈ ਵੀ ਪਰਮਾਤਮਾ ਦਾ ਭਗਤ ਨਾ ਜੰਮਿਆ, ਇਸ ਕਰਕੇ ਮੈਂ ਰਾਮ ਨਾਮ ਜਪਣਾ ਨਹੀਂ ਛੱਡਾਂਗਾ, ਮੈਂ ਰਾਮ ਨਾਮ ਤੇ ਜਪਣਾ ਛੱਡ ਦਿੰਦਾ ਹਾਂ ਤਾਂ ਫਿਰ ਮੇਰੇ ਉਪਦੇਸ਼ਕ ਜਿਹੜਾ ਗੁਰੂ ਹੈ ਉਹਨੂੰ ਗਾਲ ਲੱਗੂਗੀ, ਕਲੰਕ ਲੱਗੂਗਾ ਗੁਰੂ ਨੂੰ। ਹੋਰ ਰਿਸ਼ੀ ਮੁਨੀ ਕਹਿਣਗੇ, ਨਾਰਦ ਨੂੰ ਕਹਿਣਗੇ, ਤੇਰੇ ਉਪਦੇਸ਼ ਲੈ ਕੇ ਪ੍ਰਹਲਾਦ ਜਿਹੜਾ ਉਹਨੇ ਰਾਮ ਨਾਮ ਹੀ ਛੱਡ ਦਿੱਤਾ, ਮੈਂ ਆਪਣੇ ਗੁਰੂ ਨੂੰ ਕਲੰਕ ਨਹੀਂ ਲਾਉਣਾ ਚਾਹੁੰਦਾ ਹਾਂ। ਇਉਂ ਪ੍ਰਹਲਾਦ ਭਗਤ ਰਾਮ ਨਾਮ ਜਪਦਾ ਰਿਹਾ, ਸੰਡਾ ਮਰਕਾ ਫਿਰ ਉਹ ਕਿਤੇ ਜਾਵੇ ਕਿੱਥੇ ਫਿਰ, ਤੇ ਜਿੱਧਰ ਵੀ ਇਹ ਜਾਵੇ ਪ੍ਰਹਲਾਦ ਗਲੀਆਂ ਚ ਜਾਵੇ, ਫੜੂਆ ਪਾਉਂਦੇ ਜਾਣ ਨਾਲੇ ਨਾਲੇ ਭਗਤੀ ਕਰਾਉਂਦੇ ਜਾਵੇ, ਨਿਆਣਿਆਂ ਨੂੰ ਤਾਂ ਚਾਹ ਚੜ ਜਾਂਦਾ, ਉਹ ਗਲੀਆਂ ਚ ਵੀ ਭਜਨ ਗਾਉਂਦੇ ਫਿਰਨ ਜਿਹੜਾ ਪ੍ਰਹਲਾਦ ਨੇ ਸਿਖਾਇਆ ਹੋਇਆ। ਉਹ ਸਾਰੇ ਦੈਤਾਂ ਦੇ ਬੱਚਿਆਂ ਨੂੰ ਨਾਲ ਕੇ ਕੀਰਤਨ ਭਗਤੀ ਉੱਥੇ ਜਿੱਥੇ ਪੜ੍ਹਾਈ ਕਰਦੇ ਸੀ ਪਾਠਸ਼ਾਲੇ ਉੱਥੇ ਵੀ ਭਗਤੀ, ਗਲੀਆਂ ਚ ਵੀ ਭਗਤੀ। ਸੰਡਾ ਮਰਕਾ ਅਖੀਰ ਨੂੰ ਫਿਰ ਕਹਿੰਦਾ ਵੀ ਹੁਣ ਤਾਂ ਕੋਈ ਉਪਾਅ ਨਾ ਰਿਹਾ, ਵੀ ਹੁਣ ਹਰਨਾਕਸ਼ ਦੇ ਕੋਲ ਜਾ ਕੇ ਮੈਂ ਕਹਿ ਦਿਆਂ ਤਾਂ ਕਿ ਕੱਲ ਨੂੰ ਮੇਰੇ ਤੇ ਤਾੜਨਾ ਨਾ ਕਰੇ।
ਪ੍ਰਹਲਾਦ ਸਭ ਚਾਟੜੇ ਵਿਗਾਰੇ।
ਕਹਿੰਦਾ ਰਾਜਨ ਮੇਰਾ ਕਸੂਰ ਨਹੀਂ, ਤੇਰੇ ਪ੍ਰਹਲਾਦ ਨੇ ਸਾਰੇ ਜਿਹੜੇ ਵਿਦਿਆਰਥੀ ਨੇ ਇਹ ਸਾਰੇ ਦੇਤਾਂ ਦੇ, ਹੇ ਰਾਜਨ ਤੇਰੇ ਪੁੱਤਰ ਪ੍ਰਹਲਾਦ ਨੇ ਆਪਣੇ ਨਾਲ ਸਾਰੇ ਚਾਟੜੇ ਚੇਲੇ ਵਿਦਿਆਰਥੀ ਮੇਰੇ ਵਿਗਾੜ ਦਿੱਤੇ ਨੇ, ਨਾਮ ਜਪਣ ਲੱਗ ਪਏ ਸਾਰੇ।
ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ।
ਹਰਨਾਸ਼ ਕਹਿੰਦਾ ਤੂੰ ਸਮਝਾਇਆ ਨੀ? ਕਹਿੰਦਾ ਜੀ ਸਮਝਾਈਏ ਤਾਂ ਜੇ ਉਹ ਸਮਝੇ, ਸਾਡੀ ਤਾਂ ਗੱਲ ਹੀ ਨਹੀਂ ਸੁਣਦੇ ਹੋ। ਆਪਣੇ ਕਾਰਜ ਸਵਾਰੇ, ਆਪਣੇ ਵਿਸ਼ਨੂੰ ਭਗਤੀ ਦੇ ਕਾਰਜ ਨੂੰ ਸਵਾਰਨ ਵਾਸਤੇ ਲੱਗਿਆ, ਉਹਨੇ ਤਾਂ ਸਮਾਂ ਹੋਰ ਸਾਰੇ ਚੇਲੇ ਚਾਟੜੇ ਵਿਗਾੜਤੇ ਸਾਰੇ, ਇਸ ਕਰਕੇ ਤੇ ਤੂੰ ਹੁਣ ਖਿਆਲ ਕਰ ਵੀ ਦੱਸੋ ਸਾਡੇ ਤਾਂ ਵਸ ਤੋਂ ਬਾਹਰ ਹੈ।
ਸਭ ਨਗਰੀ ਮੈਂ ਭਗਤ ਦੇ ਰੜਾਈ,
ਤੇਰੇ ਪੁੱਤਰ ਨੇ ਸਾਰੀ ਨਗਰੀ ਗਲੀਆਂ ਦੇ ਵਿੱਚ ਵੀ ਗਾਉਂਦੇ ਫਿਰਦੇ ਰੱਬ ਦਾ ਵਿਸ਼। ਤੂੰ ਕਹਿੰਦਾ ਵਿਸ਼ਨੂੰ ਦਾ ਨਾਂ ਨਹੀਂ ਲੈਣਾ, ਉਹਦਾ ਗਲੀਆਂ ਗਲੀਆਂ ਹੋਕੇ ਦਿੰਦੇ ਫਿਰਦੇ ਨੇ, ਸਾਰਿਆਂ ਨੂੰ ਪ੍ਰਪੱਕ ਕਰਾ ਦਿੱਤੀ ਹੈ ਭਗਤੀ।
ਦੁਸ਼ਟ ਸਭਾ ਕਾ ਕਿਛ ਨਾ ਵਸਾਈ,
ਦੁਸ਼ਟ ਸਭਾ ਦੈਤਾਂ ਦੀ ਸਭਾ ਦਾ ਪ੍ਰਹਲਾਦ ਦੇ ਉੱਪਰ ਕੁਝ ਵੀ ਵਸਾਈ ਬਸ ਨਹੀਂ ਚੱਲਿਆ।
ਸੰਡਾ ਮਰਕੈ ਕੀ ਪੁਕਾਰ,
ਇਸ ਪ੍ਰਕਾਰ ਸੰਡੇ ਮਰਕੇ ਹਰਨਾਕਸ਼ ਦੇ ਪਾਪ ਪੁਕਾਰ ਜਿਹੜੇ ਸੀ ਨਾ, ਪੁਕਾਰ ਫਰਿਆਦ ਦਾ ਨਾਮ ਹੈ, ਪ੍ਰਹਲਾਦ ਦੀ ਸ਼ਿਕਾਇਤ ਕੀਤੀ ਸੀ।
ਸਭੀ ਦੈਤ ਰਹੇ ਚੱਖ ਮਾਰ,
ਸਾਰੇ ਦੈਤ ਰਾਕਸ ਚੱਖਾਂ ਮਾਰ ਰਹੇ, ਜਿਹੜਾ ਬਾਹਲੀ ਝੱਕ ਛੱਡ ਛੱਡ ਕੇ ਗੱਲ ਕਰੀ ਜਾਣੀ ਹੈ, ਇੱਕੋ ਹੀ ਗੱਲ ਕਰੀ ਉਹ ਗਾਹਾਂ ਸੁਣੇ ਨਾ। ਕੋਈ ਕਹਿੰਦਾ ਕਾਹਨੂੰ ਚੱਖਾਂ ਮਾਰਦਾ ਹੈ, ਬਹੁਤਾ ਬੋਲਣ ਚੱਖਣੋ, ਬਹੁਤੇ ਬੋਲਣ ਨੂੰ ਚੱਖ ਕਹਿੰਦੇ ਨੇ, ਬਹੁਤਾ ਬੋਲੇ ਇਉਂ ਸਮਝ ਕੇ ਥੱਕ ਗਏ ਨੇ। ਪਰ ਪ੍ਰਹਲਾਦ ਨੇ ਕਿਸੇ ਦੀ ਕੋਈ ਗੱਲ ਨਹੀਂ ਮੰਨੀ।
ਭਗਤ ਜਨਾ ਕੀ ਪਤ ਰੱਖੈ ਸੋਈ,
ਹੇ ਗੁਰਸਿੱਖੋ ਮਹਾਰਾਜ ਕਹਿੰਦੇ ਆਪਣੇ ਭਗਤ ਜਨਾਂ ਦੀ ਪਤ ਇੱਜ਼ਤ ਸੋਈ ਉਹ ਪਰਮਾਤਮਾ ਹੀ ਰਾਖੇ ਰੱਖਦਾ ਹੈ।
ਕੀਤੀ ਕਹਿ ਕਹਿ ਕਿਆ ਹੋਈ,
ਉਹ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਕਹਿ ਦੇ, ਕਹਿ ਦਾ ਅਰਥ ਹੈ ਦੇ, ਕੁਝ ਕਹਿਆ ਆਖਣ ਦੇ ਨਾਲ ਕੀ ਹੋ ਸਕਦਾ ਹੈ, ਭਾਵ ਕੁਝ ਨਹੀਂ ਹੋ ਸਕਦਾ।
ਕਿਰਤ ਸੰਜੋਗੀ ਦੈਤ ਰਾਜ ਚਲਾਇਆ,
ਹਾਂ ਕਹਿੰਦੇ ਬਈ ਪਿੱਛੇ ਤਪੱਸਿਆ ਕੀਤੀ ਸੀ ਤੇ ਮਹਾਰਾਜ ਨੂੰ ਗੁਰਸਿੱਖ ਕਹਿੰਦੇ ਨੇ ਮਹਾਰਾਜ ਐਡਾ ਸ਼ਕਤੀਸ਼ਾਲੀ ਸੀ, ਦੇਵਤੇ ਵੀ ਡਰਦੇ ਸੀ ਵੀ ਫਿਰ ਇਹਨੂੰ ਪਰਮਾਤਮਾ ਨੇ ਸ਼ਕਤੀ ਕਿਉਂ ਦੇਤੀ ਇੰਨੀ। ਕਹਿੰਦੇ ਗੁਰਸਿੱਖੋ ਪਰਮਾਤਮਾ ਕਿਸੇ ਦੀ ਮਿਹਨਤ ਦਾ ਫਲ ਨਹੀਂ ਰੋਕਦਾ, ਦਿੰਦਾ ਹੈ। ਇਹਨੇ ਤਪੱਸਿਆ ਕੀਤੀ ਸੀ, ਉਹ ਪੁੰਨ ਕਰਮ ਕਰਕੇ ਇਹਨੂੰ ਤੇ ਦਾਨੰ ਪਰਾਪੂਰਵੇਣ ਪੁਚੰਤੇ ਮਹੀਪਤੇ ਇਸ ਪ੍ਰਕਾਰ ਹੈ ਤੇ ਪਿਛਲੇ ਕੀਤੇ ਹੋਏ ਤਪ ਦਾ ਪੁੰਨ ਕਰਮਾਂ ਦਾ ਸੰਜੋਗੀ ਹੋਣ ਕਰਕੇ ਹਰਨਾਕਸ਼ ਦੈਤ ਇਹ ਜਿਹੜਾ ਰਾਕਸ਼ ਰਾਜ ਨੂੰ ਚਲਾਇਆ ਚਲਾਉਣਾ ਕੀਤਾ ਇਸਨੇ।
ਹਰ ਨਾ ਬੂਝੈ ਤਿਨ ਆਪ ਭੁਲਾਇਆ,
ਕਹਿੰਦੇ ਪਰ ਇਹ ਹੁਣ ਪਰਮਾਤਮਾ ਨੂੰ ਸਮਝਦਾ ਨਹੀਂ ਹੈ ਤੇ ਇਹ ਨਾ ਬੂਝੈ ਹੈ, ਇਹਨੂੰ ਵੀ ਕੱਸ ਕੇ ਬੋਲਣਾ ਜੀ, ਪਰ ਇਹ ਹਰ ਪਰਮਾਤਮਾ ਨੂੰ ਤੇ ਸਮਝਦਾ ਨਹੀਂ ਹੈ, ਇਸ ਕਰਕੇ ਤਿੰਨ ਉਸ ਪਰਮਾਤਮਾ ਇਸ ਨੂੰ ਬੇਮੁਖ ਜਾਣ ਕੇ ਆਪ ਹੀ ਆਪਣੇ ਵੱਲੋਂ ਭੁਲਾਇਆ, ਭੁਲਾ ਦਿੱਤਾ ਹੈ।
ਪੁੱਤਰ ਪ੍ਰਹਲਾਦ ਸਿਉ ਆਦ ਰਚਾਇਆ,
ਉਹ ਮੂਰਖ ਨੇ ਆਪਣੇ ਪੁੱਤਰ ਪੰਜ ਵਰਿਆਂ ਦੇ ਪ੍ਰਹਲਾਦ ਦੇ ਨਾਲ ਹੀ ਝਗੜਾ, ਘਰ ਦੇ ਵਿੱਚ ਹੀ ਝਗੜਾ ਰਚਾ ਲਿਆ, ਘਰ ਫੁੱਟੀ ਹਰਨਾਕਸ਼ ਮਰਿਆ, ਰੱਬੀ ਦਾਅਵੇ ਕਰਦਾ, ਇਸ ਕਰਕੇ ਰੱਬੀ ਦਾਅਵੇ ਕਰਦਾ ਸੀ ਮੈਂ ਰੱਬ ਹਾਂ।
ਅੰਧਾ ਨਾ ਬੂਝੈ ਕਾਲ ਨੀੜੈ ਆਇਆ,
ਅੰਧਾ ਅਗਿਆਨੀ ਇਹਨੂੰ ਬੂਝਿਆ ਸਮਝਦਾ ਹੀ ਨਹੀਂ ਕਿ ਕਾਲ ਅੰਤ ਦਾ ਸਮਾਂ ਮੇਰੇ ਨੇੜੇ ਆ ਰਿਹਾ ਹੈ, ਮੌਤ ਦਾ ਪਤਾ ਹੀ ਨਹੀਂ ਸੀ ਉਸਨੂੰ।
ਪ੍ਰਹਲਾਦ ਕੋਠੇ ਵਿੱਚ ਰੱਖਿਆ,
ਇਹ ਕੋਠੇ ਵਿੱਚ ਪ੍ਰਹਲਾਦ ਨੂੰ ਜਿਹੜਾ ਰੱਖਣ ਦੀ ਗੱਲ ਹੈ ਇਹ ਦੋ ਤਰ੍ਹਾਂ ਦੀ ਹੈ ਸਾਖੀਆਂ ਚ। ਇੱਕ ਤਾਂ ਹੈ ਵੀ ਉੱਥੇ ਪ੍ਰੇਤ ਦਾ ਕੋਠਾ ਸੀ, ਉਹ ਪ੍ਰੇਤ ਰਹਿੰਦਾ ਸੀ, ਜਿਹੜਾ ਉੱਥੇ ਜਾਂਦਾ ਸੀ ਉਹ ਫਿਰ ਚੀਕਾਂ ਮਾਰਨ ਲੱਗ ਜਾਂਦੀ, ਪ੍ਰੇਤ ਆਤਮਾ ਸੀ, ਇੱਕ ਤਾਂ ਇਹ ਗੱਲ। ਇੱਕ ਹੈ ਵੀ ਕੋਠੇ ਦੇ ਵਿੱਚ ਸੱਪ ਠੂਹੇ ਛੱਡੇ ਹੋਏ ਸੀ ਪ੍ਰਹਲਾਦ ਉੱਥੇ, ਇਹ ਦੋਨੇ ਤਰ੍ਹਾਂ ਦੀ ਗੱਲ ਹੈ। ਕੋਠੇ ਦੇ ਵਿੱਚ ਰੱਖ ਦਿੱਤਾ ਹੈ ਵੀ ਭੈਦਾਇਕ ਮਤਲਬ ਡਰਾਉਣ ਵਾਸਤੇ ਸੀ ਵੀ ਇਹ ਮੰਨ ਜਾਵੇ।
ਬਾਹਰ ਦੀਆ ਤਾਲਾ,
ਬਾਹਰ ਦਰਵਾਜੇ ਨੂੰ ਤਾਲਾ ਜੰਦਰਾ ਲਾ ਦਿੱਤਾ ਗਿਆ।
ਨਿਰਭਉ ਬਾਲਕ ਮੂਲ ਨਾ ਡਰਈ,
ਪਰ ਭੈ ਤੋਂ ਰਹਿਤ ਬਾਲਕ ਬੱਚਾ ਪ੍ਰਹਲਾਦ ਮੂਲ ਉੱਕਾ ਹੀ ਨਹੀਂ ਡਰ ਰਿਹਾ, ਸਗੋਂ ਉਹ ਕਹਿੰਦਾ ਸੀ ਕਿ ਮੇਰੇ ਅੰਤਰ, ਹਾਂਜੀ ਬੋਲ ਦੋ,
ਮੇਰਾ ਅੰਤਰ ਗੁਰ ਗੋਪਾਲਾ,
ਸਮਾਂ ਕਹਿੰਦਾ ਮੇਰੇ ਅੰਤਰ ਵਿੱਚ ਗੁਰ ਵੱਡਾ ਗੋਪਾਲਾ ਪਰਮਾਤਮਾ ਵਸਿਆ ਹੋਇਆ ਹੈ, ਮੈਨੂੰ ਕਿਸ ਦਾ ਡਰ ਹੈ, ਗੁਰੂ ਨਾਰਦ ਮੁਨੀ ਦੇ ਉਪਦੇਸ਼ ਦੁਆਰਾ ਗੋਪਾਲ ਪ੍ਰਭੂ ਮੇਰੇ ਹਿਰਦੇ ਸਾਕਸ਼ਾਤ ਹੋਇਆ, ਇਸ ਕਰਕੇ ਮੈਨੂੰ ਸੱਪ ਠੂਏ ਵੀ ਉਸੇ ਦਾ ਰੂਪ ਹਨ, ਮੈਨੂੰ ਕਿਸੇ ਦਾ ਡਰ ਨਹੀਂ ਹੈ।
ਕੀਤਾ ਹੋਵੇ ਸ੍ਰੀ ਕੀ ਕਰੈ,
ਹੇ ਗੁਰਸਿੱਖੋ ਪਰਮੇਸ਼ਵਰ ਦਾ ਪੈਦਾ ਕੀਤਾ ਹੋਇਆ ਜੀਵ ਜੇਕਰ ਉਸ ਪ੍ਰਭੂ ਦੇ ਨਾਲ ਸਰੀਕੀ ਬਰਾਬਰੀ ਕਰਦਾ ਹੈ।
ਅਣਹੋਦਾ ਨਾ ਉਤਰਾਇਆ,
ਵੱਡਾ ਨਾਮ ਤਰਾਇਆ ਹੋਇਆ ਅਣਹੋਂਦਾ ਵਿਅਰਥੀ ਹੈ ਉਸਦਾ, ਉਹ ਮੂਰਖਪਣਾ ਹੈ। ਇਹ ਭਾਈ ਤੁਹਾਡੇ ਪੋਥੀਆਂ ਦੇ ਵਿੱਚ ਅਣਹੋਂਦਾ ਜਿਹੜਾ ਨਾ ਨੰਨੇ ਨਾਲ ਕਿ ਨਾਣੇ ਨਾਲ, ਨੰਨੇ ਨਾਲ ਤੁਹਾਡੇ ਪ੍ਰੋਫੈਸਰ ਨੰਨੇ ਹੀ ਸਾਰੇ, ਇੱਥੇ ਭਾਈ ਨਾਣਾ ਸੁੱਧ ਹੈ। ਇਹ ਨਾਣਾ ਅੱਖਰ ਜਿਹੜਾ ਨਾ ਵੀ ਸ਼ੁੱਧ ਕਿਉਂ ਹੈ, ਜੇ ਕੋਈ ਤੁਹਾਨੂੰ ਪੁੱਛੇ ਵੀ ਪੋਥੀਆਂ ਚ ਦਾਇਆ ਛਪਿਆ ਹੋਇਆ, ਇਹ ਬਾਬਾ ਦੀਪ ਸਿੰਘ ਦੇ ਜਿਹੜਾ ਸੁਨਹਿਰੀ ਸਰੂਪ ਹੈ ਨਾ, ਬਾਬਾ ਦੀਪ ਸਿੰਘ ਦਾ ਹਰਿਮੰਦਰ ਉਹਦਾ ਪ੍ਰਮਾਣ ਜ਼ਿਆਦਾ ਮੰਨਿਆ ਜਾਂਦਾ, ਉਹਦੇ ਵਿੱਚ ਨਾਣਾ ਲੱਗਿਆ ਹੋਇਆ ਤੇ ਉਹ ਗੁਰਤਾ ਗੱਦੀ ਵਾਲਾ ਸਰੂਪ ਜਿਹੜਾ ਕੁਠਾਲੇ ਹੈ ਉਹਦੇ ਵਿੱਚ ਸਾਧ ਸਿੰਘ ਜੀ ਇੱਥੇ ਨਾਣਾ ਲੱਗਿਆ ਹੋਇਆ। ਇਸ ਕਰਕੇ ਤੀਸਰਾ ਪ੍ਰਮਾਣ ਇਹ ਹੈ ਵੀ ਜਿਹੜਾ ਪੰਥ ਨੇ ਸਮੁੱਚੇ ਰੂਪ ਸਿਧਾਈ ਕੀਤੀ ਸਰੂਪਾਂ ਦੀ ਤੇ ਉਹਦੇ ਵਿੱਚ ਵੀ ਨਾਣਾ। ਦੁਬਾਰੇ ਬੋਲ ਦੋ।
ਅਣਹੋਦਾ ਨਾ ਉਤਰਾਇਆ
ਤੇ ਅਣਹੁੰਦਾ ਮਤਲਬ ਇਹ ਜਿਹੜਾ ਵੱਡਾ ਨਾਮ ਧਰਾਇਆ ਵਿਅਰਥੀ ਹੈ ਫਿਰ ਉਸਦਾ
ਜੋ ਤੁਰ ਲਿਖਿਆ ਸੋ ਆਏ ਪਹੁਤਾ।
ਹਾਂ, ਜਿਹੜਾ ਤੁਰਾਂ ਤੋਂ ਲਿਖਿਆ ਹੋਇਆ ਸੀ ਸੋ ਉਹ ਆਣ ਕਰਕੇ ਪਹੁਤਾ ਪਹੁੰਚਿਆ। ਭਾਵ ਹਰਨਾਕਸ਼ ਤੇ ਪ੍ਰਹਲਾਦ ਜਨ ਜਿਹੜੇ ਨੇ ਇਹਨਾਂ ਦਾ ਜਿਹੜਾ ਬਾਦ ਸੀ
ਜਨ ਸਿਉ ਵਾਦ ਰਚਾਇਆ।
ਹਰਨਾਕਸ਼ ਨੇ ਪ੍ਰਹਲਾਦ ਭਗਤ ਦੇ ਨਾਲ ਆਪਣੇ ਪੁੱਤਰ ਨਾਲ ਬਾਦ ਝਗੜਾ ਰਚਾ ਲਿਆ। ਇਹ ਰਚਾ ਦਿੱਤਾ ਹੈ ਉਸਨੇ ਇਹ ਸਮਝੋ ਵੀ ਮੌਤ ਦੀ ਨਿਸ਼ਾਨੀ ਸੀ।
ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ
ਤੇ ਪਿਤਾ ਕੌਣ ਸੀ ਹਰਨਾਕਸ਼ ਪਿਤਾ ਪ੍ਰਹਲਾਦ ਸਿਉ ਪ੍ਰਹਲਾਦ ਨੂੰ ਮਾਰਨ ਵਾਸਤੇ ਤੇ ਪਹਿਲਾਂ ਇਸ ਨੇ ਗੁਰਜ ਉਠਾਈ ਸੀ ਮਾਰਨ ਵਾਸਤੇ ਸਿਉ ਪ੍ਰਤੀ ਪਹਿਲਾਂ ਗੁਰਜ ਗਦਾ ਹੁੰਦੀ ਹੈ ਨਾ ਜਿਹੜੀ ਇਹ ਉਠਾਈ ਵੀ ਤੇਰਾ ਸਿਰ ਭੰਨਦੀ ਉਹਦੇ ਨਾਲ ਨਹੀਂ ਰਾਮ ਕਹਿਣ ਦੀ ਬਾਣ ਛੱਡ ਦੇ ਤੇ ਨਾਲ ਇਹ ਵੀ ਕਿਹਾ
ਕਹਾ ਤੁਮਾਰਾ ਜਗਦੀਸ਼ ਗੁਸਾਈ
ਉਹਨੂੰ ਕਿਹਾ ਤੇਰਾ ਜਗਦੀਸ਼ ਜਗਤ ਦਾ ਈਸ਼ਵਰ ਗੁਸਾਈ ਲਿਆ ਮਾਰ ਕਿੱਥੇ ਬਚਾ ਕੇ ਦਿਖਾਵੇ ਤਾਂ ਉਸ ਵੇਲੇ ਪ੍ਰਹਲਾਦ ਨੇ ਤੇ ਅੱਗੋਂ ਜਿਹੜਾ ਜਵਾਬ ਦਿੱਤਾ ਸੁਣੋ
ਜਗ ਜੀਵਨ ਦਾਤਾ ਅੰਤ ਸਿਖਾਈ
ਤੇ ਕਹਿਣ ਲੱਗੇ ਪਿਤਾ ਜੀ ਜਗ ਦਾ ਜੀਵਨ ਰੂਪ ਦਾਤਾ ਦਾਤਾਰ ਪ੍ਰਭੂ ਅੰਤ ਅਖੀਰ ਤੱਕ ਸਹਾਈ ਸਹਾਇਤਾ ਕਰਨ ਵਾਲਾ ਹੈ ਮੇਰਾ ਉਹਦੇ ਤੇ ਨਿਸ਼ਚਾ ਹੈ। ਇਹ ਜਿਹੜਾ ਸਾਸ ਜੀ ਹਰਨਾਕਸ਼ ਦੇ ਪ੍ਰਹਲਾਦ ਨੂੰ ਡਰਾਉਣ ਵਾਲੀ ਜੇ ਜਿਹੜੀ ਗੱਲ ਹੈ ਨਾ ਵੀ ਜੀ ਖੜਗ ਆਮ ਕਰਕੇ ਇਹੀ ਆਉਂਦਾ ਵੀ ਉਹਨੇ ਖੜਗ ਕੱਢੀ ਕੱਢ ਖੜਗ ਸਦ ਪੁੱਛਿਆ ਇਹ ਦੋਨੇ ਗੱਲਾਂ ਨੇ ਪਹਿਲਾਂ ਗੁਰਜ ਉਠਾਈ ਸੀ ਫਿਰ ਖੜਗ ਚੁੱਕੀ ਸੀ ਇਹ ਦੋਨੇ ਗੱਲਾਂ ਕਿਰਪਾਨ ਚੁੱਕਣ ਦੀ ਵੀ ਤੇ ਤਾਂ ਫਿਰ ਸਾਸ ਜੀ ਪਹਿਲਾਂ ਗੁਰਜ ਚੁੱਕਣ ਦੀ ਤਾਂ ਇਹ ਗੱਲ ਆਈ ਹੈ ਉਹ ਜਗਤ ਦਾ ਜੀਵਨ ਨੂੰ ਪਰਮਾਤਮਾ ਹੈ ਕਹਿਣ ਲੱਗੇ ਪ੍ਰਹਲਾਦ ਆਪਣਾ ਨਿਸ਼ਚਾ ਦੱਸਣ ਲੱਗਿਆ ਹੈ
ਜਹ ਦੇਖਾ ਤਹਿ ਰਹਿਆ ਸਮਾਈ
ਮੈਂ ਜਿੱਥੇ ਵੀ ਦੇਖਦਾ ਹਾਂ ਤਹਿ ਉੱਥੇ ਹੀ ਸਮਾਈ ਸਮਾ ਰਿਹਾ ਮੇਰਾ ਪਰਮਾਤਮਾ। ਜਦੋਂ ਹਰਨਾਕਸ਼ ਦੇ ਪਾਸ ਇਹ ਗੱਲਾਂ ਸਾਸ ਜੀ ਪ੍ਰਹਲਾਦ ਨੇ ਕਹੀਆਂ ਹਰਨਾਕਸ਼ ਨੇ ਉਹ ਮਲਤਾਨ ਦੀ ਗੱਲ ਹੈ ਉੱਥੇ ਫਿਰ ਇੱਕ ਥੰਮ ਪੂਰਾ ਗਰਮ ਕਰ ਲਿਆ ਉਹ ਧਾਤੂਆਂ ਦਾ ਬਣਿਆ ਹੋਇਆ ਸੀ ਜਦੋਂ ਅੱਗ ਨਾਲੋਂ ਵੀ ਜ਼ਿਆਦਾ ਖਤਰਨਾਕ ਹੋ ਗਿਆ। ਕਹਿੰਦੇ ਲੈ ਫਿਰ ਐਂ ਦੱਸ ਤੇਰਾ ਭਗਵਾਨ ਸਾਰੀ ਜਗ੍ਹਾ ਕਹਿੰਦਾ ਜੀ ਸਾਰੀ ਜਗ੍ਹਾ ਕਹਿੰਦੇ ਥੰਮ ਚ ਪ੍ਰਹਲਾਦ ਕਹਿੰਦੇ ਇਹਦੇ ਚ ਵੀ ਹੈ ਤੇ ਕਹਿਣ ਲੱਗੇ ਫਿਰ ਇਉਂ ਕਰ ਫਿਰ ਆਪਣੇ ਭਗਵਾਨ ਨੂੰ ਜੱਫੀ ਪਾ ਕੇ ਦਿਖਾ ਇਹ ਜੇ ਥੰਮ ਚ ਭਗਵਾਨ ਹੈ ਨਾ ਪਾ ਇਹਨੂੰ ਜੱਫੀ। ਉਸ ਵੇਲੇ ਪ੍ਰਹਲਾਦ ਡੋਲ ਗਿਆ ਸੀ ਥੋੜਾ ਜਿਹਾ ਕਈ ਜਗ੍ਹਾ ਲੈ ਗਿਆ ਭਗਵਾਨ ਜੀ ਕੀੜੀ ਬਣ ਕੇ ਆ ਗਏ ਤੇ ਹਿੰਦੂ ਭਰਾ ਬਣੇ ਕਹਿੰਦੇ ਨੇ ਜੇ ਕੀੜੀ ਨਾ ਬਣ ਦੋ ਰਾਮਾ ਪ੍ਰਹਲਾਦ ਡੋਲ ਜਾਂਦਾ ਪੜ੍ਹਦੇ ਨੇ ਇਹ ਧਾਰਨਾ ਉਹ ਤਾਂ ਡੋਲ ਗਿਆ ਸੀ। ਤੇ ਕਦੇ ਕਦੇ ਐਸਾ ਹੁੰਦਾ ਹੈ ਵੀ ਜਿੱਥੇ ਨਾ ਅਧਿਆਪਕ ਜਿਹੜੇ ਆਪਣੇ ਵਿਦਿਆਰਥੀ ਨੂੰ ਪਾਸ ਕਰਾਉਣ ਵਾਸਤੇ ਕਈ ਵਾਰੀ ਨਕਲ ਨੁਕਲ ਮਰਾ ਹੀ ਦਿੰਦੇ ਆ ਉਹ ਮਾਂ ਬਾਪ ਜਾ ਕੇ ਕਹਿੰਦੇ ਨੇ ਵੀ ਜਿਹੜਾ ਉੱਥੇ ਜਿਹਦੀ ਡਿਊਟੀ ਲੱਗੀ ਹੁੰਦੀ ਹੈ ਦੇ ਘਰ ਜਾਂਦੇ ਨੇ ਫਰ ਫੁੜ ਲਿਆਉਂਦੇ ਨੇ ਕਹਿੰਦੇ ਦੇਖੋ ਜੀ ਤੁਹਾਡਾ ਹੀ ਬੱਚਾ ਹੈ ਖਿਆਲ ਕਰਿਓ ਵੀ ਥੋੜਾ ਜਿਹਾ ਕਮਜ਼ੋਰ ਹੈ ਵੀ ਇਹਨੂੰ ਨਕਲ ਨੁਕਲ ਮਰਾ ਦਿਓ। ਤੇ ਜਿਹੜੇ ਹੈਗੇ ਜਿਨ੍ਹਾਂ ਨੇ ਰਾਤਾਂ ਝਾਕੀਆਂ ਨੂੰ ਉਹ ਕਹਿੰਦੇ ਨੇ ਬਾਪੂ ਕਿਤੇ ਕੋਈ ਸਿਫਾਰਸ਼ ਕਰਨ ਦੀ ਲੋੜ ਨਹੀਂ ਮੈਨੂੰ ਪੜ੍ਹਾਈ ਤੇ ਮਾਣ ਹੈ ਪਾਸ ਹੋਵਾਂਗਾ ਤੂੰ ਚਿੰਤਾ ਨਾ ਕਰ। ਤੇ ਇਸ ਕਰਕੇ ਭਾਈ ਜਦੋਂ 5 ਸਾਲ ਦਾ ਹੀ ਬਾਬਾ ਫਤਿਹ ਸਿੰਘ ਹੈ ਜਦੋਂ ਉਹਦੀ ਵਾਰੀ ਆਈ ਤੇ ਪਰਮਾਤਮਾ ਨੂੰ ਇਸ ਤਰ੍ਹਾਂ ਦੀ ਨਕਲ ਮਰਾਉਣ ਦੀ ਲੋੜ ਹੀ ਨਹੀਂ ਪਈ ਉਹਨੇ ਆਵਾਜ਼ ਹੀ ਨਹੀਂ ਮਾਰੀ ਕਹਿੰਦਾ ਸਿਰ ਧੜ ਵੱਖਰਾ ਹੋ ਜਾਵੇ। ਪ੍ਰਹਲਾਦ ਵੀ 5 ਵਰਿਆਂ ਦਾ ਉਹ ਡੋਲ ਗਿਆ ਤੇ ਬਾਬਾ ਫਤਿਹ ਸਿੰਘ ਪੂਰੇ ਨੰਬਰ ਲੈ ਕੇ ਪਾਸ ਹੋ ਗਿਆ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ। ਤੇ ਇਸ ਕਰਕੇ ਹੁਣ ਭਗਵਾਨ ਨੇ ਕਿਹਾ ਮੇਰੀ ਇਹਦੇ ਚ ਅਪਮਾਨ ਹੈ ਜੇ ਮੇਰਾ ਭਗਤ ਡੋਲ ਗਿਆ ਕੀੜੀ ਬਣ ਕੇ ਆ ਗਿਆ ਨਕਲ ਮਾਰ ਕੇ ਦਿਖਾਤਾ ਵੀ ਠੀਕ ਹੈ ਜੱਫੀ ਪਾ ਲਈ ਜਾ ਕੇ। ਇਸ ਕਰਕੇ ਉਹ ਫਿਰ ਜਾ ਕੇ ਥੰਮ ਨੂੰ ਜਦੋਂ ਜੱਫੀ ਪਾ ਲਈ ਉਹ ਸੜਿਆ ਹੀ ਨਾ ਹਰਨਾਕਸ਼ ਬੜਾ ਦੁਖੀ ਹੋਇਆ
ਥੰਮ ਉਪਾੜ ਹਰ ਆਪ ਦਿਖਾਇਆ
ਤੇ ਉਸ ਵੇਲੇ ਜਦੋਂ ਉਹਨੇ ਦੇਖਿਆ ਕਹਿੰਦਾ ਓਏ ਹੁਣ ਤਾਂ ਹੱਦ ਹੀ ਹੋ ਗਈ। ਫਿਰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਘਰ ਹਰਨਾਕਸ਼ ਦੈਤ ਦੇ ਕਲਰ ਕਵਲ ਭਗਤ ਪ੍ਰਹਿਲਾਦ ਪੜਨ ਪਠਾਇਆ 4 ਸਾਲ ਪਾਉਂਦੇ ਚਿੱਤ ਹੋਆ ਅਹਿਲਾਦ ਸਿਮਰੇ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਦ ਨਾਦ ਭਗਤ ਕਰਨ ਸਭ ਚਾਟੜੇ ਪਾਉਂਦੇ ਹੋਏ ਰਹੇ ਬਿਸਮਾਦ राजे पासरू आया दुखी दैत बधाया बाद जगल अग्नि बिच कत्या जल न डूबै गुर प्रसाद कड खड़क सद पुछिया कौन सो तेरा है उस्ताद थम पाड़ प्रगटिया नरसिंह रूप अनूप अनाद बेमुख पकड़ पछाड़ अनसंत सहाई आद जुगाद जय जय कार करण ब्रह्माद। भाई गुरदास ने इस करके लिखिया है। सो इस करके ए जड़ा भी थम उपाड़ एदो पहला किन्या ही सास ने उन्हों पहाड़ तो सटिया पानी च डूबिया ते एदी सकी भैन सी प्रहलाद की सकी भूआ हरनाक्ष की भैन ते उसने उन्हों बर मिलिया होया सी चादर लई सी कहिंदी मैं फूक दू मैनू तां फूकना नहीं अग ने अग च बैठ गई सी परमात्मा ने उहदी चादर प्रहलाद दे आले दुआले लपेटी ते उह सड़के सुआह हो गई ते इउं फिर सास ने अखीर दा वेला जिसी ए फिर ते जदों फिर उहने तेग कढ ली कहिंदे ओ हरनाक्ष हुण तक पता नहीं कित्थों जादू सेक के आया बच गया लै हुण बच के दिखा तेरा सिर ते धड़ वढूं हुण जद कृपान लै के मारन लगा ते अहसास सिंह जी मां कानू देख सकदी है पुत दा दुख महाराणी क्या तू बेहोश होके धरती ते डिग पई होश ही नहीं आई देर तक इन्हे नूं तां बहुत कुछ हो गया। उस वेले थम उपाड़ दुबारी बोल दो जी
थम उपाड़ हर आप दिखाया
तुहाडे कोल देखो जी हलंत हैगी है लगी है थम तुहाडे हैगी जी तुहाडे जी अच्छा तेरे वे ग्रंथ है ते इत्थे हलंत चाहीदे हो क्योंकि थम तो होंगे नहीं जी कि थम थम दे नाल गल बनती थम ओ थम थम ला क्योंकि यह जड़ा सुनहरी स्वरूप दे विच भी और गुरता गद्दी वाले स्वरूप दे भी अते सदाई वाले तिने स्वरूपां दे पाठ देखे गए है उहदे च इत्थे हलंत लगी हुई है। थम उपाड़ हर आप दिखाया थम नूं पाड़ के परमात्मा ने नरसिंह रूप दिखा दिता है।
अहंकारी दैत मार पचाया
ए जड़ा अहंकारी से अभिमानी दैत राक्षस नूं अपने नौहां दे नाल ही मार के पचाया नाश कर दिता है। हरनाक्ष नखी विदारिया ते इस प्रकार इनू नौहां दे नाल ही चीर दिता है नाश कर दिता उसका।
भगत मन आनंद वधी वधाई
ते फिर भगतां दे मन च दा आनंद वजना ही सी प्रहलाद दी रखिया हुई देख के भगतां दे मन हिरदे जिहड़े बंदगी करन वाले सी ते उह प्रगट नहीं सी हुंदे आनंद प्राप्त होया बधाई खुशियां बजी नाम प्रगट होंदा है प्रगट होर गईयां हन।
अपने सेवक कौ देव डियाई
भगत इह निश्चय करदे जाणदे न कि उह परमात्मा ने अपने सेवक दासां नूं लोक परलोक वडियाई इज्जत दे देना करदा है परमात्मा निश्चा बजिया है।
अपने सेवक कौ देव डियाई
ते जिहड़ा अपने नन्ना इत्थे थोड़े कोल नाना है किसे कोल है जी थोड़े कोल तुहाडे कोल जी नन्ना तुहाडे कोल इह नाना चाहीदा जी इत्थे शुद्ध पाठ दे नाल इह नन्ना भी छप रहा है सुनहरी स्वरूप दे विच भी बाबा दीप सिंह ने ही लिखिया गुरता गद्दी वाले च भी है सदाई वाले स्वरूप दे विच भी नाना ही है। इस करके नाना बोल के इहनूं शुद्ध समझना इन्ना कहे नोट कर लैणा आप जी ने ते अपने सेवक को अर्थ भावें अपने का भी देखो ही बनता है पर जिहड़े अखर है उहदे विचार होनी चाहीदी है। अपने सेवक नूं फिर भगवान ने बड़ियाई दिती है इज्जत देना कीती है।
जमण मरना मोह उपाया
ते प्रभु ने जमण मरण दा चक्कर जीवां दा मोह अग्ञान करके उपाया पैदा कीता है जां माया दे मोह करके जमण मरण पैदा कीता होया है।
पावन जाना करता लिख पाया
ए संसार सब आवन जाना जन्म तार के आवन आउणा मर के परलोक नूं जूनां च जाना करते पुरख ने तुरां तो जीवां दे मथे उपर ए लेख लिख के पाया पौना कीता है।
प्रहलाद का कारज हर आप दिखाया
प्रहलाद भगत दी रखिया दे कारज सवारन वास्ते हर परमात्मा ने आप अपना नरसिंह रूप प्रगट करके दिखाया विखाउणा कीता है क्योंकि ने बर लिया होया सी ना भी हे ब्रह्मा तेरी रचना विच कोई भी मैनू मार ना सके हुण ब्रह्मा दी रचना च नहीं आउंदा नरसिंह रूप सारे उहदे जिन्ने भी बर ले होए सी अंदर मरा ना बाहर मरा ना मैं दिन दे विच मरा मैं ना रात नूं मरा ना आकाश मरा ना धरती ते मरा ना पानी ते मरा ना अग च सारे पर फेल करके दाते ना शस्त्र नाल मरा ना अस्त्र नाल मरा ना देवत्यां नाल मरा ना सारे पर फेल करके कहिंदे देख तां कोई हथियार तां नहीं कहिंदे नहीं ਚੱਕ ਕੇ ਦੇਹੜੀ ਤੇ ਰੱਖ ਲਿਆ। ਕਹਿੰਦੇ ਦੇਖ ਅੱਧਾ ਕੁ ਅੰਦਰ ਅੱਧਾ ਬਾਹਰ। ਕਹਿੰਦੇ ਕਿੱਥੇ ਹੈ? ਕਹਿੰਦਾ ਜੀ ਨਾ ਅੰਦਰ ਹੈ ਨਾ ਬਾਹਰ ਹੈ। ਕਹਿੰਦੇ ਦੇਖ ਤਾਂ ਆਕਾਸ਼ ਦੇ ਵਿੱਚ ਹੈ ਕਿ ਧਰਤੀ ਦੇ? ਕਹਿੰਦਾ ਜੀ ਨਾ ਆਕਾਸ਼ ਦੇ, ਧਰਤੀ ਤੁਹਾਡੇ ਪੱਟਾਂ ਤੇ ਚੱਕਿਆ ਹੋਇਆ। ਕਹਿੰਦੇ ਦੇਖ ਤਾਂ ਹਥਿਆਰ ਤਾਂ ਨਹੀਂ ਕੋਈ? ਕਹਿੰਦੇ ਨਹੀਂ। ਐਡੇ ਐਡੇ ਨੌ ਪਾੜ ਕੇ ਰੱਖ ਦਿੱਤਾ, ਚੀਰ ਦਿੱਤਾ ਹੈ। ਹਰ ਆਪ ਦਿਖਾਇਆ, ਆਪਣਾ ਸਰੂਪ ਦਿਖਾ ਦਿੱਤਾ ਉਸ ਵੇਲੇ ਨਰਸਿੰਘ ਰੂਪ।
ਭਗਤਾਂ ਕਾ ਬੋਲ ਆਗੇ ਆਇਆ,
ਭਗਤਾਂ ਦਾ ਕਿਹਾ ਹੋਇਆ ਬੋਲ ਬਚਨ ਅੱਗੇ ਸਾਹਮਣੇ ਆ ਗਿਆ। ਭਾਵ ਪ੍ਰਹਲਾਦ ਨੇ ਕਿਹਾ ਸੀ ਭਗਵਾਨ ਹਰ ਥਾਂ ਵਿਆਪਕ ਹੈ, ਥੰਮ ਦੇ ਵਿੱਚ ਵੀ ਵਸ ਰਿਹਾ। ਆਪਣੇ ਭਗਤ ਦਾ ਬੋਲ ਪੂਰਾ ਕਰਨ ਕਰਕੇ ਥੰਮ ਚੋਂ ਹੀ ਨਿਕਲਿਆ, ਨਹੀਂ ਤਾਂ ਹੋਰ ਪਾਸੇ ਤੋਂ ਵੀ ਆ ਜਾਂਦਾ। ਕੋਈ ਪਾਬੰਦੀ ਹੈ ਰੱਬ ਨੂੰ? ਕਹਿੰਦੇ ਨਹੀਂ, ਮੇਰੇ ਭਗਤ ਨੇ ਕਹਿ ਦਿੱਤਾ ਵੀ ਥੰਮ ਚ ਵੀ ਹੈ। ਕਹਿੰਦੇ ਇੱਥੋਂ ਹੀ ਨਿਕਲਣਾ ਹੁਣ। ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਨੂੰ। ਇਉਂ ਇਸ ਤਰ੍ਹਾਂ ਭਗਤਾਂ ਦਾ ਬਚਨ ਮੂਹਰੇ ਆਇਆ ਹੈ।
ਦੇਵ ਕੁਲੀ ਲਖਮੀ ਕੋ ਕਰਹਿ ਜੈਕਾਰ,
ਇਹ ਬਚਨ ਤਾਂ ਕਿਹਾ ਮਹਾਰਾਜ ਨੇ। ਇੱਥੇ ਪ੍ਰਹਲਾਦ ਦੀ ਗੱਲ ਚੱਲਦੀ ਚੱਲਦੀ ਦੇਵ ਕੁਲੀ ਆ ਗਈ, ਲੱਛਮੀ ਆ ਗਈ, ਇਹ ਕਿੱਥੋਂ ਆ ਗਈ? ਇਹਦਾ ਭਾਵ ਇਹ ਹੈ, ਹਰਨਾਕਸ਼ ਨੂੰ ਮਾਰਨ ਤੋਂ ਬਾਅਦ ਉਹਦੀਆਂ ਆਂਦਰਾਂ ਕੱਢ ਕੇ ਨਰਸਿੰਘ ਨੇ ਆਪਣੇ ਗਲ ਵਿੱਚ ਪਾ ਲਈਆਂ ਆਂਦਰਾਂ। ਭਿਆਨਕ ਰੂਪ ਸੀ, ਬਹੁਤ ਗਰਜ ਬਹੁਤ ਪੈ ਰਹੀ ਸੀ, ਥਰ ਥਰ ਕੰਬ ਗਈ ਪ੍ਰਿਥਵੀ। ਆਪਣਾ ਸਿਰ ਹਿਲਾਇਆ ਜਦੋਂ, ਅਸਮਾਨ ਦੇ ਪਿਛਲੇ ਬੱਦਲ ਹਿੱਲ ਗਏ ਸਾਰੇ, ਸ਼ਕਤੀ ਹੈ, ਦੇਵਤਿਆਂ ਦੇ ਵਿਵਾਨ ਡੋਲ ਗਏ। ਭਿਆਨਕ ਰੂਪ ਦੇਖ ਕੇ ਦੇਵਤੇ ਘਬਰਾ ਗਏ, ਨੱਠ ਕੇ ਗਜੇ ਲੱਛਮੀ ਦੇ ਕੋਲ ਗਏ ਕਿ ਤੂੰ ਭਗਵਾਨ ਦੇ ਚਰਨ ਝਾਸੀ ਦੀ ਰਹਿਣੀ ਆ, ਬਈ ਜਿਹੜਾ ਕੰਮ ਕਰਨਾ ਸੀ ਉਹ ਤਾਂ ਕਰ ਲਿਆ, ਹੁਣ ਵਾਸਤਵ ਰੂਪ ਚ ਆ ਜਾਣ। ਦੇਵ ਕੁਲੀ ਲਖਮੀ ਕੋਕ ਰਹਿ ਜੈਕਾਰ, ਹੇ ਲੱਛਮੀ ਮਾਤਾ ਤੇਰੀ ਜੈਕਾਰ ਹੋਵੇ, ਤੈਨੂੰ ਨਮਸਕਾਰ ਕਰਦੇ ਆ, ਪਰ ਸਾਡੀ ਬੇਨਤੀ ਸੁਣ ਲੈ।
ਦੇਵ ਕੁਲੀ ਲਖਮੀ ਕੋ ਕਰਹਿ ਜੈਕਾਰ,
ਉਸ ਸਮੇਂ ਦੇਵ ਦੇਵਤਿਆਂ ਦੀਆਂ ਸਾਰੀਆਂ ਕੁਲੀ ਕੁਲਾਂ ਲੱਛਮੀ ਨੂੰ ਜਾ ਕੇ ਜੈਕਾਰ ਨਮਸਕਾਰ ਕਰਨ ਲੱਗ ਪਈਆਂ।
ਮਾਤਾ ਨਰਸਿੰਘ ਕਾ ਰੂਪ ਨਿਹਾਰ,
ਬੇਨਤੀ ਕੀਤੀ ਮਾਤਾ ਮਾਂ ਭਗਵਾਨ ਦਾ ਨਰਸਿੰਘ ਦਾ ਧਾਰਨ ਕੀਤਾ ਰੂਪ ਬੜਾ ਹੀ ਭਿਆਨਕ ਹੈ, ਇਹਨੂੰ ਨਿਵਾਰ ਦੇ, ਬੇਨਤੀ ਕਰਦੇ ਸਾਤੋਂ ਨੀ ਇਹ ਪ੍ਰਤਾਪ ਚੱਲ ਹੁੰਦਾ।
ਲਖਮੀ ਭਾਉ ਕਰੈ ਨਾ ਸਾਕੈ ਜਾਏ,
ਜਦੋਂ ਲੱਛਮੀ ਨੇ ਦੇਖਿਆ ਭਗਵਾਨ ਦਾ ਰੂਪ ਉਹ ਵੀ ਡਰ ਗਈ, ਕਹਿੰਦੀ ਨਾ ਭਾਈ ਮੈਂ ਤਾਂ ਨੀ ਜਾਂਦੀ। ਕਹਿੰਦੀ ਮੈਨੂੰ ਵੀ ਡਰ ਲੱਗਦਾ, ਲਖਮੀ ਭਾਉ ਕਰੈ ਨਾ ਸਾਕੈ ਜਾਏ, ਨੇੜੇ ਨਹੀਂ ਜਾ ਸਕੀ। ਨਰਸਿੰਘ ਨੂੰ ਦੇਖ ਕੇ ਭੈ ਕਰਦੀ ਹੈ, ਭਗਵਾਨ ਦੇ ਪਾਸ ਨਹੀਂ ਜਾ ਸਕੀ ਹੈ।
ਪ੍ਰਹਲਾਦ ਜਨ ਚਰਣੀ ਲਾਗਾ ਆਈ,
ਕਹਿੰਦੇ ਫੇਰ, ਕਹਿੰਦੇ ਮਾਤਾ ਫਿਰ ਕੁਛ ਤਾਂ, ਕਹਿੰਦੇ ਵੀ ਕੋਈ ਗੱਲ ਹੋ ਸਕਦੀ ਹੈ। ਤੇ ਲੱਛਮੀ ਨੇ ਪ੍ਰਹਲਾਦ ਨੂੰ ਕਿਹਾ ਪੁੱਤਰ ਤੇਰੇ ਆਖੇ ਲੱਗਣਗੇ, ਤੇ ਮੈਨੂੰ ਵੀ ਡਰ ਲੱਗਦਾ, ਤੈਨੂੰ ਨੀ ਡਰ ਲੱਗਦਾ? ਕਹਿੰਦਾ ਨਾ ਮਾਤਾ ਮੈਨੂੰ ਤਾਂ ਡਰ ਨੀ ਲੱਗਦਾ। ਕਹਿੰਦੇ ਫਿਰ ਤੂੰ ਬੇਨਤੀ ਕਰ। ਫਿਰ ਪ੍ਰਹਲਾਦ ਭਗਤ ਜਿਹੜਾ ਸੀ, ਪ੍ਰਹਲਾਦ ਜਨ ਚਰਨੀ ਲਾਗਾ ਆਏ, ਤੇ ਪ੍ਰਹਲਾਦ ਭਗਤ ਭਗਵਾਨ ਜੀ ਦੇ ਚਰਨੀ ਲੱਗਿਆ, ਮੱਥਾ ਟੇਕਿਆ, ਤੇ ਭਗਵਾਨ ਜੀ ਨੇ ਬਹੁਤ ਪਿਆਰ ਦੇ ਨਾਲ ਗੋਦੀ ਚ ਬਿਠਾ ਲਿਆ। ਕਹਿੰਦੇ ਸਾਰੇ ਲੋਕ ਡਰ ਗਏ, ਤੂੰ ਨੀ ਪ੍ਰਹਲਾਦ ਡਰਿਆ? ਕਹਿੰਦੇ ਨਾ ਮਹਾਰਾਜ, ਤੁਸੀਂ ਮੇਰੀ ਰੱਖਿਆ ਕਰਨ ਵਾਸਤੇ, ਮੈਨੂੰ ਕਾਹਤੇ ਡਰ ਲੱਗੂਗਾ? ਕਹਿੰਦੇ ਮੇਰੇ ਤਾਂ ਜਿਹੜੀ ਅਰਧੰਗਣੀ ਆ ਉਹ ਵੀ ਡਰ ਗਈ ਮੇਰੇ ਕੋਲੋਂ, ਦੇਵਤਿਆਂ ਨੇ ਤਾਂ ਡਰਨਾ ਹੀ ਸੀ। ਕਹਿੰਦੇ ਪ੍ਰਹਲਾਦ ਮੰਗ ਜਿਹੜਾ ਕੁਛ ਮੰਗਣਾ। ਕਹਿੰਦਾ ਮਹਾਰਾਜ ਹੋਰ ਤਾਂ ਬਾਕੀ ਦਾ ਬਾਅਦ ਚ ਮੰਗੂ, ਪਹਿਲਾਂ ਆਪਣਾ ਸਰੂਪ ਤਾਂ ਠੀਕ ਕਰ ਲਓ, ਸਾਰੇ ਡਰਦੇ ਐ, ਇਸ ਕਰਕੇ ਮੇਰਾ ਵਾਸਤਵ ਰੂਪ ਚ ਆਵੋ। ਇਹ ਭਿਆਨਕ ਰੂਪ ਤਾਂ ਉਦੋਂ ਹੀ ਸਜਦਾ ਸੀ ਜਦੋਂ ਮੇਰੇ ਪਿਤਾ ਦਾ ਵਧ ਕਰਨਾ ਸੀ, ਹੁਣ ਤੁਸੀਂ ਮਹਾਰਾਜ ਵਾਸਤਵ ਰੂਪ ਚ ਆਓ। ਪ੍ਰਹਲਾਦ ਜਨ ਚਰਨੀ ਲਾਗਾ ਆਏ, ਆ ਕਰਕੇ ਹਰਨਾਕਸ਼ ਨੂੰ ਮਾਰਨ ਵਾਲੇ ਭਗਵਾਨ ਦੇ ਚਰਨੀ ਆ ਕਰਕੇ ਲੱਗਿਆ ਕਿ ਨਰਸਿੰਘ ਵਾਲਾ ਆਪਣਾ ਸਰੂਪ ਭਗਵਾਨ ਜੀ ਨੇ ਪ੍ਰਹਲਾਦ ਦੇ ਕਹਿਣ ਤੋਂ ਛੁਪਾ ਲਿਆ। ਹੁਣ ਪ੍ਰਹਲਾਦ ਨੂੰ ਫਿਰ ਕਹਿਣ ਲੱਗੇ, ਮੰਗ ਕਹਿਣ ਲੱਗਿਆ, ਭਗਵਾਨ ਜੀ ਇਹ ਮੈਂ ਜਾਣਦਾ ਵੀ ਮੇਰਾ ਪਿਤਾ ਅਤਤਾਈ ਸੀ, ਸੰਤ ਦੋਖੀ ਸੀ, ਤੁਹਾਡਾ ਤਾਂ ਰੱਜ ਕੇ ਬੈਰੀ ਸੀ, ਤੁਹਾਡੇ ਨਾਮਾਂ ਦਾ ਵੀ ਬੈਰੀ ਸੀ ਮੈਂ ਜਾਣਦਾ, ਤੇ ਇਹ ਵੀ ਮੈਨੂੰ ਪਤਾ ਵੀ ਮੈਨੂੰ ਵੀ ਬਹੁਤ ਸਾਰੇ ਦੁੱਖ ਦਿੱਤੇ ਹੈ, ਪਰ ਭਗਵਾਨ ਜੀ ਫਿਰ ਵੀ ਮੇਰਾ ਪਿਤਾ ਸੀ, ਮੇਰੇ ਪਿਤਾ ਦੀ ਮਹਾਰਾਜ ਕਲਿਆਣ ਕਰ ਦਿਓ। ਕਹਿੰਦੇ ਪ੍ਰਹਲਾਦ ਮੈਨੂੰ ਪਤਾ ਸੀ ਮੇਰਾ ਸੰਤ ਉਹ ਬੈਰੀ ਦਾ ਵੀ ਭਲਾ ਮੰਗਦਾ ਹੈ, ਤੈਂ ਤਾਂ ਮੰਗ ਕੇ ਵੀ ਕੁਛ ਨਾ ਮੰਗਿਆ। ਕਹਿੰਦੇ ਜੀ ਕਿਉਂ? ਕਹਿੰਦੇ ਮੈਂ ਤਾਂ ਤੇ ਤੋਂ ਪਹਿਲਾਂ ਹੀ ਇਹ ਤਾਂ ਦੇ ਹੀ ਦਿੱਤਾ ਤੈਨੂੰ ਪਹਿਲਾਂ, ਤੇਰੀਆਂ ਤਾਂ ਇੱਕੀ ਕੁਲਾਂ ਤਾਰ ਦਿੱਤੀਆਂ, 101 ਵੀ ਬਣਦੀਆਂ 21 ਕੁਲਾਂ, ਇਸ ਕਰਕੇ ਫਿਰ ਕਹਿੰਦੇ ਤੈਨੂੰ ਹੁਣ ਰਾਜ ਬਖਸ਼ਦੇ ਹਾਂ, 36,000 ਵਰੇ ਦਾ ਵਰ ਦਿੱਤਾ। ਫਿਰ ਉਸ ਵੇਲੇ ਪ੍ਰਹਲਾਦ ਨੇ ਕਿਹਾ ਮਹਾਰਾਜ ਮੈਨੂੰ ਤਾਂ ਰਾਜ ਦੀ ਲੋੜ ਨਹੀਂ ਸੀ, ਤੁਸੀਂ ਰਾਜ ਕਿਉਂ ਦੇ ਦਿੱਤਾ ਮੈਨੂੰ? ਉਸ ਵੇਲੇ ਅੱਗੇ ਕਹਿ ਰਿਹਾ ਪ੍ਰਹਲਾਦ,
ਸਤਿਗੁਰ ਨਾਮ ਨਿਧਾਨ ਦਰੜਾਇਆ,
ਹੇ ਭਗਵਾਨ ਜੀ ਮੇਰੇ ਗੁਰੂ ਨਾਰਦ ਨੇ ਮੈਨੂੰ ਨਾਮ ਦਾ ਨਿਧਾਨ ਖਜ਼ਾਨਾ ਬਖਸ਼ਿਆ ਹੋਇਆ ਹੈ, ਮੈਨੂੰ ਬਾਦਸ਼ਾਹੀ ਖਜ਼ਾਨੇ ਕੀ ਕਰਨੇ, ਦ੍ਰਿੜ ਪੱਕਾ ਕਰਾ ਦਿੱਤਾ। ਜੇ ਇਸ ਕਰਕੇ ਤੇ ਤੁਸੀਂ ਇਹ ਮੈਨੂੰ ਖਜ਼ਾਨੇ ਕਹਿੰਦੇ ਵੀ ਤੂੰ ਕੈਸਾ ਨਿਸ਼ਚਾ ਕੀਤਾ ਹੈ ਵੀ ਇਹ ਖਜ਼ਾਨੇ ਸਵੀਕਾਰ ਕਿਉਂ ਨਹੀਂ ਕਰਦਾ। ਪ੍ਰਹਲਾਦ ਨੇ ਜੋ ਕਿਹਾ ਮਹਾਰਾਜ ਕਹਿੰਦੇ
ਰਾਜਵਾਲ ਝੂਠੀ ਸਭ ਮਾਇਆ
ਤੇ ਕਹਿੰਦੇ ਮੈਂ ਗੁਰਾਂ ਦੁਆਰਾ ਨਿਸ਼ਚੇ ਕੀਤਾ ਰਾਜ ਭਾਗ ਦੀ ਪ੍ਰਾਪਤੀ ਮਾਲ ਹਾਥੀ ਕੋੜੇ ਸਾਰੀ ਮਾਇਆ ਭੁਗਤੀ ਝੂਠੀ ਨਾਸਵੰਤ ਹੈ ਭਗਵਾਨ ਜੀ ਇਹ ਤਾਂ ਤੁਸੀਂ ਵੀ ਜਾਣਦੇ ਹੋ ਪਰ ਮੇਰੇ ਮੂੰਹੋਂ ਕੀ ਕਹਾਉਂਦੇ ਹੋ ਇਹ ਤੁਹਾਡੀ ਮਾਇਆ ਝੂਠੀ ਹੈ ਇਸ ਕਰਕੇ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਸੀਂ ਚਾਹੀਦੇ ਹੋ ਤੁਹਾਡਾ ਨਾਮ ਚਾਹੀਦਾ।
ਲੋਭੀ ਨਰ ਰਹੇ ਲਪਟਾਏ
ਭਗਵਾਨ ਜੀ ਹੁਣ ਆਪਣੇ ਭਗਤ ਨਾਲ ਜਿਵੇਂ ਨਿੱਕੇ ਜਿਹੇ ਬੱਚੇ ਨਾਲ ਪਿਓ ਬੜੇ ਚੋਜ ਕਰਦਾ ਕਹਿੰਦੇ ਫਿਰ ਇਹ ਲੋਕ ਤਾਂ ਮਗਰ ਭੱਜਦੇ ਆ ਮਾਇਆ ਦੇ ਕਹਿੰਦੇ ਭਗਵਾਨ ਜੀ ਇਹ ਲੋਭੀ ਪੁਰਸ਼ ਨਾ ਮੈਂ ਤੇਰਾ ਭਗਤ ਹਾਂ ਉਹ ਲੰਪਟ ਹੋ ਰਹੇ ਨੇ ਲੋਭੀ ਲਾਲਚੀ ਨਰ ਪੁਰਖ ਜਿਹੜੇ ਉਹ ਮਾਇਆ ਚ ਲੰਪਟ ਹੋ ਰਹੇ ਹਨ।
ਹਰ ਕੇ ਨਾਮ ਬਿਨ ਦਰਗਹ ਮਿਲੇ ਸਜਾਈ
ਹਰ ਪਰਮਾਤਮਾ ਦੇ ਨਾਮ ਤੋਂ ਜਪੇ ਤੋਂ ਬਿਨ ਬਗੈਰ ਸਭ ਨੂੰ ਦਰਗਾਹ ਦੀ ਸਜ਼ਾ ਮਿਲੇਗੀ।
ਕਹੇ ਨਾਨਕ ਸਭ ਕੋ ਕਰੇ ਕਰਾਇਆ
ਹੁਣ ਸ਼ਬਦ ਸਮਾਪਤ ਕਰਨ ਲੱਗੇ ਆ ਮਹਾਰਾਜ ਸਾਹਿਬ ਗੋਇੰਦਵਾਲ ਸਾਹਿਬ ਬੈਠੇ ਪ੍ਰਹਲਾਦ ਦੀ ਸਾਖੀ ਸੁਣਾ ਰਹੇ ਹੈ ਸਤਿਗੁਰੂ ਜੀ ਕਥਨ ਕਰਦੇ ਹੇ ਗੁਰਸਿੱਖੋ ਇਸ ਪ੍ਰਕਾਰ ਸਭ ਕੋ ਕੋਈ ਉਸ ਪ੍ਰਭੂ ਦਾ ਕਰਾਇਆ ਹੋਇਆ ਕਰਤਵ ਕਰੀ ਕਰ ਰਿਹਾ ਹੈ ਇਸ ਕਰਕੇ
ਸੀ ਪਰਵਾਨ ਜਿਨੀ ਹਰ ਸਿਓ ਚਿੱਤ ਲਾਇਆ
ਪਰ ਉਸ ਦੀ ਦਰਗਾਹ ਦੇ ਵਿੱਚ ਸੇ ਉਹੀ ਪਰਵਾਨਨੀਕ ਹੁੰਦੇ ਹੈ ਜਿਨੀ ਜਿਨ੍ਹਾਂ ਨੇ ਹਰ ਪਰਮਾਤਮਾ ਦੇ ਸਿਓ ਨਾਲ ਆਪਣੇ ਚਿੱਤ ਮਨ ਨੂੰ ਲਾਇਆ ਲਾਉਣਾ ਕੀਤਾ ਹੈ
ਭਗਤਾ ਕਾ ਅੰਗੀਕਾਰ ਕਰਦਾ ਆਇਆ
ਹੇ ਗੁਰਸਿੱਖੋ ਪ੍ਰਭੂ ਆਪਣੇ ਭਗਤਾਂ ਦਾ ਹਰ ਸਮੇਂ ਅੰਗੀਕਾਰ ਪੱਖ ਕਰਦਾ ਆਇਆ ਹੈ
ਕਰਤਾ ਆਪਣਾ ਰੂਪ ਦਿਖਾਇਆ
ਦੇਖ ਲੋ ਕਹਿੰਦੇ ਉਸ ਕਰਤੇ ਪੁਰਖ ਨੇ ਪ੍ਰਹਲਾਦ ਦੀ ਰੱਖਿਆ ਲਈ ਆਪਣਾ ਨਰਸਿੰਘ ਦਾ ਰੂਪ ਧਾਰਨ ਕਰਕੇ ਦਿਖਾਇਆ ਵਿਖਾਉਣਾ ਕੀਤਾ ਬਰਮ ਬੇਤਿਆਂ ਨੂੰ ਕਰਤਾ ਪੁਰਖ ਨੇ ਆਪਣਾ ਸਤ ਚਿਤ ਆਨੰਦ ਸਰੂਪ ਪ੍ਰਗਟ ਕਰਕੇ ਵਿਖਾ ਦਿੱਤਾ ਹੈ ਤੇ ਇਸ ਪ੍ਰਕਾਰ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਇਹ ਸਾਖੀ ਜਿਹੜੀ ਸੀ ਪ੍ਰਹਲਾਦ ਦੀ ਇਹ ਨਿਸ਼ਚਾ ਕਰਾਉਣ ਵਾਸਤੇ ਕਿ ਪਰਮਾਤਮਾ ਇਉਂ ਰੱਖਿਆ ਕਰਦਾ ਹੈ ਗੁਰਸਿੱਖੋ ਤੁਸੀਂ ਉਸ ਵਿਆਪਕ ਪਰਮਾਤਮਾ ਦਾ ਚਿੰਤਨ ਕਰੋ ਜੀ ਤੇ ਇੱਥੇ ਹੁਣ ਸਮਾਪਤੀ ਹੈ ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ
ਕਹੇ ਨਾਨਕ
ਸਭ ਕੋ ਕਰੇ ਕਰਾਇਆ ਸੇ ਪਰਵਾਨ ਜਿਨੇ ਹਰ ਸਿਓ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤੈ ਆਪਣਾ ਰੂਪ ਦਿਖਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।